गोविंद के गुण गावो, साधो गोविंद के गुण गावो, पनीत दीन वंद हर शरण ताहे तुमे आवो, गज को त्रास मिट्यो जेह सिमर तुम काहे विसरावो, जद ही शरण गही कृपा नित गज ग्रह ते छूटा, महिमा नाम कहां लो वर्ण, राम कहत बंधन ते टूटा, राम कहत बंधन ते टूटा, गज को त्रास मिट्यो जेह सिमर तुम काहे विसरावो, ताज अवनान मोह माया पुन भजन राम चित लावो, नानक कहत मुक्त पंथ एहो, गुरमुख होए तुम पावो, गोविंद के गुण गावो, साधु पातशाहियों की आत्मिक जोत श्री गुरु ग्रंथ साहिब जी महाराज गरीब नवाज सतगुरां दे चरणां च आप जी काफी समय तो बैठे हो नमस्कार कीती है गुरुदेव नूं सतगुरां दे पावन चरणां विच पहुंचण वास्ते एक कदम पुटिया अणगिणत पुन्नां दी उत्पत्ति करदा है ਉਹਨਾਂ ਦੀ ਪੂੰਜੀ ਵਿੱਚ ਵਾਧਾ ਇੱਕ ਇੱਕ ਕਦਮ ਜਿਹੜਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਣਾ ਹੈ ਜਿਤਨੇ ਸਵਾਸ ਜਾ ਰਹੇ ਨੇ ਉਹ ਸਫਲੇ ਹੋਏ ਕਦਮ ਸਫਲੇ ਹੋਏ ਚਰਨ ਤਾਂ ਪਰ ਸਕਿਆਥ ਇਹ ਸਕਿਆਥ ਹੋ ਗਏ ਸਫਲੇ ਹੋ ਗਏ ਚਰਨ ਗੁਰ ਅਮਰ ਪਵਲ ਰਹੇ ਹੱਥ ਤਾਂ ਪਰ ਸਕਿਆਥ ਹੱਥ ਲੱਗੇ ਗੁਰ ਅਮਰ ਆਪਣੀਆਂ ਅੰਗਾਂ ਪ੍ਰਤੰਗਾਂ ਨੂੰ ਸਫਲਿਆਂ ਕੀਤਾ ਹੈ ਗੁਰਦੇਵ ਨੂੰ ਮੱਥਾ ਟੇਕਿਆ ਨਮਸਕਾਰ ਕੀਤੀ ਹੈ ਸੀਸ ਨਵਾਇਆ ਗਿਰ ਪਰੈ ਸਭ ਆਪਣ ਕੀ ਪੋਟ ਸਿਰ ਨੀਵਾਂ ਕਰਨ ਦੇ ਨਾਲ ਸਿਰ ਤੇ ਚੁੱਕਿਆ ਹੋਇਆ ਭਾਰ ਸਿਰ ਤੇ ਕਦੀ ਰਿਹਾ ਨਹੀਂ ਕਰਦਾ ਇਹ ਮਰਿਆਦਾ ਪਰਮੇਸ਼ਰ ਦੀ ਉਬੰਨੀ ਸਿਰ ਤੇ ਭਾਰ ਉਨ੍ਹਾਂ ਚਿਰ ਰਹੇਗਾ ਜਿੰਨਾ ਚਿਰ ਤੌਣ ਆਕੜੀ ਰਹੇਗੀ ਗਰਦਨ ਸਿੱਧੀ ਰਹੇਗੀ ਜਿਉਂ ਹੀ ਸਿਰ ਝੁਕਿਆ ਸਿਰ ਦਾ ਭਾਰ ਧਰਤੀ ਤੇ ਡਿੱਗ ਪੈਂਦਾ ਹੈ ਇਸੇ ਤਰ੍ਹਾਂ ਜਿੰਨੀ ਦੇਰ ਤੱਕ ਮਨ ਵਿੱਚ ਆਕੜ ਹੈ, ਹੰਕਾਰ ਹੈ, ਉਨ੍ਹਾਂ ਚਿਰ ਪਾਪਾਂ ਦੀ ਪੰਡ ਸਿਰ ਤੇ ਹੀ ਰਹੇਗੀ। ਜਿਉਂ ਹੀ ਮਨ ਨੀਵਾਂ ਹੋਇਆ, ਤਨ ਵੀ ਨੀਵਾਂ ਹੋਇਆ, ਸੀਸ ਨਿਭਾਇਆ। ਜੇ ਸੀਸ ਦਾ ਨਿਭਾਇਆ ਪਰ ਮਨ ਨਹੀਂ ਨਿਭਾਇਆ, ਤਾਂ ਮਹਾਰਾਜ ਸਾਹਿਬ ਜੀ ਫਰਮਾਉਂਦੇ ਸੀਸ ਨਿਭਾਏ ਕਿਆ ਸੀ ਹੈ, ਕੀ ਹੋ ਜਾਏਗਾ। ਜਦ ਇਹਦੇ ਕਸੂਤੇ ਜਾਏ ਔਰ ਨਾਲ ਫਿਰ ਇੱਕ ਹਦਾਇਤ ਕੀਤੀ ਹੈ, ਤੇਰਾ ਸਿਰ ਨਮਾਉਣ ਦੀ ਕਿਤੇ ਮਰਿਆਦਾ ਸ਼ਿਕਾਰੀ ਬਾਰੀ ਤਾਂ ਨਹੀਂ, ਅਪਰਾਧੀ ਦੂਣਾ ਨਿਵੈ ਜਿਉਂ ਹੰਤਾ ਮਿਰਗਾ। ਮਿਰਗ ਦੀ ਹੱਤਿਆ ਕਰਨ ਲਈ ਉਹ ਵੀ ਧੌਣ ਬਹੁਤ ਨੀਵੀਂ ਕਰ ਲੈਂਦਾ। ਇਹ ਨਿਰਾ ਇਹੀ ਨੀ ਵੀ ਸਿਰ ਨੀਵਾਂ ਕਰਨ ਨਾਲ ਹੀ ਸਭ ਕੁਝ ਮਿਲ ਜਾਂਦਾ, ਨਹੀਂ, ਮਨ ਵੀ ਨੀਵਾਂ, ਤਨ ਵੀ ਨੀਵਾਂ। ਗੁਰੂ ਸਾਹਿਬ ਕਹਿੰਦੇ ਤੂੰ ਇੰਨਾ ਨੀਵਾਂ ਹੋ, ਮੈਂ ਇਸ ਘਰ ਦਾ ਦਰਵਾਜ਼ਾ ਇੰਨਾ ਨੀਵਾਂ ਰੱਖਿਆ ਕਿ ਧੌਣ ਅਕੜਾ ਕੇ ਇਸ ਦਰਵਾਜ਼ੇ ਸੀ ਕੋਈ ਲੰਘ ਨਹੀਂ ਸਕਦਾ। ਇਹ ਮੇਰਾ ਦਰ ਹੈ, ਮੈਂ ਨੀਵਾਂ ਰੱਖਿਆ ਦਰਵਾਜ਼ਾ। ਗੁਰ ਨਾਨਕ ਘਰ ਹੈ ਸਦ ਨੀਵਾਂ, ਮੈਂ ਘਰ ਦਾ ਦਰਵਾਜ਼ਾ ਨੀਵਾਂ ਰੱਖਿਆ। ਬਾਬਾ ਪੈਂਦਾ ਸੱਚਖੰਡ ਨੌਨਿਤ ਨਾਮ ਗਰੀਬੀ ਪਾਈ, ਇਹ ਉੱਥੋਂ ਨਿਮਰਤਾ ਲੈ ਕੇ ਆਉਂਦੀ ਗੁਰੂ ਨਾਨਕ ਨੇ। ਇਸ ਵਾਸਤੇ ਧੰਨ ਦੀ ਹੈਕੜ ਵਾਲਾ ਆਵੇ, ਗੁਣਾਂ ਦੇ ਹੰਕਾਰ ਵਾਲਾ ਆਵੇ, ਕਿਸੇ ਢੰਗ ਦੇ ਨਾਲ ਵੀ ਹੰਕਾਰ ਲੈ ਕੇ ਆਵੇ, ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਨਹੀਂ ਹੈ। ਇੱਥੇ ਮੱਥਾ ਟੇਕਿਆ ਉਹਨਾਂ ਦਾ ਪ੍ਰਵਾਨ ਹੈ ਜਿਨ੍ਹਾਂ ਦਾ ਮਨ ਵੀ ਨੀਵਾਂ ਹੋ ਗਿਆ। ਇਸ ਘਰ ਦੀ ਮਰਿਆਦਾ ਹੈ ਕਿ ਮਨ ਨੀਵਾਂ, ਤੇ ਉਹਦੇ ਨਾਲ ਇੱਕ ਵਰ ਦਿੰਦੇ ਆ ਫਿਰ ਮਹਾਰਾਜ। ਸਤਿਗੁਰੂ ਕਹਿੰਦੇ ਤੂੰ ਮਨ ਨੀਵਾਂ ਕਰ ਤੇ ਮੈਂ ਤੇਰੀ ਮੱਤ ਉੱਚੀ ਕਰਦਾ। ਇਹ ਵਾਅਦਾ ਰਿਹਾ ਤੇਰੇ ਨਾਲ, ਤੇਰਾ ਸਿਰਫ ਇੱਕੋ ਹੀ ਕੰਮ ਹੈ, ਤੂੰ ਮਨ ਨੀਵਾਂ ਕਰ, ਤੇਰੀ ਮੱਤ ਉੱਚੀ ਹੋ ਜਾਏਗੀ। ਇਸ ਵਾਸਤੇ ਜਦੋਂ ਮਨ ਉੱਚਾ ਚਲਾ ਜਾਏਗਾ, ਸਤਿਗੁਰੂ ਮਹਾਰਾਜ ਦਾ ਫਰਮਾਨ ਹੈ, ਫਿਰ ਯਾਦ ਰੱਖੀ ਤੇਰੀ ਮੱਤ ਨੀਵੀਂ ਹੋ ਜਾਏਗੀ। ਨੀਵੀਂ ਮੱਤ ਦੇ ਕਰਤੱਵ ਵੀ ਨੀਵੇਂ ਹੋ ਜਾਣਗੇ, ਔਰ ਫਿਰ ਤੂੰ ਨੀਚ ਸਦਾਏਗਾ। ਨੀਚ ਕਰਮ ਜਦੋਂ ਤੇਰੇ ਹੋ ਗਏ ਤੂੰ ਨੀਚ ਹੈ, ਨੀਚ ਕੋਈ ਜਾਤੀ ਨਹੀਂ, ਤੇਰੇ ਵਿੱਚ ਹੀ ਨੀਚਪਣਾ ਹੋ ਜਾਏਗਾ। ਭਾਵੇਂ ਤੂੰ ਬ੍ਰਾਹਮਣ ਹੈ, ਤੂੰ ਵੀ ਨੀਚ ਹੋਏਗਾ। ਇੱਕ ਬ੍ਰਾਹਮਣ ਨੂੰ ਮੂਰਖ ਦਾ ਦਰਜਾ ਵੀ ਦਿੱਤਾ ਹੈ। ਕਿਆ ਰਾਵਣ ਬ੍ਰਾਹਮਣ ਨਹੀਂ ਸੀ? ਕਿਸ ਵਿਦਵਾਨ ਨਾਲੋਂ ਘੱਟ ਸੀ ਰਾਵਣ? ਚਾਰ ਵੇਦਾਂ ਦਾ ਟੀਕਾ ਕੀਤਾ ਰਾਵਣ ਨੇ। ਸੋਨੇ ਦੀ ਲੰਕਾ ਹੈ ਜਿਸਦੇ ਕੋਲ, ਲੰਕਾ ਗੜ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈਂਦਾ। ਇਹਦੇ ਦੋਨੇ ਅਰਥ ਨੇ। ਜੇ ਦੂਸਰਾ ਅਰਥ ਕਰਨਾ ਹੋਵੇ ਕਿ ਹੇ ਮੂਰਖ, ਉਸ ਰਾਜੇ ਨੂੰ ਉਪਦੇਸ਼ ਦਿੰਦੇ ਕਬੀਰ ਸਾਹਿਬ, ਮੂਰਖ ਰਾਵਣ ਕਿਆ ਲੈ ਗਿਆ, ਰਾਵਣ ਕੀ ਲੈ ਗਿਆ, ਐਸਾ ਵੀ ਹੈ। ਉੱਥੇ ਕੀ ਸੀ? ਮਨ ਉੱਚਾ ਚਲਾ ਗਿਆ ਸੀ, ਰਾਵਣ ਦੀ ਮੱਤ ਨੀਵੀਂ ਹੋ ਗਈ। ਦੁਰਯੋਧਨ ਦਾ ਮਨ ਉੱਚਾ ਹੋਇਆ, ਮੱਤ ਨੀਵੀਂ ਹੋ ਗਈ। ਕੰਸ ਦਾ ਮਨ ਉੱਚਾ ਹੋਇਆ, ਮੱਤ ਨੀਵੀਂ ਹੋ ਗਈ। ਇਹ ਐਸਾ ਜੁਗਾਂ ਪ੍ਰਿੰਤ ਹੁੰਦਾ ਆਇਆ। ਹਰਨਾਕਸ਼ ਨੂੰ ਕੀ ਹੋਇਆ ਸੀ? ਮਨ ਉੱਚਾ ਹੋ ਗਿਆ ਸੀ। ਮਹਾਰਾਜ ਕਹਿੰਦੇ ਦੇਖੀ ਸਿੱਖਾ ਕਿਤੇ ਇੱਥੇ ਧੋਖਾ ਨਾ ਖਾ ਜਾਈ, ਜੇ ਤੇਰੇ ਮਨ ਵਿੱਚ ਉੱਚਾਪਣ ਆ ਗਿਆ ਤੇਰੀ ਮੱਤ ਨੀਵੀਂ ਹੋ ਜਾਏਗੀ। ਤੂੰ ਮਨ ਨੀਵਾਂ ਕਰ, ਮੱਤ ਉੱਚੀ ਕਰਨਾ ਮੇਰਾ ਕਰਤੱਵ ਹੈ। ਮੈਂ ਤੈਨੂੰ ਅਸੀਸ ਦੇਣਾ ਕਿ ਨੀਵੇਂ ਮਨ ਵਾਲਿਆਂ ਦੀ ਹੀ ਮੱਤ ਉੱਚੀ ਹੁੰਦੀ ਹੈ। ਤੇ ਫਿਰ ਅਰਦਾਸ ਵਿੱਚ ਇਹ ਪਦ ਜੋੜਿਆ ਗਿਆ, ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਪਤ ਕਾ ਰਾਖਾ ਆਪ, ਅਕਾਲ ਪੁਰਖ ਵਾਹਿਗੁਰੂ। ਇਸ ਵਾਸਤੇ ਸੀਸ ਚੁਕਾਇਆ, ਮਨ ਨੀਵਾਂ ਕਰਕੇ ਆਇਓ। ਧਰਤੀ ਦੇ ਤਲ ਤੇ ਪਾਣੀ ਉੱਥੇ ਖੜਦਾ ਹੈ, ਪਾਣੀ ਦੇ ਅੱਖਾਂ ਨੇ, ਪਾਣੀ ਦੇ ਕੋਲ ਕੁਝ ਐਸੇ ਪੈਰ ਨੇ, ਉਹ ਉਹ ਜਗ੍ਹਾ ਨੂੰ ਵੇਖ ਲੈਂਦਾ ਹੈ ਜਿਹੜੀ ਨੀਵੀਂ ਹੋਵੇ। ਪਾਣੀ ਦੀਆਂ ਅੱਖਾਂ ਪਹਿਚਾਨ ਕਰ ਲੈਂਦੀਆਂ ਕਿ ਨੀਵੀਂ ਧਰਤੀ ਕਿੱਥੇ ਹੈ। ਪਾਣੀ ਫਿਰ ਆਪਣੇ ਕਦਮਾਂ ਨਾਲ ਚੱਲ ਕੇ ਉੱਥੇ ਪਹੁੰਚ ਜਾਂਦਾ ਹੈ ਜਿੱਥੇ ਧਰਤੀ ਨੀਵੀਂ ਹੈ। ਉਹਨੇ ਕਦੇ ਆਵਾਜ਼ਾਂ ਨਹੀਂ ਪਾਣੀ ਨੂੰ ਮਾਰੀਆਂ, ਪਾਣੀ ਖੁਦ ਹੀ ਚੱਲ ਕੇ ਆ ਜਾਂਦਾ ਹੈ। ਜਿਸ ਦਿਨ ਸਾਡਾ ਮਨ ਨੀਵਾਂ ਹੋ ਗਿਆ, ਰੱਬ ਨੂੰ ਆਵਾਜ਼ਾਂ ਮਾਰਨ ਦੀ ਲੋੜ ਨਹੀਂ ਪਏਗੀ, ਰੱਬ ਖੁਦ ਚੱਲ ਕੇ ਆਪ ਹੀ ਆ ਜਾਏਗਾ, ਕਿਉਂਕਿ ਉਹਦਾ ਸੁਭਾਅ ਵੀ ਪਾਣੀ ਦੇ ਨਾਲ ਮਿਲਦਾ ਹੈ। ਪਾਣੀ ਚੱਲੇ ਨਿਵਾਣ ਨੂੰ, ਤੇ ਭਗਵਾਨ ਵੀ ਨੀਵੇਂ ਵਾਲੇ ਪਾਸੇ ਨੂੰ ਚੱਲਦਾ ਹੈ। ਜੇ ਭਗਵਾਨ ਤ੍ਰੇਤੇ ਵਿੱਚ ਚੱਲਿਆ ਤਾਂ ਭੀਲਣੀ ਦਾ ਨੀਵਾਂ ਪਾਸਾ ਪਸੰਦ ਆ ਗਿਆ, ਭੀਲਣੀ ਵਾਲੇ ਪਾਸੇ ਨੂੰ ਚੱਲੇ। ਜੇ ਦੁਆਬਰ ਦੇ ਵਿੱਚ ਭਗਵਾਨ ਆਇਆ ਤਾਂ ਬਿਦਰ ਵਾਲੇ ਪਾਸੇ ਨੂੰ, ਨੀਵੇਂ ਪਾਸੇ ਨੂੰ ਚੱਲਿਆ ਪਾਣੀ ਦੀ ਨਿਆਂ। ਜੇ ਕਲਯੁਗ ਦੇ ਵਿੱਚ ਭਗਵਾਨ ਚੱਲਿਆ ਤਾਂ ਭਾਈ ਲਾਲੋ ਦੇ ਘਰ ਨੂੰ ਚੱਲਿਆ, ਨੀਵੇਂ ਵਾਲੇ ਪਾਸੇ ਨੂੰ, ਜਿਹਨੂੰ ਕੋਈ ਨਹੀਂ ਸੀ ਪੁੱਛਦਾ। ਇਸ ਵਾਸਤੇ ਚਲੋ ਆਪਣਾ ਹੀ ਪ੍ਰਕਰਣ ਨਹੀਂ, ਸੁਤੇ ਸਿੱਧ ਬਾਤ ਸੀ। ਇਹ ਤਾਂ ਅਸੀਂ ਆਪਣੇ ਮਨ ਨੂੰ ਨੀਵਾਂ ਕਰਨ ਵਾਸਤੇ ਕੋਈ ਢੰਗ ਸਿੱਖਣ ਆਏ ਹਾਂ। ਉਹ ਢੰਗ ਗੁਰੂ ਨਾਨਕ ਦੇ ਦਰਬਾਰ ਤੋਂ ਹੀ ਮਿਲਦਾ ਹੈ। ਸੰਸਾਰ ਦੇ ਅਵਤਾਰਾਂ ਦੇ ਜੀਵਨ ਪੜ੍ਹੇ ਹੈ, ਪੈਗੰਬਰਾਂ ਦੇ ਪੜ੍ਹੇ ਨੇ, ਰਿਸ਼ੀਆਂ ਮੁਨੀਆਂ ਦੇ ਪੜ੍ਹੇ ਨੇ, ਸੰਤਾਂ ਭਗਤਾਂ ਦੇ ਪੜ੍ਹੇ ਨੇ। ਪਰ ਜੈਸਾ ਜੀਵਨ ਪਰਮੇਸ਼ਰ ਨੇ ਗੁਰੂ ਸਰੂਪ ਧਾਰਨ ਕਰਕੇ ਕੀਤਾ, ਐਸਾ ਜੀਵਨ ਅਵਤਾਰਾਂ ਵਿੱਚ ਆ ਕੇ ਇਹ ਜੀਵਨ ਕਿਤੇ ਮਿਲਦਾ ਨਹੀਂ। ਸਿੱਖਾਂ ਨੂੰ ਫਿਰ ਉਹੀ ਆਪਣਾ ਜੀਵਨ ਦਿੱਤਾ। ਭਲਾ ਇਤਨਾ ਸੋਚਿਆ ਕਿ ਸੰਸਾਰ ਬੁਰਾਈ ਦੇ ਪੱਖ ਵਿੱਚ ਰਹੇਗਾ। ਸਿੱਖੋ, ਗੁਰੂ ਨਾਨਕ ਕਹਿੰਦਾ ਆਪਣੇ ਸਿੱਖਾਂ ਨੂੰ, ਤੁਸੀਂ ਕਿਸੇ ਦੀ ਰੀਸ ਨਹੀਂ ਕਰਨੀ। ਜੇ ਤੁਸੀਂ ਇਹ ਰੀਸ ਕੀਤੀ ਵੀ ਫਲਾਨੇ ਨੇ ਮੇਰਾ ਬੁਰਾ ਕੀਤਾ, ਤੂੰ ਵੀ ਬੁਰਾ ਕਰਨ ਲੱਗ ਜਾਏ, ਮਹਾਰਾਜ ਕਹਿੰਦੇ ਫਿਰ ਮੇਰਾ ਸਿੱਖ ਨਹੀਂ ਹੈ। ਤੂੰ ਰੀਸ ਨਾ ਕਰ, ਤੂੰ ਰੀਸ ਕਰ ਮੇਰੀ, ਮੇਰੇ ਵੱਲ ਵੇਖ। ਜਿਨ੍ਹਾਂ ਨੇ ਭੂਤਨਾ ਕਿਹਾ, ਜਿਨ੍ਹਾਂ ਨੇ ਬੇਤਾਲਾ ਕਿਹਾ, ਜਿਨ੍ਹਾਂ ਨੇ ਕੁਝ ਹੋਰ ਕਿਹਾ, ਮੈਂ ਉਹਨਾਂ ਦੇ ਵੀ ਪੱਖ ਵਿੱਚ ਰਿਹਾ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਬੁਰੇ ਨਾਲ ਸਭ ਕਰਨ ਬੁਰਾਈ, ਇਹ ਸੰਸਾਰ ਦੀ ਮਰਿਆਦਾ ਹੈ, ਸੰਸਾਰ ਦੀ, ਰੱਬ ਦੀ ਨਹੀਂ ਹੈ, ਰੱਬ ਦੇ ਪਿਆਰਾਂ ਦੀ ਨਹੀਂ ਹੈ। ਸੰਸਾਰ ਦੇ ਵਿੱਚ ਇਹ ਲੋਕ ਕਹਿੰਦੇ ਸੁਣੇ ਗਏ, ਤੁਸੀਂ ਵੀ ਸੁਣੇ ਹੋਣਗੇ, ਮੈਂ ਵੀ ਸੁਣੇ ਹਾਂ, ਕਿ ਕੋਈ ਬਾਤ ਨਹੀਂ, ਤੂੰ ਤੇ ਕਰ ਲਈ। ਜਿੱਦਣ ਮੇਰੇ ਕੋਲ ਫਸਿਆ, ਜਿੱਦਣ ਮੈਨੂੰ ਮੌਕਾ ਮਿਲਿਆ, ਤਾਂ 21 ਦੇ 41 ਮੋੜੂੰਗਾ, ਇਹ ਕਹਿੰਦੇ ਸੁਣੇ ਗਏ ਲੋਕ। ਇਹ ਤੂੰ ਨਿਉਂਦਾ ਪਾਇਆ, ਜਿਵੇਂ ਵਿਆਹ ਚ ਨਿਉਂਦੇ ਹੁੰਦੇ ਸੀ। ਤੂੰ ਮੇਰੇ ਇੱਟ ਮਾਰੀ ਹੈ ਨਾ, ਇਹਦਾ ਜਵਾਬ ਪੱਥਰ ਵਿੱਚ ਦਿਉਂਗਾ। ਤੂੰ ਮੇਰੇ ਲਈ ਖੂਹ ਪੱਟਿਆ, ਮੈਂ ਤੇਰੇ ਲਈ ਖਾਤਾ ਪਟਾਂਗਾ। ਇਹ ਸੰਸਾਰ ਦੀ ਭਾਸ਼ਾ ਹੈ, ਸੰਸਾਰ ਦੀ ਬੋਲੀ ਹੈ। ਬੁਰੇ ਨਾਲ ਸਭ ਕਰਨ ਬੁਰਾਈ, ਮੁਆਫ ਕਰਨ ਕਈ ਸਿਆਣੇ। ਉਹਨਾਂ ਚ ਇੱਕ ਸੁਧਰੀ ਹੋਈ ਕਿਸਮ ਹੈ, ਮਨੁੱਖਾਂ ਦੇ ਚ ਇੱਕ ਜਾਤੀ ਐਸੀ ਸੁਧਰ ਗਈ, ਜਿਹੜੇ ਕਹਿੰਦੇ ਨੇ ਵੀ ਤੂੰ ਤੇ ਬੁਰਾਈ ਕੀਤੀ ਹੈ, ਜਾਂ ਤੈਨੂੰ ਮਾਫ ਕੀਤਾ, ਮੈਂ ਬਦਲੇ ਵਿੱਚ ਤੇਰੀ ਕੋਈ ਬੁਰਾਈ ਨਹੀਂ ਕਰਾਂਗਾ। ਕਿਉਂ? ਇਸ ਲਈ ਕਿ ਬੁਰਾਈ ਜਿਹੜੀ ਹੈ, 100 ਤੋਂ 50 ਫੀਸਦੀ ਉਸ ਬੁਰਾਈ ਦਾ ਕਤਲ ਹੋ ਜਾਏ, ਉਹ ਖਤਮ ਹੋ ਜਾਏ ਬੁਰਾਈ, ਅੱਧੀ ਬੁਰਾਈ ਤਾਂ ਨਸ਼ਟ ਹੋ ਗਈ ਨਾ। ਜਦੋਂ ਅਸੀਂ ਵੀ ਬੁਰਾਈ ਦੇ ਮੁਕਾਬਲੇ 'ਚ ਖੜ ਗਏ ਤਾਂ 100% ਹੋ ਗਈ, 50% ਤਾਂ ਸਾਡੇ ਹੱਥ 'ਚ ਹੈ, ਉਹਨੇ 50 ਹੀ ਕੀਤੀ ਸੀ, 50 ਤਾਂ ਮੁੱਕ ਗਏ। ਤੇ ਜੇ ਤੂੰ ਬੁਰਾਈ ਕੀਤੀ ਤਾਂ ਫਿਰ 100 ਦੀ 100 ਹੋ ਗਈ, ਤੇਰਾ ਤੇ ਉਹਦਾ ਕੋਈ ਅੰਤਰਾ ਨਹੀਂ ਰਿਹਾ, ਜਿਹਾ ਬੁਰਾ ਉਹ ਹੈ ਤੈਸੇ ਤੂੰ ਹੈ। ਮੁਆਫ ਕਰਨ ਕਈ ਸਿਆਣੇ, ਉਹਨਾਂ ਨੂੰ ਸਿਆਣੇ ਕਹਿੰਦੇ ਆ ਵੀ ਇਹ ਬੜਾ ਸਿਆਣਾ ਹੈ। ਦੇਖੋ ਵੀ ਫਲਾਨੇ ਨੇ ਇਉਂ ਕੀਤਾ ਸੀ, ਇਹਨੇ ਇਉਂ ਕੀਤਾ, ਲੋਕੀ ਵਿਆਖਿਆ ਕਰਨਗੇ ਤੇਰੀ, ਤੈਨੂੰ ਕਰਨ ਦੀ ਲੋੜ ਨਹੀਂ, ਤੂੰ ਚੁੱਪ ਹੋ ਜਾ, ਤੈਨੂੰ ਲੋਕੀ ਕਹਿਣਗੇ ਸਿਆਣਾ ਹੈ। ਜੇ ਮੂਰਖ ਹੁੰਦਾ ਤਾਂ ਇਹਦੇ ਨਾਲ ਝਗੜਾ ਕਰ ਲੈਂਦਾ। ਮੁਆਫ ਕਰਨ ਕਈ ਸਿਆਣੇ। ਹੁਣ ਇਸ ਤੋਂ ਅਗਲੀ ਗੱਲ ਹੈ ਜਿਹੜੀ ਗੁਰੂ ਨਾਨਕ ਦੀ ਹੈ, ਬੁਰੇ ਨਾਲ ਸਭ ਕਰਨ ਬੁਰਾਈ, ਵਾਕ ਕਰਨ ਕਈ ਸਿਆਣੇ, ਬੁਰਿਆਂ ਦੇ ਨਾਲ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਬੁਰੇ ਦੇ ਨਾਲ ਨੇਕੀ ਕਰਨੀ, ਫਰੀ ਦਾ ਬੁਰੇ ਦਾ ਭਲਾ ਕਰ, ਇਹ ਤਾਂ ਆਪਣੀ ਗੁਰੂ ਦੀ ਆਵਾਜ਼ ਹੈ ਨਾ, ਗੁਰੂ ਗ੍ਰੰਥ ਸਾਹਿਬ ਦੀ। ਫਰੀਦ ਦੀ ਆਵਾਜ਼ ਕਹਿ ਕੇ ਵਿਤਕਰਾ ਨਹੀਂ ਪਾਉਣਾ ਵੀ ਇਹ ਫਰੀਦ ਦੀ ਆਵਾਜ਼ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗ ਗਈ ਪੱਲੇ ਸਭ ਕੁਛ ਪਾਏ। ਤੇਰੇ ਅੰਤਸ਼ਕਰਨ ਦੇ ਪੱਲੇ ਵਿੱਚ ਸਭ ਕੁਛ ਹੀ ਆ ਜਾਏਗਾ। ਸਭ ਕੁਛ ਤੋਂ ਭਾਵ ਕੀ ਹੈ, ਸਾਰੇ ਕਾਸੇ ਦਾ ਮਾਲਕ ਵਾਹਿਗੁਰੂ ਹੈ, ਤੇਰੇ ਪੱਲੇ ਵਿੱਚ ਉਹਦਾ ਨਾਮ ਆ ਜਾਏਗਾ, ਤੂੰ ਸਾਰੇ ਕਾਸੇ ਦਾ ਮਾਲਕ ਬਣ ਜਾਏਗਾ। ਪਰ ਇਹ ਪੱਖ ਤੈਨੂੰ ਮਜ਼ਬੂਤ ਕਰਨਾ ਪਏਗਾ। ਇੱਕ ਜਗ੍ਹਾ ਮੈਂ ਹੋਰ ਪੜ੍ਹਿਆ ਹੈ, ਉੱਥੇ ਇਸੇ ਸਿਧਾਂਤ ਨੂੰ ਥੋੜ੍ਹੀ ਜਿਹੀ ਤਬਦੀਲੀ ਆ ਉਹਦੇ ਵਿੱਚ, ਅੱਖਰ ਬੜਾ ਆਲਾ ਦਰਜੇ ਦੇ ਲਿਖੇ ਹੈ ਵਿਦਵਾਨ ਮਹਾਂਪੁਰਸ਼ ਨੇ। ਉਹ ਕਹਿੰਦੇ, ਭਲਿਓਂ ਸੇ ਭਲਿਆਈ ਕਰਨੀ ਇਹ ਜਗਤ ਵਿਹਾਰ। ਭਲਿਆਂ ਦੇ ਨਾਲ ਭਲਿਆਈ ਕਰਨੀ, ਜਿਹਨੇ ਭਲਾ ਕੀਤਾ ਉਹਦਾ ਭਲਾ ਕਰਦੇ ਨੇ, ਕਹਿੰਦੇ ਤਾਂ ਸੰਸਾਰ ਦਾ ਵਿਹਾਰ ਹੀ। ਭਲਿਓਂ ਸੇ ਭਲਿਆਈ ਕਰਨੀ ਇਹ ਜਗਤ ਵਿਹਾਰ, ਬੁਰਿਓਂ ਸੇ ਭਲਿਆਈ ਕਰਨੀ ਤੇ ਵਿਰਲੇ ਸੰਸਾਰ। ਭਲਾ ਭਲਾਈ ਨਾ ਤਜੈ ਬੁਰਿਆਂ ਕੇ ਵੀ ਸਾਥ। ਕਹਿੰਦੇ ਵਿਸ਼ਨੂੰ ਕਾ ਕਿਆ ਵਿਗੜਿਆ ਜੇ ਬਿਰਗੂ ਮਾਰ ਮਾਰੀ ਲਾਤ। ਕੀ ਵਿਗੜ ਗਿਆ ਵਿਸ਼ਨੂੰ ਦਾ, ਲੱਤ ਖਾ ਕੇ ਕੁਛ ਨਹੀਂ ਵਿਗੜਿਆ ਤੇ ਉਹਦਾ ਲੱਤ ਮਾਰ ਕੇ ਕੱਖ ਨਹੀਂ ਰਿਹਾ। ਇਸ ਤੋਂ ਅੱਗੇ ਇੱਕ ਬੜੇ ਆਲਾ ਦਰਜੇ ਦੇ ਸਿਧਾਂਤਕ ਵਿਚਾਰਨ ਤੁਹਾਡੇ ਵਿੱਚ ਵਿਦਵਾਨ ਸੱਜਣ ਬੈਠੇ ਨੇ, ਜਿਹੜੇ ਕਥਾਵਾਚਕ ਸੰਤ ਗਿਆਨੀ ਸ਼ੇਰ ਸਿੰਘ ਜੀ ਚੰਡੀਗੜ੍ਹ ਤੋਂ ਟਕਸਾਲ ਦੇ ਮੰਨੇ ਪ੍ਰਮੰਨੇ ਵਿਦਵਾਨ, ਆਪਣੀ ਜਥੇ ਦੇ ਚੰਡੀਗੜ੍ਹ ਹੈੱਡ ਗ੍ਰੰਥੀ ਲੱਗੇ ਹੋ ਗੁਰਦੁਆਰਾ ਸਾਹਿਬ ਸ਼ਹੀਦਾਂ ਦੇ, ਭਾਈ ਗੁਰਮੀਤ ਸਿੰਘ ਉਹ ਬੋਲ ਕੇ ਹਟੇ, ਭਾਈ ਦਰਸ਼ਨ ਸਿੰਘ ਇਹਨਾਂ ਸਾਰਿਆਂ ਤੋਂ ਸਿਆਣੇ ਵਿਦਵਾਨ। ਮੈਂ ਕੋਈ ਵਾਧੂ ਦੀ ਸਿਫਤ ਨਹੀਂ ਕਰਦਾ ਦਰਸ਼ਨ ਸਿੰਘ ਦੀ, ਇਹਦੇ ਵਰਗੇ ਜੀਵਨ ਵਰਗਾ, ਜੀਵਨ ਵਾਲਾ, ਗੁਣਾਂ ਵਾਲਾ, ਔਰ ਵਿਦਿਆ ਦੇ ਵਿੱਚ ਮੇਰੇ ਸਾਰੇ ਵਿਦਿਆਰਥੀਆਂ ਚੋਂ ਹਾਲ ਤੱਕ ਕੋਈ ਇਹਦੇ ਨਹੀਂ ਹੋਇਆ, ਇਹਦੇ ਮੁਕਾਬਲੇ 'ਚ ਨਹੀਂ ਹੋਇਆ। ਫਿਰ ਸਾਦਗੀ ਇੰਨੀ ਹੈ, ਇਹਦੇ ਹੱਥਾਂ 'ਚ ਨੂੰ ਕਿੰਨੀ ਸੰਤ ਬਣ ਗਿਆ, ਆਪ ਹੋਇਆ ਜਾਈ ਹੈ, ਇਹਦੀ ਸਲਾਹ ਹੀ ਨਹੀਂ ਇਧਰਲੇ ਪਾਸੇ ਨੂੰ ਤੁਰਨ ਦੀ। ਗਿਆਨੀ ਰਜਿੰਦਰ ਸਿੰਘ ਜੀ ਘੋੜਿਆਂ ਗੁਰਦੁਆਰੇ ਨਾਭੇ ਕਥਾਵਾਚਕ ਤੁਹਾਡੇ ਵਿੱਚ ਸੰਗਤ 'ਚ ਬੈਠੇ ਹੈ, ਹੋਰ ਵਿਦਵਾਨ ਸੱਜਣ ਬੈਠੇ, ਔਰ ਸੰਗਤ ਦੇ ਵਿੱਚ ਵੀ ਸਾਰੇ ਸਿਆਣਿਆਂ ਦੀ ਸੰਗਤ ਹੈ, ਸੂਝਵਾਨਾਂ ਦੀ ਸੰਗਤ ਹੈ, ਤੇ ਇੱਥੇ ਕੋਈ ਅਜਿਹੀ ਭਾਵਨਾ ਵਾਲਾ ਨਹੀਂ ਹੈ ਜਿਹੜਾ ਕੋਈ ਐਵੇਂ ਅਲੰਭਾ ਜਿਹਾ ਲਾਉਣ ਵਾਸਤੇ ਆਇਆ ਹੋਵੇ, ਕੋਈ ਤਾਗਾ ਸੂਤਾ ਹੀ ਕਰਾਉਣ ਆਇਆ ਹੋਵੇ, ਧੂਫ ਜਮੈਣੇ ਕਰਾਉਣ ਆਇਆ ਹੋਵੇ, ਕੋਈ ਆਪਣੇ ਕੰਮਾਂ ਕਾਰਾਂ ਦੀ ਆਸ਼ੀਰਵਾਦ ਲੈਣਾ ਹੋਵੇ, ਨਹੀਂ, ਇੱਥੇ ਤਾਂ ਨਿਰੋਲ ਗੁਰੂ ਦੀ ਮਤ ਲੈਣ ਵਾਸਤੇ ਆਇਆ। ਧਿਆਨ ਦੇਣਾ ਅਗਲੀਆਂ ਤੁਕਾਂ ਵੱਲ, ਜੋ ਤੁਝ ਕੋ ਕਾਂਟੇ ਬੋਏ, ਇਹ ਗੱਲ ਗੌਰ ਕਰਨ ਵਾਲੀ ਹੈ, ਸਿਧਾਂਤ ਕਹਿ ਵਿਚਾਰ, ਇਹ ਗੁਰਬਾਣੀ ਦੇ ਸਿਧਾਂਤ ਦੇ ਅਨੁਸਾਰ ਹਨ ਅੱਖਰ। ਜੋ ਤੁਝ ਕੋ ਕਾਂਟੇ ਬੋਏ, ਜਿਹੜੇ ਤੇਰੇ ਲਈ ਕੰਡੇ ਬੀਜਦੇ ਹੈ, ਕੰਡੇ ਕੀ ਦੁੱਖ, ਜਿਹੜੇ ਤੈਨੂੰ ਦੁੱਖ ਦਿੰਦੇ ਹੈ, ਤੈਨੂੰ ਸੰਤਾਪ ਦਿੰਦੇ ਨੇ, ਤੇਰੇ ਆਪਣੇ ਵੀ ਹੋ ਸਕਦੇ ਨੇ, ਤੇਰੇ ਗੁਆਂਢੀ ਵੀ ਹੋ ਸਕਦੇ ਨੇ, ਤੇਰੇ ਨਗਰ ਚੋਂ ਹੋ ਸਕਦੇ ਨੇ, ਨਾਲ ਦੇ ਨਗਰਾਂ ਚੋਂ ਹੋ ਸਕਦੇ, ਕੋਈ ਵੀ ਹੋ ਸਕਦਾ। ਜੋ ਜੋ ਤੁਝ ਕੋ ਕੰਟੇ ਬੋਏ, ਤੇਨਾਂ ਲਈ ਤੂੰ ਕੀ ਕਰਨਾ, ਦੇਖੀ ਕਿਤੇ ਤੂੰ ਕੰਡੇ ਨਾ ਬੀਜਣ ਲੱਗ ਜਾਈ। ਜੋ ਤੁਝ ਕੋ ਕੰਟੇ ਬੋਏ, ਤਿੰਨ ਕੋ ਬੋ ਤੂੰ ਫੂਲ, ਤੁਝ ਕੋ ਫੂਲ ਕੇ ਫੂਲ ਹੈ, ਬਾ ਕੋ ਸੂਲ ਕੀ ਸੂਲ, ਕਿਉਂਕਿ ਬੀਜ ਜਿਹਾ ਬੀਜੈ ਸੋ ਲੁਣੈ ਕਰਮਾ ਸੰਦਲਾ ਕੇ। ਤੂੰ ਦੇਖ ਕੀ ਚਾਹੀਦਾ, ਕੰਡੇ ਚਾਹੀਦੇ, ਫਿਰ ਤੂੰ ਕਿੱਕਰ ਦਾ ਬੀਜ ਬੀਜ ਲੈ, ਕੰਡੇ ਨਿਕਲ ਆਉਣਗੇ ਆਪੇ। ਭਾਈ ਗੁਰਦਾਸ ਕਹਿੰਦੇ ਨਾ, ਕਿੱਕਰ ਦੇ ਬੀਜ ਬੀਜ ਕੇ ਦਾਖਾਂ ਦੀ ਆਸ ਕਰੇਗਾ, ਤੇਰੇ ਵਰਗਾ ਮੂਰਖ ਦੁਨੀਆਂ 'ਚ ਕੋਈ ਵੀ ਨਹੀਂ ਹੈ। ਗੁਰਬਾਣੀ ਦੇ ਵਿੱਚ ਭਾਈ ਗੁਰਦਾਸ ਰਲਵੇਂ ਸਿਧਾਂਤ ਨੇ, ਲੋੜੇ ਦਾਖ ਵਜੋਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਇਸ ਵਾਸਤੇ ਫਰੀਦਾ ਬੁਰੀ ਦਾ ਭਲਾ ਕਰ, ਔਰ ਫਿਰ ਤੂੰ ਗੁੱਸਾ ਕਰਨਾ ਛੱਡ ਦੇ, ਕੀ ਹੋਏਗਾ, ਤੇਰੇ ਪੱਲੇ ਸਭ ਕੁਛ ਹੀ ਪੈ ਜਾਏਗਾ,
ਪੱਲੇ ਸਭ ਕੁਛ ਪੈ ਜੂ, ਗੁੱਸਾ ਮਨ ਪੱਲੇ ਸਭ ਕੁਛ ਪੈ ਜੂ, ਗੁੱਸਾ ਮਨ
ਸਾਰੀਆਂ ਬੋਲੋ
ਪੱਲੇ ਸਭ ਕੁਛ ਪੈ ਜੂ, ਗੁੱਸਾ ਮਨ ਨੀ ਪੱਲੇ ਸਭ ਕੁਛ ਪੈ ਜੂ, ਗੁੱਸਾ ਮਨ ਨੀ
ਲਾਗੀ ਪੱਲੇ ਸਭ ਕੁਛ ਪਾ। ਤੇ ਫਿਰ ਕਰਨਾ ਕੀ ਹੈ? ਸਾਧੋ ਗੋਬਿੰਦ ਕੇ ਗੁਣ ਗਾਓ। ਕੰਮ ਇੱਕੋ ਹੀ ਆ ਕਰਨ ਵਾਲਾ, ਹੋਰ ਕੋਈ ਕੰਮ ਕਰਨ ਵਾਲਾ ਦਿਸਦਾ ਨਹੀਂ। ਗੁਰੂ ਸਾਹਿਬ ਕਹਿੰਦੇ, ਸਿੱਖਾ, ਜੇ ਮੈਨੂੰ ਕੋਈ ਹੋਰ ਕੰਮ ਕਰਨ ਵਾਲਾ ਦਿਸਦਾ ਹੁੰਦਾ, ਮੈਂ ਤੈਨੂੰ ਉਹ ਵੀ ਕਹਿ ਦਿੰਦਾ। ਕੰਮ ਇੱਕੋ ਹੀ ਹੈ, ਸਭੇ ਗੱਲਾਂ ਵਿਸਰਨ। ਤੂੰ ਹੋਰ ਤਾਂ ਸਾਰੀਆਂ ਗੱਲਾਂ ਭਾਵੇਂ ਤਿਆਗ ਦੇਈਂ, ਪਰ ਇੱਕੋ ਵਿਸਰਨਾ, ਇੱਕ ਵਾਹਿਗੁਰੂ ਦਾ ਨਾਮ ਨਾ ਤੈਨੂੰ ਵਿਸਰੇ, ਹੋਰ ਬਾਕੀ ਸਾਰੀਆਂ ਗੱਲਾਂ ਵਿਸਰ। ਧੰਦਾ ਸਭ ਜਲਾ ਕੇ ਧੰਦਿਆਂ ਨੂੰ ਤਾਂ ਸਾੜ ਦੇ, ਪਿੱਠ ਦੇ ਦੇ, ਕੁਛ ਨੀ ਵਿਗੜਨਾ ਤੇਰਾ, ਐਵੇਂ ਤੈਨੂੰ ਵਹਿਮ ਜਿਹੀ ਆਏ। ਇਹ ਧੰਦੇ ਤੇਰੇ ਜੰਮਣ ਤੋਂ ਪਹਿਲਾਂ ਦੇ ਹੋ ਰਹੇ ਨਾ, ਤੇਰੇ ਮਰਨ ਤੋਂ ਬਾਅਦ ਵੀ ਹੁੰਦੇ ਰਹਿਣਗੇ। ਸੰਸਾਰ ਤੇਰੇ ਜੰਮਣ ਤੋਂ ਪਹਿਲਾਂ ਦਾ ਚੱਲਿਆ, ਤੇਰੇ ਮਰਨ ਤੋਂ ਬਾਅਦ ਵੀ ਚੱਲਦਾ ਰਹੇਗਾ। ਇਹ ਤੇਰਾ ਹੰਕਾਰ ਹੈ ਵੀ ਘਰ ਮੇਰੇ ਨਾਲ ਚੱਲਦਾ, ਦੇਸ਼ ਮੇਰੇ ਨਾਲ ਚੱਲਦਾ, ਨਹੀਂ, ਇਹ ਤੇਰਾ ਹੰਕਾਰ ਹੈ। ਛੋੜ ਦੇ ਇਸ ਹੰਕਾਰ, ਕੁਛ ਨਹੀਂ ਇਸ ਵਿੱਚ, ਇੱਕੋ ਹੀ ਕੰਮ ਕਰਨ ਵਾਲਾ, ਗੁੱਸੇ ਨੂੰ ਤਿਆਗ। ਹਾਂ, ਇੱਕ ਗੱਲ ਜ਼ਰੂਰ ਹੈ, ਮੈਂ ਸਾਖੀ ਆਪ ਜੀ ਨੂੰ ਜਿਹੜੀ ਇਸ ਸ਼ਬਦ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਝਲਕ ਦਿੱਤੀ ਹੈ, ਜੇ ਬਹੁਤੇ ਵਿਸਥਾਰ ਨਾਲ ਨਹੀਂ ਤਾਂ ਥੋੜ੍ਹੀ ਜਿਹੀ, ਕਿਉਂਕਿ ਉਹਦੇ ਵਿੱਚ ਸਾਰਿਆਂ ਦਾ ਕੰਨ ਵੀ ਰਸ ਜਾਂਦਾ। ਸਿਧਾਂਤਾਂ ਗੁਰਬਾਣੀ ਦੇ ਅੱਖਰਾਂ ਚੋਂ ਜ਼ਿਆਦਾ ਵਧੀਆ ਨਿਕਲਦਾ, ਸਾਖੀ ਚੋਂ ਕੁਛ ਮਿੱਥਿਆ ਭਾਗ ਜ਼ਿਆਦਾ ਹੁੰਦਾ ਸਾਖੀ, ਪਰ ਫਿਰ ਵੀ ਸੰਸਾਰ ਨੂੰ ਮਿੱਥਿਆ ਵਸਤੂ ਦਾ ਪਿਆਰ ਹੈ। ਜਿਹੜੀ ਗੁੱਸੇ ਦੀ ਬਾਤ ਹੈ,
ਫਰੀਦ ਸਾਹਿਬ ਕਹਿੰਦੇ ਨੇ ਉਹਨੂੰ ਤਿਆਗ ਦੇ, ਇਸ ਗੁੱਸੇ ਨੇ ਪਤੀ ਪਤਨੀ ਦੇ ਵਿੱਚ ਝਗੜਾ ਛੇੜਿਆ ਹੋਇਆ। ਕੀ ਹੈ ਗੁੱਸਾ? ਹੈ ਅੱਠ ਅੱਠ ਦਿਨ, ਮਹੀਨਾ ਮਹੀਨਾ, ਛੇ ਛੇ ਮਹੀਨੇ ਪਤੀ ਪਤਨੀ ਦੀ ਆਪਸ ਵਿੱਚ ਸ਼ਬਦਾਂ ਦੀ ਸਾਂਝ ਨਹੀਂ ਹੁੰਦੀ, ਕਿਉਂਕਿ ਗੁੱਸਾ ਹੈ। ਸਾਲ ਲੰਘ ਜਾਂਦੇ ਨਾ, ਭਰਾ ਭਰਾ ਨਾਲ ਬੋਲਦਾ ਨਹੀਂ, ਪਰੇ ਨੂੰ ਮੂੰਹ ਕਰਕੇ ਲੰਘ ਜਾਂਦਾ। ਕੀ ਹੈ? ਇਹ ਜੀ ਭਰਾ ਗੁੱਸੇ ਹੋਇਆ ਹੈ, ਹੋਰ ਤਾਂ ਕੁਛ ਨਹੀਂ। ਪਿਓ ਪੁੱਤ ਦੀ ਸਾਂਝ ਖਤਮ ਹੋ ਜਾਂਦੀ ਹੈ, ਬੋਲਦੇ ਨਹੀਂ, ਗੁੱਸਾ ਹੈ। ਵਿਦਿਆ ਉਸਤਾਦ ਪੜ੍ਹਨ ਪੜ੍ਹਾਉਣ ਵਾਲੇ ਗੁੱਸੇ ਹੋ ਜਾਣ, ਉਹ ਨਹੀਂ ਬੋਲਦੇ। ਮੇਰਾ ਕੀ ਲੈਣ ਦੇਣਾ, ਪੜ੍ਹਦਾ ਸੀ ਮੈਂ, ਠੀਕ ਹੈ, ਠੀਕ ਹੈ ਜੀ, ਚਾਰ ਅੱਖਰ ਪੜ੍ਹਾਏ ਹੋਣਗੇ, ਪਰ ਮੇਰੀ ਨਹੀਂ ਬਣਦੀ, ਕਿਉਂ ਨਹੀਂ ਬਣਦੀ? ਗੁੱਸਾ। ਗੁੱਸਾ ਕੀ ਹੈ? ਅੱਗ ਹੈ। ਇਹਨੂੰ ਇਹ ਸਮਝ ਲਓ, ਗੁੱਸੇ ਦਾ ਦੂਸਰਾ ਰੂਪ ਅੱਗ ਹੈ। ਅੱਗ ਕੀ ਕਰਦੀ? ਅੱਗ ਕਿਸੇ ਨੂੰ ਸ਼ਾਂਤੀ ਤਾਂ ਦਿੰਦੀ ਨਹੀਂ ਹੁੰਦੀ। ਅੱਗ ਜਿੱਥੇ ਰੱਖਦੇ ਹੋ ਉੱਥੇ ਉਹ ਫੂਕਣਾ ਸ਼ੁਰੂ ਕਰ ਦਿੰਦੀ ਹੈ। ਗੁੱਸਾ ਜਿਹੜੇ ਹਿਰਦੇ ਵਿੱਚ ਰੱਖੋ ਉੱਥੇ ਫੂਕਣਾ ਸ਼ੁਰੂ ਕਰ ਦਿੰਦਾ। ਜਦੋਂ ਉਸ ਵਸਤੂ ਨੂੰ ਫੂਕ ਲੈਂਦਾ ਜਿੱਥੇ ਰੱਖਿਆ ਹੋਇਆ, ਫਿਰ ਨਾਲ ਗੁਆਂਢੀ ਦੀਆਂ ਚੀਜ਼ਾਂ ਨੂੰ ਵੀ ਫੂਕਣ ਲੱਗ ਜਾਂਦਾ। ਅੱਗ ਜਦੋਂ ਭੜਕ ਜਾਏ ਫਿਰ ਤੇ ਸਾਰੇ ਘਰ ਨੂੰ ਲੱਗ ਜਾਂਦੀ ਹੈ, ਘਰ ਦਾ ਸਾਜੋ ਸਮਾਨ ਸੜ ਜਾਂਦਾ। ਬੜੀ ਖਤਰਨਾਕ ਚੀਜ਼ ਹੈ। ਇੱਕ ਵਾਰੀ, ਬਹੁਤ ਸਾਲ ਹੋ ਗਏ ਹੁਣ ਤਾਂ, ਚਲੋ ਮੈਂ ਤਾਂ ਕਹਿੰਦਾ ਠੀਕ ਹੀ ਕਰਿਆ ਤੁਸੀਂ, ਜਿਹੜਾ ਮੇਰੀ ਖੇਤੀ ਵੀ ਛਡਾ ਦਿੱਤੀ। ਉਸ ਵੇਲੇ ਤਾਂ ਲੱਗਦਾ ਸੀ ਜਿਉਂ ਹੀ ਖੇਤੀ ਛੱਡੀ ਹੈ ਖੇਤਾਂ ਦੀ ਮਮਤਾ ਹੀ ਖਤਮ ਹੋ ਗਈ। ਅਜੇ ਇੱਕ ਵਾਰੀ ਮੈਂ ਰੋਜ਼ ਗੇੜਾ ਮਾਰਦਾ ਖੇਤਾਂ, ਕਹਿੰਦੀ ਹੁਣ ਛੇਵਾਂ ਸਾਲ ਜਾਂਦਾ ਮੇਰਾ ਕਦੇ, ਪਤਾ ਹੀ ਨਹੀਂ ਖੇਤ ਕਿੱਥੇ, ਦੇਖੇ ਨਹੀਂ ਕਦੇ। ਉਹ ਟਰੈਕਟਰ ਦੇ ਵਿੱਚੋਂ ਇਹੋ ਜਿਹਾ ਚੰਗਿਆੜਾ ਨਿਕਲਿਆ, ਕੀਲੇ ਕ ਦਾ ਲਾਣ ਇਕੱਠਾ ਕਰਿਆ ਸੀ, ਬਾਕੀ ਸਾਰਾ ਖਿੰਡਿਆ ਹੋਇਆ ਸੀ, ਉਹਦੇ ਵਿੱਚੋਂ ਚੰਗਿਆੜਾ ਡਿੱਗ ਪਿਆ ਖਲੀ ਦੇ ਉੱਤੇ, ਜਿਉਂ ਅੱਗ ਲੱਗੀ। ਬਥੇਰਾ ਯਤਨ ਕੀਤਾ, ਟਰੈਕਟਰ ਤਾਂ ਚਲੋ ਨਠਾ ਕੇ ਪਰੇ ਕੱਢ ਲਿਆ, ਟਰਾਲੀ ਪਰੇ ਕੱਢ ਲਈ, ਜਿਹੜਾ ਲਾਣ ਸੀ ਉਹਨੂੰ ਅੱਗ ਲੱਗ ਗਈ, ਫਿਰ ਗਾਹਾਂ ਲੱਗ ਗਈ, ਤੂੜੀ ਨੂੰ ਲੱਗ ਗਈ, ਬੁਝਾਉਂਦੇ ਬੁਝਾਉਂਦੇ ਰਹੇ, ਆਪਣੀ ਜਾਨ ਚ ਬੁਝਾ ਕੇ ਆ ਗਏ, ਤੜਕੇ ਨੂੰ ਦੇਖਿਆ ਤੂੜੀ ਹੌਲੀ 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 ਉਹ ਬੁਝੀ, ਅੱਗ ਸੀ ਲੱਗੀ ਹੋਈ, ਪਾਣੀ ਪਾਏ ਤੇ ਬਿਨਾਂ ਬੁਝੀ ਸਾਰੀ ਉਹ ਸੜ ਗਈ। ਐ ਮੇਰੇ ਕੋਲ ਇੱਕ ਵਾਰੀ ਬੇਵੱਸ ਹੋ ਕੇ ਟਰੈਕਟਰ ਚੋਂ ਮੇਰੀ ਲਾਣ ਨੂੰ ਅੱਗ ਲੱਗੀ, ਜਿਹੜੀ ਛੇ ਮਹੀਨੇ ਮਿਹਨਤ ਕਰਕੇ ਕਣਕ ਪੈਦਾ ਕੀਤੀ, ਛਿਣ ਵਿੱਚ ਸੜ ਕੇ ਸੁਆਹ ਹੋ ਗਈ ਮੇਰੇ ਸਾਹਮਣੇ ਦੇਖਦੇ ਦੇਖਦੇ। ਇਹ ਜਿਹੜਾ ਗੁੱਸਾ ਹੈ, ਤੂੜੀ ਦੀ ਅੱਗ ਹੈ, ਜਿਵੇਂ ਪਾਣੀ ਪੂਣੀ ਪਾ ਕੇ ਇੱਕ ਵਾਰੀ ਤਾਂ ਰਿਸ਼ਤੇਦਾਰ ਭਜਾ ਜਾਣਗੇ, ਮੁੜ ਕੇ ਫੇਰ ਵਿੱਚੋਂ ਚੰਗਿਆੜੀ ਉੱਠ ਕੱਢਣੀ ਹੈ, ਲੜਾਈ ਫੇਰ ਹੋਣੀ ਸ਼ੁਰੂ ਹੋ ਜਾਣੀ। ਫਿਰ ਹੁਣ ਇਹੀ ਕੰਮ ਰੱਖਣਾ ਵੀ ਲੋਕ ਆ ਕੇ ਸਮਝਾਉਂਦੇ ਰਹਿਣ, ਤੇਰਾ ਕਸੂਰ ਹੈ ਜੀ, ਇਹਦਾ ਕਸੂਰ ਹੈ, ਇਹ ਤਾਂ ਕਈ ਵਾਰੀ ਲੜਾਈ ਹਟਾਉਂਦੇ ਹਟਾਉਂਦੇ ਪਾਣੀ ਪਾਉਂਦੇ ਪਾਉਂਦੇ ਨਾਲ ਤੇਲ ਵੀ ਛੜਕ ਜਾਂਦੇ ਹੁੰਦੇ ਆ, ਤੁਹਾਨੂੰ ਇਹ ਨਹੀਂ ਪਤਾ? ਨਹੀਂ, ਕਿਸੇ ਤੇ ਆਸ ਨਾ ਰੱਖੋ, ਇੱਕ ਰਾਤ ਵੀ ਵਿਚਕਾਰ ਪੈ ਨਾ ਜਾਏ, ਲੰਮੀ ਹੋ ਜਾਏਗੀ ਰਾਤ। ਜੇ ਪਤੀ ਪਤਨੀ ਦਾ ਝਗੜਾ ਹੋ ਗਿਆ, ਰਾਤ ਨਾ ਵਿੱਚ ਲੰਘ ਜਾਏ, ਰਾਤ ਪੈਣ ਤੋਂ ਪਹਿਲਾਂ ਹੀ ਜਿਹਦੀ ਗਲਤੀ ਹੈ ਉਹ ਮਹਿਸੂਸ ਕਰ ਲਵੇ, ਮੁੜ ਕੇ ਫਿਰ ਉਸੇ ਤਰ੍ਹਾਂ ਦਾ ਵਾਤਾਵਰਣ ਹੋ ਜਾਏ। ਹੁਣ ਜਿਹੜਾ ਫਰੀਦ ਸਾਹਿਬ ਕਹਿੰਦੇ ਗੁੱਸਾ ਹੈ ਤਾਂ ਅੱਗ, ਪਰ ਫਰੀਦ ਸਾਹਿਬ ਕਹਿੰਦੇ ਕਿਤੇ ਜਮਾਈ ਚੁੱਲ੍ਹਾ ਠੰਡਾ ਕਰਕੇ ਬਿਨਾਂ ਬਹਿ ਜਾਈ, ਕਿਤੇ ਰੋਟੀਆਂ ਪਕਾਉਣ ਤੇ ਵੀ ਜਾਵੇਂ, ਰੋਟੀਆਂ ਪਾਣੀ 'ਚ ਤਾਂ ਪੱਕਣੀਆਂ ਨਹੀਂ ਹੈ, ਰੋਟੀ ਨੇ ਜਦੋਂ ਪੱਕਣਾ ਤਵੇ ਤੇ ਪੱਕਣਾ, ਤਵੇ ਦੇ ਹੇਠਾਂ ਅੱਗ ਮਚੂਗੀ ਤਾਂ ਪੱਕਣਾ, ਠੰਡੇ ਤਵੇ ਤੇ ਰੋਟੀ ਨਹੀਂ ਪੈਂਦੀ। ਬ੍ਰਹਮ ਗਿਆਨੀ ਮਹਾਂਪੁਰਸ਼ ਸੇਖੂਪੁਰ ਸਾਹਿਬ ਵਾਲੇ ਬਾਬਾ ਪੂਰਨ ਦਾਸ ਜੀ ਬੜੇ ਪੂਰਨ ਮਹਾਂਪੁਰਸ਼ ਸੀ, ਬੜਾ ਹੀ ਪਿਆਰ ਰਿਹਾ, ਬੜੀ ਦੇਰ ਤੱਕ ਉਹਨਾਂ ਦੀ ਸੰਗਤ ਵੀ ਰਹੀ, ਬੜੀ ਅਸੀਸ ਉਹਨਾਂ ਦੇ ਤੈ ਹਿਰਦੇ ਚੋਂ ਅਸੀਸ ਮਿਲੀ। ਤੇ ਉਹ ਇੱਕ ਦਿਨ ਬਾਹਰੋਂ ਕੋਈ ਸੰਤ ਆਏ ਹੋਏ ਸੀ, ਉਹ ਬੈਠੇ ਧੂਫ ਜਮੈਣ ਕਰਦੇ ਸੀ, ਤਾਗੇ ਤੁਗੇ ਜੇ ਕਰਨਾ, ਲੈਚੀਆਂ ਲੁਚੀਆਂ, ਇਸ ਤਰ੍ਹਾਂ ਦਾ ਟੰਡਕ ਮੰਡਕ ਹੋ ਰਿਹਾ, ਸੰਤਾਂ ਨੂੰ ਚੜ ਗਿਆ ਗੁੱਸਾ ਬਾਬੇ ਪੂਰਨ ਦਾਸ। ਉਹ ਬੀਬੀਆਂ ਜਿਹੜੀਆਂ ਬੈਠੀਆਂ ਸੀ ਦੁਆਲੇ ਹੋਈਆਂ, ਸੰਤ ਉਹਨਾਂ ਨੂੰ ਉੱਚੇ ਦੇ ਕੇ ਦਬਕਾ ਮਾਰਿਆ, ਬੀਬੀਆਂ ਨੂੰ ਕਹਿਣਗੇ ਇੱਥੇ ਕੀ ਲੈਣੀਆਂ ਤੁਸੀਂ, ਜਿੱਥੋਂ ਕੁਝ ਮਿਲਣਾ ਉੱਥੇ ਜਾਂਦੀਆਂ ਨੇ, ਗੁਰੂ ਗ੍ਰੰਥ ਸਾਹਿਬ ਤੋਂ ਮਿਲੂਗਾ ਜਿਹੜਾ ਕੁਛ ਮਿਲੂਗਾ, ਚਲੋ ਲੰਗਰ ਦੀਆਂ ਰੋਟੀਆਂ ਪਕਾਓ, ਰੋਟੀਆਂ ਮੈਂ ਪਕਾਵਾਂ ਇਕੱਲਾ, ਸੰਤਾਂ ਨੇ ਦੋ ਚਾਰ ਸ਼ਬਦ ਇਉਂ ਕਹਿ ਦਿੱਤੇ। ਉਹ ਜਿਹੜੇ ਸੰਤ ਜਮੈਣ ਕਰਦੇ ਸੀ ਕਹਿੰਦੇ ਬਾਬਾ ਕਿਉਂ ਕਹਿੰਦੇ ਅੱਗ ਤੇ ਰੋਟੀਆਂ ਸੇਕਦੇ ਹੈ? ਕਹਿੰਦੇ ਅੱਛਾ ਰੋਟੀਆਂ ਹੋਰ ਪਾਣੀ ਤੇ ਪੱਕਦੀਆਂ ਹੁੰਦੀਆਂ ਨਾ, ਤੂੰ ਇਹਨੂੰ ਪਾਣੀ ਤੇ ਪਕਾ ਕੇ ਦਿਖਾ। ਰੋਟੀਆਂ ਤਾਂ ਪੱਕਣਗੀਆਂ ਹੀ ਅੱਗ ਤੇ, ਇਸ ਲਈ ਰੋਟੀਆਂ ਪਕਾਉਣ ਦੀ ਉਹ ਗੱਲ ਕਰਦੇ ਹੈ? ਰੋਟੀਆਂ ਪਕਾਉਣ ਦੀ ਗੱਲ ਕਰ ਰਹੇ ਹਾਂ, ਇਹ ਤਾਂ ਅੱਗ ਤੇ ਪੱਕਦੀਆਂ। ਕਹਿਣ ਦਾ ਭਾਵ, ਗੁੱਸੇ ਦੇ ਦੋ ਰੂਪ ਹਨ। ਇੱਕ ਤਾਂ ਉਹ ਗੁੱਸਾ ਹੈ ਜਿਹੜਾ ਆਪਣੇ ਆਪ ਨੂੰ ਵੀ ਫੂਕਦਾ, ਪਰਿਵਾਰ ਨੂੰ ਵੀ ਫੂਕਦਾ। ਅੱਗ ਹੈ ਨਾ, ਅੱਗ ਦੇ ਦੋ ਰੂਪ। ਇੱਕ ਅੱਗ ਉਹ ਹੈ ਜਿਹੜੀ ਕੰਟਰੋਲ ਵਿੱਚ ਕਰਕੇ ਉਹਦੇ ਤੇ ਰੋਟੀਆਂ ਪਕਾਈ ਦੀਆਂ, ਰਸੋਈ ਦਾ ਸਾਰਾ ਹੀ ਕੰਮ ਉਹਦੇ ਤੇ ਕਰੀਦਾ, ਉਦੋਂ ਬਾਅਦ ਫਿਰ ਭਜਾ ਦੀ ਦੀ ਹੈ, ਫਿਰ ਨੀ ਮੱਚਦੀ ਰੱਖੀ ਦੀ, ਜਾਂ ਰੋਟੀ ਪਕਾ ਲਈ ਫਿਰ ਭਜਾ ਦਿੱਤੀ। ਕੰਮ ਸਾਰਨ ਵਾਸਤੇ ਕਿਤੇ ਭਾਵੇਂ ਲੜ ਲਿਆ ਕਰੋ ਥੋੜਾ ਬਹੁਤ, ਕੋਈ ਬਾਤ ਨਹੀਂ ਹੈ। ਉਹਦੇ ਚ ਕੀ ਹੈ, ਬੱਚਾ ਗਲਤੀ ਕਰਦਾ, ਉਹਨੂੰ ਸੁਧਾਰਨ ਵਾਸਤੇ ਜੀਸ ਆਵਤ ਹੈ ਬਹੁਤ ਪੀ ਹਾਲਾ, ਉਹਨੂੰ ਲੱਗੇ ਵੀ ਕ੍ਰੋਧ ਬਹੁਤ ਚੜਿਆ ਬਾਪੂ ਨੂੰ, ਪਰ ਅੰਦਰ ਤੇ ਬਿਲਕੁਲ ਹੀ ਕ੍ਰੋਧ ਨਾ ਹੋਵੇ। ਉੱਪਰ ਤੇ ਨਕਲੀ ਜਾ ਕ੍ਰੋਧ ਬਣਾਓ, ਐਸਾ ਬਣਾਓ, ਐਸਾ ਦਬਕਾ ਮਾਰੋ, ਉਹਨੂੰ ਲੱਗੇ ਵੀ ਬਾਪੂ ਦੇ ਮੂੰਹ ਤੇ ਅੱਗ ਹੀ ਵਰਦੀ ਹੈ, ਇੰਨਾ ਕ੍ਰੋਧ ਹੈ, ਪਰ ਅੰਦਰ ਠੰਡਾ ਹੀ ਹੋਵੇ। ਉਹ ਤਾਂ ਹੈ ਚੁੱਲ੍ਹੇ 'ਚ ਅੱਗ ਬਾਲ ਕੇ ਰੋਟੀ ਪਕਾਉਣ ਵਾਲੀ ਅੱਗ। ਜੇ ਕਿਤੇ ਦੂਸਰੀ ਅੱਗ ਲੱਗ ਗਈ ਜਿਹੜੀ ਬਾਂਸ ਨੂੰ ਲੱਗਦੀ ਹੈ, ਫਿਰ ਸਾਰਾ ਬਣੀ ਸੜ ਜਾਂਦਾ ਕਈ ਵਾਰ। ਇਸ ਕਰਕੇ ਫਰੀਦ ਸਾਹਿਬ ਕਹਿੰਦੇ ਵੀ ਅੱਗ ਗੁੱਸਾ ਅੱਗ ਹੀ ਹੈ, ਇਹਨੂੰ ਕੰਟਰੋਲ ਕੀਤਾ ਸਤਪੁਰਸ਼ਾਂ ਨੇ, ਕਿਵੇਂ ਕੀਤਾ, ਬਰਦਾਸ਼ਤ ਕਰਨ ਦਾ ਮਾਦਾ ਬਣਾਇਆ। ਨਹੀਂ ਤਾਂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਸ਼ਬਦ ਵਿੱਚ ਕਿਹਾ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ। ਇਹ ਐਸਾ ਅਮੋਲਕ ਹੈ ਤਾਂ ਮੁਲਕ ਹੋਈ, ਬਿਰਥਾ ਕਾਹੇ ਗਵਾਵੋ, ਕਿਉਂ ਬਿਰਥ ਗਵਾ ਰਹੇ ਰਾਓ। ਪਤਤ ਪਨੀਤ, ਪਤਤ ਕਹਿੰਦੇ ਨੇ ਪਾਪੀ ਨੂੰ, ਪਨੀਤ ਕਹਿੰਦੇ ਨੇ ਪਵਿੱਤਰ ਨੂੰ। ਪਤਤ ਪਨੀਤ ਦੀਨ ਵੰਦ, ਦੀਨ ਗਰੀਬਾਂ ਦਾ ਯਤੀਮਾਂ ਦਾ ਸੰਬੰਧੀ ਹੈ, ਦੀਨ ਵੰਦ ਹਰ ਵਾਹਿਗੁਰੂ। ਤੁਮ ਕਾਹੇ ਵਿਸਰਾਵੋ, ਜਿਹੜਾ ਕਿਹਾ ਜਾ ਪਰਮਾਤਮਾ ਹੈ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਗਰੀਬਾਂ ਦੀ ਮਦਦ ਕਰਨ, ਤੈਂ ਕਿਉਂ ਭੁਲਾ ਦਿੱਤਾ ਉਹ? ਤੁਮ ਕਾਹੇ ਵਿਸਰਾਵੋ, ਤਾਜ ਅਭਿਮਾਨ ਮੋਹ ਮਾਇਆ ਪੁਨ, ਅਭਿਮਾਨ ਛੱਡ ਦਿਓ, ਮਾਇਆ ਦਾ ਮੋਹ ਛੱਡ ਦਿਓ, ਤਾਜ ਮਾਨ ਮੋਹ, ਭਜਨ ਰਾਮ ਚਿੱਤ ਲਾ ਲਓ। ਇਹਦੇ ਨਾਲ ਇੱਕ ਗੱਲ ਸਤਿਗੁਰਾਂ ਨੇ ਇੱਥੇ ਪਹਿਲਾਂ ਪੰਗਤੀ ਆਈ ਹੈ, ਉਹ ਇਹ ਹੈ, ਗਜ ਕੋ ਤਰਾਸ ਮਿਟਿਓ ਜਿਹ ਸਿਮਰਤ। ਗਜ ਨਾਮ ਹੈ ਹਾਥੀ ਦਾ, ਤਰਾਸ ਨਾਮ ਹੈ ਡਰ ਦਾ। ਗਜ ਕੋ ਤਰਾਸ ਮਿਟਿਓ ਜਿਹ ਸਿਮਰਤ, ਤੁਮ ਕਾਹੇ ਵਿਸਰਾਵੋ। ਉਹ ਤੂੰ ਕਿਉਂ ਭੁਲਾ ਦਿੱਤਾ, ਜਿਹਦਾ ਹਾਥੀ ਨੇ ਸਿਮਰਿਆ ਸੀ ਉਹਦਾ ਡਰ ਖਤਮ ਹੋ ਗਿਆ। ਤਜ ਅਭਿਮਾਨ ਮੋਹ ਮਾਇਆ ਪੁਨ, ਭਜਨ ਰਾਮ ਚਲਾਵੋ। ਨਾਨਕ ਕਹਿਤ, ਗੁਰੂ ਤੇਗ ਬਹਾਦਰ ਸਾਹਿਬ ਨਾਨਕ ਰੂਪ ਵਿੱਚ ਬੋਲਦੇ ਆ, ਨੌਵੇਂ ਮਹੱਲੇ ਦੇ ਵਿੱਚ ਉਚਾਰਨ ਕਰਿਆ ਹੋਇਆ ਸ਼ਬਦ। ਨਾਨਕ ਕਹਿਤ ਗਾਏ ਕਰਣਾ ਮੈਂ, ਇਹਨੂੰ ਮੈਂ ਨੀ ਕਹਿਣਾ, ਕਰਣਾ ਮੈਂ ਦਾ ਅਰਥ ਹੁੰਦਾ ਸਰੂਪ, ਮੈਂ ਦਾ ਅਰਥ ਹੁੰਦਾ ਮੈਂ ਆਪਣੇ ਆਪ ਤੋਂ ਭਾਵ, ਕਰਣਾ ਮੈਂ ਕਿਰਪਾ ਸਰੂਪ। ਨਾਨਕ ਕਹਿਤ ਗਾਏ, ਉਹਨੂੰ ਗਾ ਜਿਹੜਾ ਕਿਰਪਾ ਸਰੂਪ ਹੈ। ਗੁਰਮੁਖ ਹੋਏ ਤੂੰ ਪਾਵੋ, ਗੁਰਮੁਖ ਹੋ ਕੇ ਉਹਨੂੰ ਪ੍ਰਾਪਤ ਕਰੋ। ਗੰਧਰਵ ਸਵਰਗਪੁਰੀ ਦੇ ਰਾਗੀ, ਸਵਰਗ ਦੇ ਅੰਦਰ ਗੰਧਰਵ ਸੰਗੀਤ ਦੇ ਨਾਲ ਦੇਵਤਿਆਂ ਨੂੰ ਪ੍ਰਸੰਨ ਕਰਦੇ ਨੇ, ਖੁਸ਼ ਕਰਦੇ ਨੇ। ਉਹਨਾਂ ਦੇ ਵਿੱਚ ਮੰਨੇ ਪਰਮੰਨੇ ਦੋ ਰਾਗੀ, ਉਹਨਾਂ ਦਾ ਨਾਮ ਗ੍ਰੰਥਾਂ 'ਚ ਹਾਹਾ ਤੇ ਹੂਹੂ ਲਿਖਿਆ। ਆਪਣੇ ਆਪਣੇ ਦੇਸ਼ਾਂ ਦਾ, ਆਪਣੇ ਆਪਣੇ ਮੰਡਲਾਂ ਦਾ, ਨਾਮਾਂ ਦਾ ਵੀ ਰਿਵਾਜ ਵੱਖਰਾ ਵੱਖਰਾ ਕਿ ਉਹਨਾਂ ਦੇ ਇਹ ਨਾਮ। ਉਹਨਾਂ ਦੋਨਾਂ ਦੀ ਆਪਸ ਵਿੱਚ ਹੀ ਖੜਖੜਾਹਟ ਹੋਣ ਲੱਗ ਗਈ। ਉਹ ਅੱਗ ਲੱਗ ਗਈ ਜਿਹੜੀ ਬੁੱਧੀ ਮੈਂ ਜਿਹੜੀ ਗੱਲ ਦੀ, ਤੂੜੀ ਦੀ ਅੱਗ ਰੂੜੀ ਦੀ ਅੱਗ ਖਤਰਨਾਕ ਹੈ ਦੂਜੀ ਅੱਗ ਨਾਲ ਲੱਗ ਗਈ। ਈਰਖਾ, ਇਹ ਮੇਰੇ ਨਾਲ ਚੰਗਾ ਕਿਉਂ ਗਾਉਂਦਾ, ਕਦੇ ਕਦੇ ਉਹ ਚੰਗਾ ਗਾਉਂਦਾ ਹੈ, ਉਹ ਈਰਖਾ ਵੱਧਦੀ 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 ਝਗੜਾ ਹੋਣ ਲੱਗ ਪਿਆ। ਜਿਹਨੂੰ ਸਵਰਗ ਕਹਿੰਦੇ ਆ, ਸਵਰਗ ਦੇ ਵਿੱਚ ਵੀ ਝਗੜੇ, ਅਸਹਿਤਾ, ਖਿਆਤਾ, ਖੀਨਤਾ, ਇਹ ਤਿੰਨ ਤਰ੍ਹਾਂ ਦੇ ਦੁੱਖ ਹਨ। ਦੇਵਤੇ ਸੁਖੀ ਨਹੀਂ ਆ। ਇਸੇ ਕਰਕੇ ਕਬੀਰ ਸਾਹਿਬ ਨੂੰ ਸਵਰਗ ਦਾ ਲਾਲਚ ਦੇਣ ਵਾਸਤੇ ਪੰਡਿਤ ਨੇ ਕਿਹਾ, ਤਾਂ ਕਬੀਰ ਸਾਹਿਬ ਕਹਿਣ ਲੱਗੇ ਮੈਂ ਸਵਰਗ ਵਿੱਚ ਨਹੀਂ ਜਾਣਾ। ਕਬੀਰ सुर्ग नरक ते मैं रहो सतगुर कै प्रसाद। मैं सतगुरु की कृपा नाल बच गया दोनों तो। कबीर नरक तो बचने की गल हो ठीक है, तू स्वर्ग तो बचने की भी गल कर रहे हैं? क्यों स्वर्ग भी माड़ा है? कहते बहुत माड़ा है, बस थोड़ा जी फर्क है नरक नालों, ज्यादा फर्क नहीं है। दुख तो दुख है, नरक दे विच भी दुख है, स्वर्ग च भी दुख है, पर दुख का थोड़ा जा तौर तरीका बदलिया है, दुख दे थोड़ा जा रूप बदलिया है, उन्हें कपड़े होर तरह के पाए हुए ने। नरक दे विच विकराल जा रूप है ते इहदे विच सुधरे हुए कपड़े पाए हुए ने। दुख है जिथे सुख ने दुख भी बहुत है। एक थां ते ऐसा लिखिया कहिंदे जदों स्वर्ग विच देवता बनदा पुन करके मातलोक तों जाके उहदे गल दे विच इक फुल्लां दा हार पा दिता जांदा है, साल बाद एक फुल सुक के टिक जांदा है। जिदन सारे फुल सुक के टिक जांदे ने उदने स्वर्ग तों हेठा सटिया जांदा है। जिवें फुल टिकदे आ एक दिन उहनूं सटिया जांदा है, उह तां फुल्लां कनी नूं देख के मरी जांदा वी हुण इन्ने क रह गए। जिहनूं मौत दा पहलां पता लग जाए उहदा तां बुरा हाल हो जांदा है। इस करके वह तो बेचारा पहले दिन ही मर गया समझो, ओदा वह माला कादी पाती, वह मौत की माला उसे पाती गिनी चल मन के उनको। फिर भजन करे उदा फल कोई नहीं, दान करे उदा फल उन्हें नहीं मिलता। वह कही मनुख जामा ही मिल जाता, कादे स्वर्ग में आ गए। यह तो उस तरह की गल है, साध सिंह जी नदी के किनारे एक महात्मा खड़ा सी, किश्ती च लोग दबा दब बैठन लगे, कहिंदे कित्थे चले हो? कहिंदे जी परले किनारे। कहिंदा चलो मैं भी परला किनारा देख आवां, संत भी नाल ही बह गए। उत्थे जाके कुछ लोग उस किनारे ते खड़े सी, उन्होंने कहिंदे भाई तुसीं इत्थे चले हो? कहिंदे जी परले किनारे। कहिंदा लोड़ा आ गया, परला किनारा किहड़ा? कहिंदा वह परले पासे वाले लोग भी आए, कहिंदे सी परला किनारा इधर आया, ये कहिंदे ने परला किनारा है। जिहड़े मात लोग दे च ने वह परला किनारा उन्हें सुरग नूं मन्निया है, जिहड़े स्वर्ग च बहिंदे परला किनारा मात लोग दे च मनुखी जामे नूं मन्निया है। इस करके देवत्यां नूं इह लोच है मनुखा मनुखी जामा मिल जाए।
जेड़ी देही नूं लोच देन देवते सोई देही मिल गई गापला, देही नूं लोच देन देवते सोई देही मिल गई गापला। Yeah.
भगत कमाई सब है मानस दे इस दे ही को सिमरन दे हो दे ही भज हर की
भजो गोविंद भूल मत जाओ देवते तो चाहते ने असी मनुख बन जाइए उन्हों का परला किनारा तो यह है कि इतने वाले पूछो कहते जी स्वर्ग में चले जाइए कबीर साहब कहते क्या नरक क्या सुरग विचारा संतन दो राधे हम कहूं की कान ना कट दे अपने गुर प्रचार की है नरक की है सुरग कबीर साहब ने चैलेंज किया नरक सुरग नूं
की है नरक ते सुरग विचारा साधुआ ने दो में नंग ते किया नरक ते सुरग विचारा साधुआ ने दो में रब ते साधुआ ने दो में मेरे प्यारे की साधुआ ने दोने मेरे प्यारे की साधुआ ने दोने रात
सुरग विचारा संतन दो राधे दोने समझ लिया भी रद्दी न रद्दी चीज जिहड़ी एवें वाधू कागज रद्दी देख लो ओहदा की मुल्क नक पैंदा अंग्रेजी अखबारां दी रद्दी है जिहड़ी रद्दती निकम्मी करदी कंडम कर दित्ती चीज इह कंडम कर दित्ते कारण की है कारण इही है वी उत्थे दुख न आप जी ने इतिहास से भी सुनिया होगा एक महेशा योगी होया यह गढ़शंकर रहा करता सी बड़ा इहदा स्थान है हुण तक उत्थे गढ़शंकर बड़ी इन्हें घोर तपस्या भी की थी कुछ माड़ी मोटी सिद्धि का बल भी हो गया होगा ये बड़ी देर तक यह भोरे दिन च रह के तप करता रहा इन्हें बाहर आके लोगों नूं खुले तौर पर अनाउंस कर दिता कि जिहड़ा कोई मेरे दर्शन करूगा तो उन्हूं स्वर्ग पता प्राप्त होगा। हुण लोग ऐसे लालची ने सस्ते भा ते जिहड़ी चीज मिल जाए उधर नूं बीहरां कत्त दिंदे ने अमृत छकण लई कदे नहीं तैयार हुंदे इह जी कृपान पाउणी औखी है देखो किहड़ी लटैन चकनी है देखो किड्डा कम औखा है। पंथ प्रकाश लिखिया भी पुराने सिख एक एक चुक्यो मन मन लोहा टूटे फूटे सस्त्र साजे माता भाव कर दी बंदूक देखो मेरा ख्याल है भी चार बीबियां नहीं चक सकदियां साडे वालियां वह चक के लड़ाई करदी सी उहदे नाल एडी भारी बंदूक है शरीरां च बल खत्म हो गए चाह रह गई पीण वास्ते लसन रह गया खाण वास्ते तड़कियां वालियां चीजां रह गईयां जीव दे स्वाद विच इह नहीं देखना भी शरीर दे लई लाभदायक किहड़ी खुराक है किसे खुराक दे विचों तेजाब बनदा है तेजाबी मादा पैदा हुंदा है किसे खुराक दे विचों कैंसर वर्गियां बीमारियां पैदा हुंदियां ने किसे खुराक दे विचों शुगर बहुत जल्दी हो जांदा है ਖਾਣ ਦਾ ਕੰਟਰੋਲ ਵਿਗੜ ਗਿਆ ਸਾਡਾ। ਖੈਰ ਉਹ ਮਹੇਸ਼ੇ ਜੋਗੀ ਨੇ ਕਿਹਾ ਵੀ ਮੈਂ ਸਵਰਗ ਜਿਹੜਾ ਇੱਕ ਵਾਰੀ ਮੇਰੇ ਦਰਸ਼ਨ ਕਰ ਲਓ, ਮੈਨੂੰ ਮੱਥਾ ਟੇਕੂ। ਦੇਖੋ ਮੱਥਾ ਟਿਕਾਉਣ ਦੇ ਚਸਕੇ ਨੇ ਜੋਗੀ ਕੋਲੋਂ ਕੀ ਕਹਾ ਤਾ, ਚਸਕਾ ਹੈ ਮਿੱਟੀ ਚ ਕੀ ਹੈ, ਜਿਹੜਾ ਬੱਚਾ ਮਿੱਟੀ ਖਾਣ ਲੱਗ ਜਾਏ ਉਹਦੇ ਚ ਪੇੜਾਂ ਪੈ ਜਾਣ, ਮਿੱਟੀ ਖਾਣ ਤੇ ਨਹੀਂ ਹਟਦਾ। ਮਿੱਟੀ ਤਾਂ ਬਹੁਤ ਬਾਰੀ ਸੋਹਣੀ ਹੋਊਗੀ, ਸਾਡੇ ਕੋਲ ਇੱਕ ਇਹੋ ਜਿਹਾ ਚੌਧਰੀ ਆ ਗਿਆ, ਮੋਮ ਖਾ ਲਿਆ ਕਰੇ, ਮੋਮ ਆ ਮੋਮਬੱਤੀ ਦਾ ਢਲਿਆ ਹੋਇਆ ਮੋਮ, ਬੜਾ ਘੂਰਿਆ ਉਹਨੂੰ ਕਿਤੇ ਮਰ ਜੂਗਾ, ਮੇਧਾ ਵਿਗੜ ਜਾਊ, ਪਰ ਉਹਦਾ ਮੇਧਾ ਪਤਾ ਨੀ ਕਿਹਾ ਜਾ ਸੀ, ਮੋਮ ਖਾ ਕੇ ਵੀ ਹਜ਼ਮ ਕਰਦਾ ਚਲਿਆ ਗਿਆ ਹੋਣਾ। ਮਿੱਟੀ ਚ ਹੈ ਕੁਛ ਨੀ ਪਰ ਚਸਕਾ, ਆ ਜਿਹੜੇ ਬੀੜੀਆਂ ਸਿਰਗਟਾਂ ਪੀਂਦੇ ਨੇ ਕੀ ਹੈ ਇਹਦੇ ਚ, ਰਸ ਹੈ, ਧੂੰਆਂ ਹੀ ਹੈ, ਹੋਰ ਅੰਦਰ ਤੋਂ ਨਿਕਲਦਾ ਦੇਖਦੇ ਹੀ ਹੈ, ਉਹ ਧੂੰਆਂ ਅੰਦਰ ਨੂੰ ਕਰਕੇ ਅੰਦਰ ਤੋਂ ਬਾਹਰ ਨੂੰ ਆਉਣ ਦੇ ਨਾਲ ਹੀ ਲੈ, ਉਹਨਾਂ ਨੂੰ ਬੜਾ ਨਸ਼ਾ ਚੜਿਆ ਵੀ ਫਾਨੀ ਅਸੀਂ ਕੀ ਕਰਦੇ ਹਾਂ। ਲੋਕੀ ਤਾਂ ਰਸੋਈ ਦੇ ਚ ਧੂਕ ਆਸ ਬਣਾਉਂਦੇ ਆ ਵੀ ਰਸੋਈ ਕਾਲੀ ਨਾ ਹੋ ਜਾਵੇ, ਇਹਨਾਂ ਨੇ ਰਸੋਈ ਨੂੰ ਇਹ ਧੂਕ ਆਸ ਬਣਾ ਲਿਆ, ਧੂੰਆਂ ਸਾਰੇ ਹੀ ਅੰਦਰ ਨੂੰ ਜਾਵੇ ਬਾਹਰ ਨੂੰ ਨਾ ਜਾਵੇ ਧੂੰਆਂ। ਦੇਖੋ ਕਹੀ ਜੀ ਪੁੱਠੀ ਮੱਤ ਦਿੱਤੀ ਹੈ। ਮੈਂ ਉੱਥੇ ਡਾਕਟਰ ਸਾਹਿਬ ਨੂੰ ਪੁੱਛਿਆ ਕੈਲੀਫੋਰਨੀਆ ਪਿਛਲੀ ਵਾਰ, ਮੈਂ ਕਿਹਾ ਭਾਈ ਦੱਸੋ ਵੀ ਕੀ ਸੁਣਨਾ ਚਾਹੁੰਦੇ ਹੋ ਤੁਸੀਂ, ਸੰਗਤ ਨਾਲ ਸਲਾਹ ਕਰ ਲਓ। ਕਹਿੰਦੇ ਜੀ ਇਹ ਕੀ ਮਤਲਬ ਹੋਇਆ। ਮੈਂ ਕਿਹਾ ਵੀ ਦੁਕਾਨ ਚ ਤਾਂ ਸਾਰੇ ਸੌਦੇ ਹੁੰਦੇ ਨੇ, ਵੀ ਤੁਸੀਂ ਦੱਸੋ ਵੀ ਕੀ ਲੈਣਾ ਚਾਹੁੰਦੇ ਹੋ। ਉਹ ਗੁਰਮਤਾ ਹੋ ਗਿਆ ਸਾਡਾ ਵੀ ਤੰਬਾਕੂ ਦੇ ਪ੍ਰਥਾਏ ਵਿਚਾਰ ਹੋ ਗਏ। ਮੈਂ 8 ਦਿਨ ਉੱਥੇ ਇੱਕ ਸਟੇਜ ਤੇ ਤੰਬਾਕੂ ਦੇ ਬਾਰੇ ਬੰਨ ਕੇ ਵੀ ਇਹ ਬੂਟੀ ਕਿੱਥੇ ਪੈਦਾ ਹੋਈ, ਸਭ ਤੋਂ ਪਹਿਲਾਂ ਇਹ ਬੂਟੀ ਨੂੰ ਖੰਡਾਇਆ ਕਿਹਨਾਂ ਨੇ, ਇਹ ਬੂਟੀ ਨੂੰ ਸਾਡੇ ਦੇਸ਼ ਵਿੱਚ ਲੈ ਕੇ ਕੌਣ ਆਇਆ, ਇਹਦਾ ਕਿਵੇਂ ਵਿਕਾਸ ਹੋਇਆ। ਮੈਂ 8 ਦਿਨ ਤੇ ਉਹ ਏਸੇ ਦੀ ਕਥਾ ਕੀਤੀ ਸੀ, ਉਹ ਬਹੁਤ ਲੰਮੀ ਚੌੜੀ ਕਥਾ ਹੈ ਕਹਿਣ ਤੋਂ ਬਾਅਦ। ਸਾਡੇ ਦੇਸ਼ ਦਾ ਪੌਦਾ ਹੀ ਨਹੀਂ ਹੈ ਪਹਿਲਾਂ, ਇਹ ਯੂਰਪ ਦੇ ਵਿੱਚ, ਠੀਕ ਹੈ ਸਾਡੇ ਵੀ ਮੁਲਕ ਆ ਜਾਂਦੇ ਏਸ਼ੀਆ ਨੇ ਸੀ, ਯੂਰਪ ਦੇ ਵਿੱਚ ਇਹ ਪੈਦਾ ਹੋਇਆ, ਯੂਰਪ ਦੇ ਵਪਾਰੀ ਕਿਵੇਂ ਲੈ ਕੇ ਆਇਆ, ਇੱਕ ਲੰਮੀ ਦਾਸਤਾਨ ਹੈ, ਕਿਵੇਂ ਸਾਨੂੰ ਕਮਜ਼ੋਰ ਕਰਨ ਵਾਸਤੇ ਇਹ ਸਾਡੇ ਬਲਾ ਗਲ ਪਾ ਦਿੱਤੀ ਗਈ, ਬਿਮਾਰੀਆਂ 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 ਦੇ। ਨਿਕੋਟੀਨ ਐਸੀ ਦੇ ਵਿੱਚ ਹੈ ਵੀ ਜਿਹਦੇ ਨਾਲ ਕੈਂਸਰ ਪੈਦਾ ਹੁੰਦਾ ਹੈ। ਅਰੇ ਇਹ ਵੀ ਯਾਦ ਰੱਖਿਓ ਚਾਹ ਦੇ ਵਿੱਚ ਵੀ ਉਹੀ ਹੈ, ਜਿਹੜੇ ਜਿਹੜੇ ਤੱਤ ਤੰਬਾਕੂ ਦੇ ਵਿੱਚ ਨਾ ਉਹ ਚਾਹ ਦੇ ਵਿੱਚ ਵੀ ਨਾ, ਨਿਕੋਟੀਨ ਚਾਹ ਦੇ ਵਿੱਚ ਵੀ ਹੈ, ਜਿੱਥੇ ਤੱਕ ਹੋ ਸਕਦਾ ਬਚੋ ਇਹ ਤੋਂ ਵੀ। ਇਹਦਾ ਮਤਲਬ ਕਿਤੇ ਐਂ ਨਾ ਕਹਦੇ ਖਾਲੀ ਚਾਹ ਪਿਆਉਣ ਦੇ ਮਾਰੇ ਕਹਿੰਦੇ ਪਤੀਲਾ ਵਾਲਿਆ ਪਿਆ, ਇਹ ਨੀ ਗੱਲ ਹੈਗੀ। ਮੈਨੂੰ ਪਤਾ ਨਾ ਵੀ ਗੁੱਸੇ ਹੋ ਜਾਓਗੇ ਜੀ, ਆ ਨਾ ਪਿਓ ਤਾਂ ਉਹ ਤਾਂ ਤਿਆਰ, ਸਾਡਾ ਤਾਂ ਕਰਿਆ ਪਿਆ ਤਿਆਰ ਹੈ, ਪਰ ਮੈਂ ਇਹ ਦੱਸਦਾ ਵੀ ਇਹ ਆਪਣੇ ਘਰ ਵੀ ਥੋੜਾ ਜਿਹਾ ਜੇ ਕੰਟਰੋਲ ਕਰ ਲਓ ਗੱਲ ਚੰਗੀ ਹੈ। ਪਰ ਕੌਣ ਹਟਦਾ, ਮੇਰੇ ਨੀ ਅੱਧੇ ਘਰ ਦੇ ਹਟਦੇ, ਪਹਿਲਾਂ ਮੈਂ ਤੁਹਾਨੂੰ ਕਿੱਥੇ ਹਟਾ ਲੂੰਗਾ। ਇਸ ਵਾਸਤੇ ਭਾਈ ਮਹੇਸ਼ੇ ਜੋਗੀ ਨੂੰ ਚਸਕਾ ਪੈ ਗਿਆ, ਲੋਕੀ ਮੈਨੂੰ ਮੱਥਾ ਟੇਕਣ, ਇਹ ਐਸਾ ਚਸਕਾ ਮਾੜਾ ਹੈ, ਅੰਦਰ ਇੱਛਾ ਨਾ ਹੋਵੇ ਫੇਰ ਕੋਈ ਪੈਰੀ ਹੱਥ ਲਾ ਦੇਵੇ ਉਹ ਤਾਂ ਨੀ ਕੁਛ ਵੀ ਵਿਗੜਦਾ, ਜੇ ਅੰਦਰ ਇੱਛਾ ਹੋਵੇ ਮੇਰੇ ਪੈਰੀ ਹੱਥ ਲਾ ਦੇ, ਜੇ ਕੋਈ ਨਾ ਲਾਵੇ ਫੇਰ ਤਾਂ ਜਮਾਂ ਹੀ ਢੇਰੀ ਉਡ ਜਾਂਦੀ ਹੈ ਨਾ, ਵੀ ਇਹਨੇ ਪੈਰੀ ਹੱਥ ਕਿਉਂ ਨੀ ਲਾਇਆ, ਕੰਮ ਹੀ ਖਰਾਬ ਹੋ ਜਾਂਦਾ। ਮੈਂ ਦੇਖਿਆ ਇੱਕ ਮਹਾਤਮਾ ਦਾ ਕੰਮ ਖਰਾਬ ਹੋਇਆ ਵਾ, 50 ਜਣੇ ਪੈਰੀ ਹੱਥ ਲਾਉਣ ਵਾਲੇ, ਮੈਂ ਇਕੱਲੇ ਨੇ ਲਾਇਆ ਨਾ। ਦੇਖੋ ਹੁਣ ਤਾਂ ਮੇਰੀ ਵੀ ਮਾੜੀ ਗੱਲ ਸੀ ਇਹ, ਮੈਂ ਪਛਤਾਵਾ ਕਰਦਾ ਇਸ ਗੱਲ ਦਾ, ਜਦੋਂ 49 ਜਣੇ ਲਾਉਂਦੇ ਸੀ ਤੂੰ ਲਿਆ ਦਿੰਦਾ, ਤੇਰੇ ਵੀ ਤਾਂ ਐਵੇਂ ਵਾਧੂ ਦੇ ਹੰਕਾਰ ਜੀ ਹੈ। ਜਿਹੜੇ ਪਸ਼ੂ ਨੇ ਪੱਠੇ ਖਾਣੇ ਨੇ ਉਹ ਤਾਂ ਪੱਠੇ ਹੀ ਖਾਣੇ ਨੇ, ਬਰਫੀ ਤਾਂ ਨੀ ਖਾਣ ਲੱਗਿਆ, ਉਹ ਉਹਨੂੰ ਕੌਣ ਲੈ ਕੇ ਜਾਊਗਾ ਬਰਫੀ ਵਾਲੀ ਦੁਕਾਨ ਤੇ। ਇਹ ਪਸ਼ੂ ਬਿਰਤੀ ਦੇ ਵਿੱਚ ਵਡਿਆਈ ਦੀ ਲੋੜ ਹੁੰਦੀ ਹੈ, ਹੋਰਾਂ ਨੇ ਤਾਂ ਲਾਏ ਪੈਰੀ ਹੱਥ, ਮੈਂ ਕਹਿ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ, ਉਹ ਬੁਲਾਇਆ ਵੀ ਫਤਿਹ ਵੀ ਮੈਂ ਨਿਹੰਗ ਸਿੰਘਾਂ ਵਾਂਗੂ ਬੁਲਾਤੀ, ਕੁਛ ਮੇਰੀ ਪੱਗ ਉਹੀ ਜੀ ਹੈ, ਕੁਛ ਉਹ ਦਿਨ ਪੱਗ ਦਾ ਰੰਗ ਵੀ ਨੀਲਾ, ਕਈ ਮਾਰਾਂ ਪੈ ਗਈਆਂ ਮੇਰੇ ਤੇ, ਕਿਰਪਾਨ ਦੇਖ ਲਓ ਮੈਂ ਦੂਜੀ ਬਣ ਰੱਖਦਾ, ਹੱਥ ਚ ਵੀ ਰੱਖਦਾ ਦੂਜੀ ਵੀ ਰੱਖਦਾ। ਸੰਤ ਦੀ ਤਾਂ ਸਾਰੀ ਕਿਰਪਾ ਦ੍ਰਿਸ਼ਟੀ ਮੇਰੇ ਤੇ ਹੋ ਗਈ, ਸੰਤ ਨੇ ਆਪਣੇ ਚੇਲਿਆਂ ਦੀ CID ਮੇਰੇ ਮਗਰ ਲਾ ਤੀ, ਪਤਾ ਕਰੋ ਇਹ ਕੌਣ ਹੈ ਕਿੱਥੋਂ ਆਇਆ। ਜਿਵੇਂ ਮੈਂ ਬਹੁਤ ਵੱਡਾ ਅਪਰਾਧ ਕਰ ਦਿੱਤਾ ਹੁੰਦਾ, ਮੇਰੀ ਇਨਕੁਆਇਰੀ ਹੋਣ ਲੱਗ ਗਈ ਕੌਣ ਹੈ ਕੀ ਹੈ, ਉਹ ਮੈਂ ਕਿਹਾ ਮੈਂ ਰੰਧਾਵੇ ਵਾਲਾ ਹਰੀ ਸੁਆਇਆ, ਮੈਂ ਹੋਰ ਕੌਣ ਹੈ, ਤੁਹਾਨੂੰ ਕੀ ਖਤਰਾ ਪੈ ਗਿਆ। ਬਸ ਇੱਕ ਪੈਰੀ ਹੱਥ ਨਾ ਲਾਉਣ ਕਰਕੇ ਮੇਰੀ ਜਿਹੜੀ ਇੰਨੀ ਇਨਕੁਆਇਰੀ ਹੋਈ। ਇਸ ਵਾਸਤੇ ਹੁਣ ਜੋਗੀ ਦੇ ਜਿਹੜਾ ਆਉਂਦਾ ਮਹਾਰਾਜ ਸਵਰਗ ਦਿਓ ਸਵਰਗ ਦਿਓ ਸਵਰਗ ਦੇ ਰਿਹਾ, ਤੂੰ ਸਵਰਗ ਜਾਏਗਾ ਬੱਚਾ, ਤੂੰ ਸਵਰਗ ਜਾਏਗਾ, ਤੂੰ ਸਵਰਗ, ਜਿਵੇਂ ਹੁਣ ਨਕਲੀ ਨਕਲੀ ਆਸ਼ੀਰਵਾਦਾਂ ਚੱਲਦੀਆਂ ਹੀ ਨੇ। ਇਹਦੇ ਨਾਲ ਹੀ ਕੰਮ ਚੱਲ ਰਿਹਾ ਜਾ ਰਿਹਾ। ਕਥਾ ਕੀਰਤਨ ਨਾਲ ਤਾਂ ਬਹੁਤ ਘੱਟ ਚੱਲਦਾ ਹੈ। ਲੋਕਾਂ ਨੂੰ ਇਕੱਠੇ ਕਰਨ ਦੀ ਕਰਾਮਾਤ ਹੈ ਤਾਂ ਪਖੰਡ ਵਿੱਚ ਹੈ, ਜਿੱਥੇ ਪਖੰਡ ਨਹੀਂ ਉੱਥੇ ਉੱਥੇ ਤਾਂ ਆਹੀ ਜੀ ਕਰਾਮਾਤ ਹੀ ਹੋਊਗੀ, ਬਸ ਸਰਦੇ ਵਰਗ ਦੀ ਉਹ ਗੱਲ ਹੋਊਗੀ। ਹੱਕ ਦੀ ਰੋਟੀ ਨਾਲ ਕੇਵਲ ਦਾਲ ਰੋਟੀ ਚੱਲ ਸਕਦੀ ਹੈ, ਹੱਕ ਦੀ ਕਮਾਈ ਨਾਲ ਜ਼ਿਆਦਾ ਕੁਛ ਨਹੀਂ ਹੋ ਸਕਦਾ। ਬਲੈਕ ਦੀ ਕਮਾਈ ਦੇ ਨਾਲ ਭਾਵੇਂ ਤੁਸੀਂ ਜੋ ਮਰਜ਼ੀ ਕਰ ਲਓ, ਦੋ ਨੰਬਰ ਦੇ ਧੰਦੇ ਨਾਲ ਤਾਂ ਬਹੁਤ ਕੁਛ ਹੋ ਜਾਂਦਾ। ਇੱਧਰ ਸਾਡੇ ਵਾਲੀ ਦੁਨੀਆਂ 'ਚ ਵੀ ਦੋ ਨੰਬਰ ਦਾ ਧੰਦਾ ਹੈ, ਕੋਲ ਕੁਛ ਨਾ ਹੋਣਾ, ਨਕਲੀ ਨਕਲੀ ਆਸ਼ੀਰਵਾਦਾਂ ਦੀ ਜਾਣੀਆਂ। ਹਾਂ, ਗੁਰਸਿੱਖ ਹੋਵੇ ਕਰਨੀ ਵਾਲਾ, ਕਰੇ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਿਵੇਂ ਦੀ ਮਨਜ਼ੂਰ ਹੋਊਗੀ? ਗੁਰੂ ਨਾਨਕ ਸੁਣੇਗਾ, ਕਹੇਗਾ ਸਿੱਖਾ ਤੂੰ ਮੈਨੂੰ ਰਾਤ ਦਿਨ ਹਿਰਦੇ 'ਚ ਵਸਾਈ ਫਿਰਦਾ, ਮੈਂ ਤੇਰੀ ਇੰਨੀ ਵੀ ਨਹੀਂ ਮੰਨੂ। ਕਰਤਾ ਪੁਰਖ ਉਹਨਾਂ ਦੀ ਮੰਨਦਾ, ਮੇਸ਼ੇ ਨੇ ਸਾਰੀ ਦੁਨੀਆਂ ਕਮਲੀ ਕਰ ਦਿੱਤੀ। ਪੁੱਛਦਾ ਗੜ ਸ਼ੰਕਰ ਵਾਲਿਆਂ ਨੂੰ, ਉਹ ਬਾਈ ਗੜ ਸ਼ੰਕਰ ਵਾਲਿਓ, ਤੁਹਾਡੇ ਨਗਰ 'ਚ ਕੋਈ ਰਹਿ ਤਾਂ ਨਹੀਂ ਗਿਆ ਐਸਾ ਜਿਹਨੇ ਮੈਨੂੰ ਮੱਥਾ ਨਾ ਟੇਕਿਆ ਹੋਵੇ? ਇੱਕ ਬੋਲਿਆ, ਕਹਿੰਦੇ ਜੀ ਹੋਰ ਤਾਂ ਸਾਰਾ ਪਿੰਡ ਆ ਗਿਆ, ਇੱਕ ਰਹਿੰਦਾ ਹੈ। ਕੌਣ? ਕਹਿੰਦੇ ਜੀ ਭਾਈ ਤਿਲਕਾ ਉਹਦਾ ਨਾਮ। ਉਹ ਕਿਉਂ ਨਹੀਂ ਆਇਆ? ਕਹਿੰਦੇ ਜੀ ਉਹਦੀ ਮਰਜ਼ੀ ਆ। ਕਹਿੰਦੇ ਜਾਓ ਉਹਨੂੰ ਬੁਲਾ ਕੇ ਲਿਆਓ। ਉਹਨੂੰ ਕਿਹਾ ਭਾਈ ਤਿਲਕੇ ਚੱਲ ਤੂੰ ਵੀ। ਕਹਿੰਦਾ ਮੈਂ ਨਹੀਂ ਜਾਣਾ, ਮੈਂ ਪਾਠ ਪੜਿਆ, ਗੁਰੂ ਨਾ ਛੋਡੇ ਆਪਣਾ ਦੂਜੇ ਨਾ ਧਰੇ ਪਿਆਰ। ਮੈਂ ਗੁਰੂ ਅਰਜਨ ਦਾ ਸਿੱਖ ਹਾਂ, ਮੈਂ ਆਪਣੇ ਗੁਰੂ ਦਾ ਪ੍ਰੇਮੀ ਹਾਂ, ਮੈਂ ਦੂਜੇ ਗੁਰੂਆਂ ਦੇ ਜਾ ਕੇ ਐਵੇਂ ਮੱਥੇ ਟੇਕਣ ਵਾਲਾ ਨਹੀਂ ਹਾਂ। ਅਖੇ ਜੀ ਉਹ ਨਹੀਂ ਆਉਂਦਾ। ਕਹਿੰਦੇ ਇਉਂ ਕਰੋ, ਉਹਨੂੰ ਕਹੋ ਵੀ ਲੋਕਾਂ ਨੂੰ ਤਾਂ ਮੈਂ ਦਿੰਦਾ ਸਾਲ ਸਾਲ ਸਵਰਗ, ਜਿਹੜਾ ਮੈਨੂੰ ਮੱਥਾ ਟੇਕੇ। ਜੇ ਭਾਈ ਤਿਲਕਾ ਆ ਜਾਵੇ 2 ਸਾਲ ਦੇ ਹੋਣ, 2 ਸਾਲ ਸਵਰਗ ਮਿਲੂਗਾ। ਜਿਹੜੇ ਵਿਚੋਲੇ ਸੀ ਵਿਚਾਲੇ ਏਜੈਂਟ ਕਹਿੰਦੇ ਜਿਹਨਾਂ ਨੂੰ, ਉਹ ਉੱਥੋਂ ਹੋ ਕੇ ਫੇਰ ਭਾਈ ਗੁਰੂ ਕੇ ਸਿੱਖ ਦੇ ਆ ਗਏ। ਮੋਬਾਇਲ ਭਾਈ ਜੀ ਦੇ ਕੋਲ ਬੰਦ ਕਰ ਦਿਓ, ਇਹ ਕਈ ਵਾਰੀ ਚੂੰ ਚੂੰ ਜੀ ਕਰਨ ਲੱਗ ਜਾਂਦਾ, ਫਿਰ ਬਿਰਤੀ ਹੁੰਦੀ ਹੈ। ਉਹ ਜਿਸ ਵੇਲੇ ਫੇਰ ਆਇਆ, ਕਹਿੰਦੇ ਜੀ ਤੁਹਾਨੂੰ 2 ਸਾਲ। ਕਹਿੰਦਾ ਮੈਨੂੰ 2 ਸਾਲ ਕਿਉਂ? ਕਹਿੰਦੇ ਜੀ ਤੁਹਾਡੇ ਤੇ ਕਿਰਪਾ ਜ਼ਿਆਦਾ ਹੋਊਗੀ। ਕਹਿੰਦਾ ਮੈਂ ਅਜੇ ਗਿਆ ਨਹੀਂ, ਕਿਰਪਾ ਪਹਿਲਾਂ ਹੀ ਹੋਊਗੀ। ਉਹਨੂੰ ਕਹਿ ਦਿਓ ਮੈਂ ਨਹੀਂ 2 ਸਾਲ ਦਾ ਸਵਰਗ ਲੈਣਾ। ਉਹਨੂੰ ਕਹਿੰਦਾ ਜਾ ਵੀ ਸਿੱਖਾ ਸਾਰੀ ਉਮਰ ਦਾ ਸਵਰਗ ਦੇਣਾ, ਪਰ ਤੂੰ ਇੱਕ ਵਾਰੀ ਆ ਕੇ ਮੇਰੇ ਦਰਸ਼ਨ ਕਰ ਲੈ। ਗਾਹਕ ਇੱਕ ਟੁੱਟ ਜਾਏ ਦੁਕਾਨਦਾਰ ਦੀ ਜਾਨ ਸੁੱਕ ਜਾਂਦੀ ਹੈ। ਕਹਿੰਦਾ ਇੱਕ ਗਾਹਕ ਵੀ ਕਿਉਂ ਟੁੱਟਿਆ? ਇਹ ਵੀ ਮੇਰੀ ਦੁਕਾਨ ਤੇ ਆਉਣਾ ਚਾਹੀਦਾ। ਉਹ ਕਹਿੰਦਾ ਦੱਸ, ਸੌਦੇ 'ਚ ਨੁਕਸਾ ਮੈਂ ਸੌਦਾ ਸੁਧਾਰ ਦਿਓ, ਜੇ ਕਿਤੇ ਘੱਟ ਤੋਲੇਗਾ ਪੂਰਾ ਤੋਲ ਦਿਓ, ਜੇ ਕੋਈ ਪਿੱਛੇ ਵੱਧ ਪੈਸੇ ਲੈ ਗਏ ਪੈਸੇ ਮੋੜ ਦਿੰਦਾ, ਪਰ ਦੁਕਾਨ ਨਾ ਛੱਡ ਮੇਰੀ। ਇਹ ਦੁਕਾਨਦਾਰ ਲੋਕ ਨੇ ਸਾਰੀ ਉਮਰ ਦਾ ਸਵਰਗ। ਸਿੱਖ ਅੱਗੋਂ ਪੈ ਗਿਆ, ਕਹਿੰਦਾ ਉਹ ਮੈਂ ਸੁਖਣੀ ਦਾ ਪਾਠ ਕਰਦਾ, ਤੁਹਾਡਾ ਤਾਂ ਦਿਮਾਗ ਫਿਰਿਆ ਹੋਇਆ, ਤੁਸੀਂ ਤਾਂ ਪਾਗਲ ਹੋਏ ਪਏ ਹੋ। ਉਹ ਮੈਨੂੰ ਤਾਂ ਪਾਠ ਕਰ ਲੈਣ ਦੋ, ਮੈਨੂੰ ਤਾਂ ਚੱਜ ਦਾ ਕੰਮ ਕਰ ਲੈਣਗੋ, ਬਾਕੀ ਦਾ ਪਿੰਡ ਤੁਰ ਪਿਆ ਜਿਹੜੇ ਪਾਸੇ ਨੂੰ ਤੁਰ ਪਿਆ। ਤੂੰ ਸਵਰਗ ਨਹੀਂ ਲੈਣਾ? ਕਹਿੰਦਾ ਮੈਂ ਨਹੀਂ ਲੈਣਾ ਸਵਰਗ। ਗੁਰਸਿੱਖ ਸਵਰਗ ਨੂੰ ਪੈਰ ਦੀ ਜੁੱਤੀ ਦੀ ਨੋਕ ਨਾਲ ਠੋਕਰਦੇ ਹੈ, ਠੁਕਰਾ ਦਿੱਤਾ। ਕਿਆ ਨਰਕ ਕਿਆ ਸਰਗੁਰ? ਸੰਤਨ ਦੋ ਰਾਦੇ, ਉਹ ਮੈਂ ਤਾਂ ਨਾ ਨਰਕ ਵਿੱਚ ਜਾਣਾ, ਮੈਂ ਤਾਂ ਜਿਹੜੀ ਜੁੱਤੀ ਨਰਕ ਨੂੰ ਦਿਖਾਈ ਆ ਉਹੀ ਸਰਗੁਣ ਦਿਖਾਈ ਹੋਈ ਹੈ। ਟਕੇ ਵਰਗਾ ਉੱਤਰ ਸੁਣ ਕੇ ਆ ਗਏ। ਕਹਿੰਦੇ ਜੀ ਉਹ ਤਾਂ ਬਾਲਾ ਹੀ ਕੈੜਾ ਹੋਇਆ, ਉਹ ਤਾਂ ਕਹਿੰਦਾ ਮੈਂ ਉਹ ਤਾਂ ਬਚਨੇ ਇਹੋ ਜਿਹੇ ਕਰਦਾ। ਕਹਿੰਦਾ ਚਲੋ ਫਿਰ ਕੋਈ ਬਾਤ ਨਹੀਂ, ਮੈਂ ਹੀ ਚੱਲਦਾ ਉਹਨੂੰ ਦਰਸ਼ਨ ਦੇਣ। ਦੇਖੋ ਗੁਰੂਆਂ ਦੀ ਹਾਲਤ ਕਹੀ ਜੀ ਅਕਲ ਯੁੱਗ ਦੇ ਗੁਰੂਆਂ ਦੀ। ਇਹ ਮਾਰਕੀਟ ਬਣ ਗਈ ਹੁਣ ਪੰਜਾਬ, ਗੁਰੂਆਂ ਦੀ ਮਾਰਕੀਟ ਬਣ ਗਈ। ਤਾਂ ਹੀ ਤਾਂ ਯੂਪੀ ਬਿਹਾਰ ਦੇ ਭਈਏ ਵੀ ਚੱਲ ਪਏ ਗੁਰੂ ਬਣਨ ਵਾਸਤੇ ਪੰਜਾਬ ਨੂੰ। ਪੰਜਾਬ ਦੇ ਵਿੱਚ ਆ ਕੇ ਬਣਦੇ ਨੂੰ ਉੱਧਰ ਕੀ ਗੱਲ ਹੈ? ਉੱਥੇ ਮਾਰਕੀਟ ਨਹੀਂ ਹੈ, ਦੁਕਾਨ ਉੱਥੇ ਖੋਲੀ ਦੀ ਹੈ ਜਿੱਥੇ ਸੌਦਾ ਵਿਕੇ। ਇੱਥੇ ਪਖੰਡ ਦਾ ਸੌਦਾ ਵਿਕਦਾ ਹੈ। ਚੱਲ ਪਿਆ, ਰੌਲਾ ਪਾਉਂਦਾ ਆਉਂਦਾ ਪਿੱਛੇ, ਸਵਰਗ ਜਿਹਨਾਂ ਨੂੰ ਮਿਲ ਗਿਆ ਸਰਟੀਫਿਕੇਟ ਸਵਰਗ ਦਾ ਉਹ ਵੀ ਨਾਲ ਹੀ ਨੇ। ਜਦ ਰੌਲਾ ਗੌਲਾ ਸੁਣਿਆ ਭਾਈ ਸਾਹਿਬ ਕੇ, ਦੇਖਿਆ ਕੀ ਹੋਇਆ, ਕਹਿੰਦੇ ਜੀ ਮੇਸ਼ਾ ਜੋਗੀ ਆਉਂਦਾ ਹੈ। ਭਾਈ ਸਾਹਿਬ ਨੇ ਤਾਂ ਅੰਦਰਲਾ ਕੁੰਡਾ ਲਾ ਲਿਆ, ਦਰਵਾਜ਼ਾ ਕੀਤਾ ਬੰਦ, ਕੁੰਡਾ ਲਾ ਕੇ ਬਹਿ ਕੇ ਆਪਣਾ ਮੂਲ ਮੰਤਰ ਪੜ੍ਹਨ ਲੱਗ ਗਿਆ। ਮੇਸ਼ਾ ਜੋਗੀ ਕਹਿੰਦਾ ਸਿੱਖਾ ਬਾਹਰ ਖੋਲ। ਕਹਿੰਦਾ ਕਿਉਂ? ਕਹਿੰਦਾ ਮੇਰੇ ਦਰਸ਼ਨ ਕਰ ਲੈ। ਕਹਿੰਦਾ ਤੇਰੇ ਵਰਗੇ ਹੰਕਾਰੀ ਦੇ ਦਰਸ਼ਨ ਕਰਕੇ ਕਹਿੰਦਾ ਮੈਂ ਸਜ਼ਾ ਲੈਣੀ ਆਪਣੇ ਆਪ ਨੂੰ? ਤੇਰੇ ਦਰਸ਼ਨ ਕਰ ਲਏ ਮੈਂ ਤਾਂ ਸਵਰਗ ਚਲਾ ਜਾਊ। ਮੈਂ ਸਵਰਗ ਜਾਣਾ ਨਹੀਂ, ਮੈਂ ਜਾਣਾ ਸੱਚਖੰਡ 'ਚ ਜਿੱਥੇ ਨਿਰੰਕਾਰ ਵਸਦਾ। ਸੱਚਖੰਡ ਵਸੈ ਨਿਰੰਕਾਰ, ਮੈਂ ਉੱਥੇ ਜਾਊ। ਕਰ ਕਰ ਵੇਖੈ ਨਦਰ ਨਿਹਾਲ, ਮੈਂ ਉੱਥੇ ਜਾਊਂਗਾ ਜਿੱਥੇ ਨਦਰ ਕਰਨ ਵਾਲਾ ਬੈਠਾ। ਮੈਂ ਸਵਰਗ ਉਹ ਸਵਰਗ ਜਾਵਾਂ ਜਿੱਥੇ ਇੰਦਰੇ ਕੋੜੀ ਹੋਇਆ ਬੈਠਾ। ਉੱਥੇ ਦੇ ਰਾਜੇ ਨੂੰ ਤਾਂ ਕੋੜ ਹੋਇਆ ਹੋਇਆ। ਸਾਥੀ ਸੁਣੀ ਹੋਊਗੀ ਤੁਸੀਂ, ਗੌਤਮ ਨਾਰ ਅਹਲਿਆ ਇਸਤਰੀ, ਜਿਸ ਨੂੰ ਦੇਖ ਇੰਦਰ ਲੁਭਾਣਾ, ਪਰ ਕਰ ਜਾਏ ਸਰਾਪ ਲੈ। ਉਹ ਸਰਾਪ ਮਿਲਿਆ ਹੋਇਆ ਕੋੜੀ ਹੋਇਆ ਬੈਠਾ। ਸਹਿਜ ਭਗੋ ਕੋਈ ਲੋਇਣ ਸਹਿਜ, ਮੈਂ ਉੱਥੇ ਜਾਵਾਂ ਜਿੱਥੇ ਇਹੋ ਜਿਹਾ ਰਾਜਾ ਹੀ, ਜਿੱਥੇ ਦਾ ਇਹੋ ਜਿਹਾ ਵਿਸ਼ਈ ਜਿਹੜਾ ਸਵਰਗ ਦੇ ਪਦਾਰਥਾਂ ਨੂੰ ਰਚਿਆ, ਮਾਤ ਲੋਕ ਵਿੱਚ ਆ ਕੇ ਗੌਤਮ ਦੇ ਘਰੇ ਡਾਕਾ ਮਾਰਿਆ ਜੀ ਨੇ, ਮੈਨੂੰ ਨੀ ਇਹੋ ਜਿਹਾ ਸਵਰਗ ਚਾਹੀਦਾ, ਮੁੜ ਜਾਓ ਜੀ ਮਹੇਸ਼ਿਆ, ਖਬਰਦਾਰ ਹੋ ਜੀ, ਜੇ ਮੇਰੇ ਦਰ ਤੇ ਆਇਆ ਇਹ ਨੀ ਕੁੰਡਾ ਖੋਲਣਾ ਚਲਿਆ ਜਾ। ਮਹੇਸ਼ੇ ਨੂੰ ਠੋਕਰ ਵੱਜੀ, ਲੋਕਾਂ ਚ ਅਪਮਾਨ ਹੋ ਗਿਆ, ਲੋਕ ਕਹਿਣ ਲੱਗੇ ਓਏ ਗੱਲ ਕੀ ਹੈ, ਐਡਾ ਬੇਮਤਾਜ ਸਿੱਖ। ਹੁਣ ਦੇਖ ਲੋ ਜੇ ਕਹੀਏ ਨਾ ਵੀ ਜਿੱਥੇ ਬਹੁਤਾ ਇਕੱਠ ਹੁੰਦਾ ਉੱਥੇ ਚੜ੍ਹਦੀ ਕਲਾ ਹੁੰਦੀ ਹੈ, ਦੇਖੋ ਢੈਂਦੀ ਕਲਾ ਹੋਈ ਪਈ ਹੈ ਨਾ ਮਹੇਸ਼ੇ ਦੀ, ਸਿੱਖ ਇੱਕ ਹੈ ਉੱਧਰ ਹਜ਼ਾਰਾਂ ਹੈ, ਮੂਰਖ ਲਾਣਾ ਇਕੱਠਾ ਹੋਇਆ ਵਾ। ਗਿਆਨਹੀਣ ਅਗਿਆਨ ਪੂਜਾ, ਜਿਹਨਾਂ ਨੂੰ ਗਿਆਨ ਨਹੀਂ ਹੈ ਅਗਿਆਨੀਆਂ ਦੀ ਪੂਜਾ ਕਰਦੇ ਹੈ। ਤੇ ਉਸ ਵੇਲੇ ਫਿਰ ਮਹੇਸ਼ੇ ਦੇ ਅੱਖਾਂ ਚ ਪਾਣੀ ਆ ਗਿਆ, ਉਹਦਾ ਅਹੰਕਾਰ ਨੀਵਾਂ ਹੋ ਗਿਆ, ਨੀਵੇਂ ਤਲ ਤੇ ਆ ਕੇ ਬੋਲਿਆ, ਆਵਾਜ਼ ਚ ਫਰਕ ਪੈ ਗਿਆ। ਸਿੱਖ ਨੀਵੇਂ ਹਿਰਦੇ ਦੀ ਆਵਾਜ਼ ਦੀ ਪਹਿਚਾਣ ਸੀ ਸਿੱਖ ਨੂੰ, ਸਿੱਖ ਨੂੰ ਸਿੱਖਾਂ ਦਾ ਫਿਰ ਜਿਹਦਾ ਹਿਰਦਾ ਨੀਵਾਂ ਉਹ ਨੀਵੀਂ ਆਵਾਜ਼ ਨੂੰ ਪਹਿਚਾਣ ਲੈਂਦਾ ਹੈ। ਜਿਹੜਾ ਜਿਸ ਦੇਸ਼ ਦੇ ਵਿੱਚ ਰਹਿੰਦਾ ਉਹਦੀ ਬੋਲੀ ਨੂੰ ਜਾਣਦਾ ਹੁੰਦਾ, ਜਿਹੜਾ ਨਿਮਰਤਾ ਚ ਰਹਿੰਦਾ ਉਹ ਨਿਮਰਤਾ ਦੀ ਗੱਲ ਨੂੰ ਸਮਝ ਲੈਂਦਾ ਵੀ ਨਕਲੀ ਨਕਲੀ ਕਰਦਾ ਜਾਂ ਅੰਦਰੋਂ ਕਰਦਾ। ਸਿੱਖ ਨੇ ਜਦੋਂ ਆਵਾਜ਼ ਸੁਣੀ, ਮਹੇਸ਼ਾ ਕਹਿਣ ਲੱਗਾ ਸਿੱਖ ਬਈ ਤੂੰ ਹੁਣ ਕੁੰਡਾ ਤਾਂ ਦੇਖ ਖੋਲ, ਬਈ ਮੈਂ ਜਾਣਨਾ ਚਾਹੁੰਦਾ ਵੀ ਤੇਰਾ ਗੁਰੂ ਕੌਣ ਹੈ। ਕਹਿੰਦਾ ਵੀ ਹੁਣ ਤੂੰ ਆ ਗਿਆ ਟਿਕਾਣੇ, ਦਰਵਾਜ਼ਾ ਤਾਂ ਨਹੀਂ ਖੁੱਲਣਾ, ਦਰਵਾਜ਼ਾ ਤਾਂ ਰਹੂਗਾ ਬੰਦ, ਪਰ ਗੁਰੂ ਤੈਨੂੰ ਦੱਸ ਦਿੰਦਾ। ਕਹਿੰਦਾ ਗੁਰੂ ਵੀ ਦੱਸ ਬਈ ਹੁਣ ਤੂੰ ਮੇਰੇ ਦਰਸ਼ਨ ਕਰਨ ਵਾਸਤੇ ਦਰਵਾਜ਼ਾ ਨਾ ਖੋਲ, ਓਏ ਸਿੱਖਾ ਮੈਨੂੰ ਦਰਸ਼ਨ ਦੇਣ ਵਾਸਤੇ ਖੋਲ ਦੇ, ਹੁਣ ਦਰਵਾਜ਼ਾ ਖੋਲ ਮੈਨੂੰ ਦਰਸ਼ਨ ਦੇਣ ਵਾਸਤੇ। ਕਹਿੰਦਾ ਨਹੀਂ। ਕਿਉਂ? ਕਹਿੰਦਾ ਪਹਿਲਾਂ ਆਪਣਾ ਸਰਾਪ ਮੋੜ ਜਿਹੜਾ ਦਿੱਤਾ ਹੋਇਆ, ਜਿਹੜਾ ਸਰਾਪ ਕਹਿੰਦਾ ਤੈਂ ਕਿਹਾ ਵਾ ਜਿਹੜਾ ਦਰਸ਼ਨ ਕਰੂ ਸਵਰਗ ਨੂੰ ਜਾਊ, ਮੈਂ ਸਵਰਗ ਚ ਨਹੀਂ ਜਾਣਾ, ਤੂੰ ਕਹਿ ਵੀ ਭਾਈ ਤਿਲਕੇ ਨੂੰ ਸਵਰਗ ਜਾਣ ਦਾ ਬਚਨ ਮੈਂ ਮੋੜਦਾ, ਮੈਂ ਦਰਵਾਜ਼ਾ ਖੋਲ ਦਿੰਦਾ। ਕਹਿੰਦਾ ਲਓ ਜੀ ਮੈਂ ਬਚਨ ਮੋੜਦਾ ਤੇ ਗੁਰਸਿੱਖਾ ਤੈਨੂੰ ਸਵਰਗ ਨਹੀਂ ਮਿਲੂਗਾ, ਉਹਨੇ ਦਰਵਾਜ਼ਾ ਖੋਲਦਾ। ਕਹਿੰਦਾ ਹੁਣ ਤਾਂ ਬਣੀ ਨਾ ਗੱਲ, ਹੁਣ ਦੱਸ ਕੀ ਚਾਹੁੰਦਾ ਹੈ। ਕਹਿੰਦਾ ਚਾਹੁੰਦਾ ਇਹੀ ਹੈ, ਅੱਜ ਜ਼ਿੰਦਗੀ ਚ ਪਹਿਲੀ ਵਾਰ ਮਨ ਨੂੰ ਧੱਕਾ ਲੱਗਿਆ, ਅੱਜ ਮੇਰਾ ਮਨ ਹੰਕਾਰ ਦੇ ਟਿੱਬੇ ਤੋਂ ਨੀਵੇਂ ਥਾਂ ਤੇ ਆਪਣੇ ਆਪ ਆ ਗਿਆ। ਜਿਹੜੇ ਸਿੱਖ ਵਿੱਚ ਇਤਨੀ ਮਹਾਨਤਾ ਹੋ ਸਕਦੀ ਹੈ ਬਈ ਉਹਦੇ ਗੁਰੂ ਦੇ ਵਿੱਚ ਤਾਂ ਪਤਾ ਨਹੀਂ ਕਿੰਨੀ ਕੁ ਮਹਾਨਤਾ ਹੋਵੇ। ਹੁਣ ਤਾਂ ਜੀ ਕਰਦਾ ਤੇਰੇ ਗੁਰੂ ਦੇ ਚਰਨ ਚੁੰਮ ਲਵਾਂ, ਸਿੱਖਾ ਤੇਰੇ ਚਰਨ ਚੁੰਮ ਲਵਾਂ, ਲਿਆ ਮੈਨੂੰ ਚਰਨ ਫੜਾ ਕੇ। ਮੈਂ ਨਹੀਂ ਨਹੀਂ ਚਰਨ ਚੁੰਮਣੇ ਮੇਰੇ ਗੁਰੂ ਅਰਜਨ ਸਾਹਿਬ ਦੇ ਚੋਂ, ਨਹੀਂ ਗੁਰਸਿੱਖਾਂ ਕੀ ਅਰਥ ਉੜਦੇ, ਨੀਵਾਂ ਹੀ ਹੋ ਗਿਆ ਚੁੰਮ। ਕਹਿਣ ਲੱਗੇ ਫਿਰ ਅੰਮ੍ਰਿਤਸਰ ਸਾਹਿਬ ਹੈ ਮੇਰਾ ਗੁਰੂ। ਬਸ ਕਹਿੰਦਾ ਵੀ ਹੁਣ ਤਾਂ ਰਾਤ ਵੀ ਨਹੀਂ ਪੈਣ ਦੇਣੀ ਵੀ ਚਲੇ ਚੱਲ ਪੋਹਣੇ। ਚਲੋ ਭਾਈ ਜਿਹਨਾਂ ਨੇ ਗੁਰੂ ਕੀ ਨਗਰੀ ਚੱਲਣਾ ਉਹ ਜਿਹੜੇ ਨਵਾਂ ਗੁਰੂ ਬਣਾਇਆ ਸੀ, ਜਿਹੜੇ ਇੱਕ ਰਾਤ ਬਿਨਾਂ ਕੱਟੀ, ਗੁਰੂ ਨਾਨਕ ਦਾ ਘਰ ਛੱਡ ਕੇ ਨਵਾਂ ਗੁਰੂ ਬਣਾਇਆ ਸੀ ਮਹੇਸ਼ਾ, ਉਹ ਇੱਕ ਰਾਤ ਦਾ ਬਿਨਾਂ ਨਿਕਲਿਆ, ਫੁੱਟੀ ਕੌਡੀ ਦਾ ਬਿਨਾਂ ਨਿਕਲਿਆ, ਉਹਦੇ ਨਾਲ ਸਿੱਖ ਚੰਗਾ ਨਿਕਲਿਆ। ਕਲਯੁਗ ਦੇ ਗੁਰੂ ਇਹੋ ਜਿਹੇ ਨੇ ਭਾਈ, ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਮਿਲਣਾ ਨਹੀਂ ਕੋਈ, ਇਹ ਗੁਰੂ ਸਾਰਿਆਂ ਤੋਂ ਵੱਡਾ ਹੈ। ਚੱਲ ਪਿਆ ਸਿੱਖ, ਜਿਸ ਵੇਲੇ ਅੰਮ੍ਰਿਤਸਰ ਦੀ ਜੂਹ ਆ ਗਈ ਨਾ, ਦੋਨੇ ਹੱਥ ਜੋੜਦੇ, ਦੋਨੇ ਹੱਥ ਜੋੜ ਕੇ ਲੰਮਾ ਪੈ ਕੇ ਡੰਡੌਤ ਕੀਤੀ, ਮਹੇਸ਼ਿਆ ਮੇਰੇ ਗੁਰੂ ਰਾਮਦਾਸ ਦੀ ਨਗਰੀ ਆ ਗਈ, ਜਿਹਦੇ ਵਰਗਾ ਦੁਨੀਆਂ ਚ ਕੋਈ ਥਾਂ ਨਹੀਂ, ਡਿੱਠੇ ਸਭੇ ਥਾਵ ਨਾਹੀਂ ਤੁਦ ਜੇ ਗਿਆ, ਬਦਹੋ ਪੁਰਖ ਵਿਧਾਤੇ ਤਾਂ ਤੂੰ ਸੋਇਆ। ਇਹਦੀ ਧੂੜ ਪਵਿੱਤਰ ਹੈ, ਇਹਦੇ ਕਣ ਪਵਿੱਤਰ ਹਨ। ਸਿੱਖ ਦੀ ਭਾਵਨਾ ਦੇਖ ਕੇ ਮਹੇਸ਼ਾ ਵੀ ਬੜਾ ਵਿੱਚ ਆ ਗਿਆ। ਜਿਉਂ ਜਿਉਂ ਕਦਮ ਪੁੱਟਦੇ ਨੇ ਤੇ ਉਧਰ ਗੁਰੂ ਅੰਤਰਜਾਮੀ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆ ਗਏ ਹੋਏ ਲੈ, ਤਾਂ ਸਿੱਖ ਭੇਜਿਆ ਮੇਰੇ ਤਿਲਕੇ, ਸਿੱਖ ਨੂੰ ਲੈ ਕੇ ਆਓ ਭਾਈ, ਪਿਆਰ ਦੇ ਨਾਲ। ਮਹਾਰਾਜ ਕਹਿਣ ਲੱਗੇ ਉਹਦੇ ਨਾਲ ਇੱਕ ਯੋਗੀ ਹੈ, ਉਹ ਮੇਰੇ ਦਰ ਤੇ ਨਾ ਆ ਜਾਵੇ, ਉਹਨੂੰ ਰੋਕ ਦੇ ਉੱਥੇ, ਮੇਰਾ ਸਿੱਖ ਆਵੇ, ਮੇਰਾ ਸਿੱਖ ਦਰਸ਼ਨ ਕਰਨ ਦਾ ਅਧਿਕਾਰੀ ਹੈ, ਇਹ ਯੋਗੀ ਅਜੇ ਦਰਸ਼ਨ ਦਾ ਅਧਿਕਾਰੀ ਨਹੀਂ ਹੈ। ਮੇਸ਼ੇ ਨੂੰ ਹੁਕਮ ਆ ਗਿਆ ਤੂੰ ਨਹੀਂ ਆ ਸਕਦਾ, ਤੁਸੀਂ ਰੋਟੀ ਖਾ ਸਕਦੇ ਹੋ, ਪਾਣੀ ਪੀ ਸਕਦੇ ਹੋ, ਆਰਾਮ ਕਰ ਸਕਦੇ ਹੋ, ਤੇ ਜਦੋਂ ਗੁਰੂ ਹੁਕਮ ਕਰੇਗਾ ਉਦੋਂ ਜਾਓਗੇ ਬਿਨਾਂ ਹੁਕਮ ਤੋਂ। ਮਹਾਰਾਜ ਨੇ ਇੱਕ ਕਨਾਤ ਤਾਣ ਦਿੱਤੀ, ਕਨਾਤ ਦੇ ਓਹਲੇ ਸਤਿਗੁਰੂ ਬਹਿ ਗਏ, ਕਹਿੰਦੇ ਮਹੇਸ਼ੇ ਨੂੰ ਕਹੋ ਵੀ ਆ ਸਕਦਾ ਪਰ ਕਨਾਤ ਨਹੀਂ ਚੁੱਕਣੀ, ਕਨਾਤ ਦੇ ਪਰਦੇ ਦੇ ਵਿੱਚ ਹੀ ਮੈਂ ਗੱਲ ਕਰਨੀ ਉਹਦੇ ਨਾਲ, ਇਹਦੇ ਅੰਦਰ ਅਜੇ ਪਰਦਾ ਹੈ, ਜਿੰਨਾ ਚਿਰ ਇਹਦਾ ਪਰਦਾ ਨਹੀਂ ਚੁੱਕਿਆ ਜਾਂਦਾ ਮੈਂ ਚੁੱਕਣਾ ਨਹੀਂ ਬਾਹਰ ਵਾਲਾ, ਉਹਨਾਂ ਚਿਰ ਮਹਾਰਾਜ ਕਹਿੰਦੇ। ਆ ਗਿਆ ਮਹੇਸ਼ਾ, ਕਨਾਤ ਦੇ ਓਹਲੇ ਬਹਿ ਗਿਆ, ਭਾਈ ਤਿਲਕਾ ਵੀ ਬਹਿ ਗਿਆ, ਕਿ ਸੰਗਤ ਬਹਿ ਗਈ। ਮਹਾਰਾਜ ਕਹਿੰਦੇ ਸਿੱਖੋ ਮੈਂ ਅੱਜ ਤੱਕ ਕਦੇ ਕਿਸੇ ਨੂੰ ਮਿਲਣ ਵੇਲੇ ਕਨਾਤ ਨਹੀਂ ਤਾਣੀ, ਸ਼ੰਕਾ ਨਾ ਕਰਿਓ, ਮੇਰੇ ਕੋਲ ਜਿੰਨੇ ਵੀ ਆਉਂਦੇ ਰਹੇ ਨੇ ਪਰਦਾ ਚੁੱਕ ਕੇ ਆਉਂਦੇ ਰਹੇ ਨੇ, ਅੱਜ ਆਇਆ ਪਰਦੇ ਵਾਲਾ, ਇਸ ਕਰਕੇ ਪਰਦਾ ਕੀਤਾ ਹੋਇਆ, ਕਨਾਤ ਤਾਣ ਦਿੱਤੀ। ਹਜ਼ੂਰ ਬੋਲੇ ਯੋਗੀ ਮਹੇਸ਼ੇ, ਹੈਰਾਨ ਹੋ ਗਿਆ, ਕਹਿਣ ਲੱਗਿਆ ਨੌ ਕੀ ਨੇ ਦੱਸਤਾ ਗੁਰੂ ਅਰਜਨ ਸਾਹਿਬ ਨੂੰ, ਤਿਲਕਾ ਤਾਂ ਮੇਰੇ ਨਾਲ ਹੀ ਆਇਆ, ਕੱਲਾ ਮਿਲਿਆ ਨੀ ਮਹਾਰਾਜ ਨੂੰ। ਉਹ ਮਹੇਸ਼ ਜੋਗੀ, ਹਾਂ ਮਹਾਰਾਜ, ਕਹਿੰਦੇ ਤੇਰਾ ਕੰਨ ਕਿੱਥੇ ਹੈ? ਤੁਹਾਡਾ ਭਲਾ ਹੋ ਜਾਏ, ਇਹ ਤਾਂ ਪਰਦਾ ਕੇਵਲ ਮੇਰੇ ਤੱਕੇ ਸੀ, ਉਹਦਾ ਕੰਨ ਇੰਨਾ ਵੱਡਿਆ ਹੋਇਆ ਸੀ, ਹੈ ਹੀ ਨਹੀਂ ਸੀ ਇੱਥੇ ਕੰਨ। ਕਹਿੰਦੇ ਤੇਰਾ ਕੰਨ ਬੁੱਚਾ ਹੋਇਆ ਹੈ, ਤੇਰੇ ਕੰਨ ਇੱਕੋ ਕੰਨ ਚ ਮੁੰਦਰ ਹੈ, ਤੇਰੇ ਇੱਕ ਕੰਨ ਤੇਰਾ ਹੈ ਨਹੀਂ। ਕਹਿਣ ਲੱਗੇ ਤੈਨੂੰ ਕੰਨ ਚਾਹੀਦਾ? ਬਾਕੀ ਗੱਲਾਂ ਬ੍ਰਹਮ ਗਿਆਨ ਦੀਆਂ ਬਾਅਦ ਚ ਕਰਾਂਗੇ, ਉਹ ਕੰਨ ਤਾਂ ਪਹਿਲੇ ਹੀ ਪਾੜੀ ਫਿਰਦੇ ਹੋ, ਤੂੰ ਤਾਂ ਵਢਾਈਓ ਫਿਰਦਾ। ਮੇਸ਼ਿਆ, ਤੈਨੂੰ ਸਮੁੰਦਰ ਦੇ ਵਿੱਚ ਮੱਛ ਨੇ ਉਗਲਛ ਲਿਆ ਸੀ, ਮੱਛ ਨੇ ਆਪਣੇ ਪੇਟ ਵਿੱਚ ਪਾ ਲਿਆ ਸੀ, ਖਾ ਲਿਆ ਸੀ ਤੈਨੂੰ, ਜਦੋਂ ਸਮੁੰਦਰ ਦੇ ਕੰਢੇ ਬਾਹਰ ਉਗਲਛ ਕੇ ਕੱਢਿਆ ਸੀ, ਉਹਦੇ ਦੰਦਾਂ ਦੇ ਨਾਲ ਤੇਰਾ ਕੰਨ ਵੱਢਿਆ ਗਿਆ ਸੀ, ਉਹਦੇ ਕੋਲੇ ਰਹਿ ਗਿਆ ਸੀ, ਤੇ ਭਾਈ ਉਹ ਕੰਨ ਤੇਰਾ ਮੋੜਨ ਲੱਗਿਆ, ਕਨਾਤ ਦੇ ਉੱਤੇ ਦੀ ਭਗਾ ਕੇ ਮਾਰਿਆ, ਕਹਿੰਦੇ ਚੋਲੀ ਕਰ, ਮੁੰਦਰ ਦੇ ਸਮੇਤ ਆ ਚੱਕ ਤੇਰਾ ਕੰਨ ਪਿਆ। ਉਹ ਜਿਨ੍ਹਾਂ ਨੂੰ ਲੋਕ ਗੁਰੂ ਬਣਾਈ ਫਿਰਦੇ ਆ, ਗੁਰੂ ਸਾਹਿਬ ਉਹਨਾਂ ਦੇ ਕੰਨ ਵੱਢੇ ਹੋਏ ਮੋੜ ਰਿਹਾ, ਕਿੱਥੇ ਰੀਸ ਕਰਨਗੇ? ਧੰਨ ਕਹੋ ਗੁਰੂ ਅਰਜਨ ਕੋ, ਜਿਹਨੇ ਨਾਮ ਕਹੋ ਖੋਲ ਦਿਖਾਇਓ ਖਜ਼ਾਨਾ, ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ, ਗ੍ਰੰਥ ਕੀ ਹੋਇਆ ਸੁਮੇਰ ਸਮਾਨਾ। ਜਦ ਦੇਖਿਆ ਕੰਨ, ਕੰਨ ਮਹੇਸ਼ੇ ਦਾ, ਮੁੰਦਰ ਵੀ ਵਿੱਚੇ ਪਈ ਹੋਈ ਹੈ, ਮਾਰੀ ਉੱਚੇ ਦੇ ਕੇ ਤਾ, ਕਹਿੰਦਾ ਸਤਿਗੁਰਾ ਪਰਦਾ ਚੱਕਦੇ ਮਰ ਜੂੰਗਾ, ਨਹੀਂ ਮੈਂ ਜਿਉਂਦਾ ਨਹੀਂ ਰਹਿ ਸਕਦਾ ਹੁਣ, ਚੱਕਦੇ ਪਰਦਾ। ਮਹਾਰਾਜ ਕਹਿੰਦੇ ਤੈਂ ਚੱਕ ਦਿੱਤਾ, ਆ ਲੈ ਹੁਣ ਮੈਂ ਵੀ ਚੱਕ ਦਿੱਤਾ, ਸਿੱਖੋ ਕਨਾਤ ਹਟਾ ਦੋ। ਮਹਾਰਾਜ ਦੇ ਚਰਨ ਫੜ ਕੇ ਰੋ ਪਿਆ, ਅੱਖਾਂ ਚ ਅੰਸੂ ਜਾ ਰਹੇ ਨੇ, ਮੈਂ ਨੀਰ ਵਹਿ ਵਹਿ ਚੱਲੇ ਜੀਓ, ਇੱਕੋ ਹੀ ਗੱਲ ਕਹੀ ਜਾਂਦਾ, ਸਤਿਗੁਰੂ ਕਿਰਪਾ ਕਰ, ਬਖਸ਼ ਲਿਓ ਮਹਾਰਾਜ ਮੈਂ ਅਪਰਾਧੀ, ਬਖਸ਼ ਲਈ ਮਹਾਰਾਜ ਮੈਂ ਅਪਰਾਧੀ, ਮੈਂ ਅਪਰਾਧੀ, ਮਹਾਰਾਜ ਮੈਂ ਅਪਰਾਧੀ, ਮੈਂ ਅਪਰਾਧੀ।
अपराधी बनूंगा।
हम बेमुख बंदा चोर यार जवार हम पर कर जो हमदा निंदक दुष्ट हराम खोर ठग देश। भाई गुरदास ने ये बड़ी निम्रता दर्शाई। जदों देखिया उच्चे टिब्बे ते रहन वाला योगी बहुत नीवे तल ते जा खड़िया, उदो सतगुरु कहन लगे महेशिया हुण तों परमेश्वर दे मिलण दा अधिकारी हो गया, हुण मेरा उपदेश तेरे हिरदे च जा सकदा है, इसलिए हुण देण लगे हैं। कोई चार पकार ना तू मन है खट पी एका बात वखाने, दस अस्ती मेरे एको कहया ता पी योगी भेद ना ले। ए शब्द उच्चारण किया महाराज ने, वो चार वेद एक वाहिगुरु नूं पुकारदे है फिर भी नहीं मनिया, शेष शास्त्र एक नूं पुकारदे है फिर भी नहीं मनिया। दस अस्ती अठारह प्राण दस ते अठ अठारह ये भी एक नूं पुकारदे है ता भी योगी होके भेद ना लगे। जोग ना पाया जुगत गवाई, तेरे को जुगत नहीं है, तू जुगत गवा के जोगी कैसा है, जुगत है नहीं ते योगी है। दस स्वर्ग दे ठेकेदारा लोकां नूं स्वर्ग देण वालिया बोल, स्वर्ग तो तेरे को पहले सर्टिफिकेट स्वर्ग दा जिहनूं लिखदे में उही चला जांदा है, ते तू दस हुण की चाहुंदा है। कहण लगा महाराज तुहाडे चरणां ते मत्था टेकण तों बाद मैं एक जिंदगी दा फैसला कर चुका, मैं एक अपना समझौता कर चुका अपने मन दे नाल। की है? कहण लगा महाराज मैनू ना मुक्ति चाहीदी है, ना मैनू स्वर्ग चाहीदा है, ना मैनू राज चाहीदा है। जिहड़ा लोकां नूं स्वर्ग देंदा सी अज कहिंदा मैनू खुद नहीं चाहीदा। की चाहिदा? राज ना चाहूं मुक्त ना चाहूं मन प्रीत चरण कमलारे। तुहाडे चरणां दी प्रीति चाहिदी है गुरु अर्जन साहब, और कुछ भी नहीं चाहिदा। महाराज कहिंदे हुण मिल गया सब कुछ। फरीद साहब कहिंदे है अगर तू रब नूं मिलना चाहुंदा है थियो पवाही दब जे साई लोड़ है सब, एक छिजै ब्याल ताड़ी है ता साई दे दरबाड़ी है। प्री साहब कहिंदा मैं एक दिन दब नूं पुछया कि तू मसीत विच किवें आ गई। दब दी सब बनी हुई सी, सब ते बैठा प्रीत मसीत च, वह सब नाल गल्लां करदा कि दब तू रब दे कर किवें आ गई, तेरी एडी हिम्मत और तेरी एनी सफलता जिंदगी विच कि तू मसीत विच आ गई, और मसीत विच आ के मसीत दे विच ही है, मसीत तो बाहर नहीं जा रही। इत्थे दा मनुख आउंदे नवाज पढ़ के तुर जांदे ने, तू इत्थे रहनी है, दस किवें आई है। मनोवाद छिड़ गया, फरीद दे मन विच आवाज पैदा हो गई। कहिंदे ने दब दे विच इक आवाज आई, ओ फरीद ने चुकी कलम ते लिख दित्ती गुरु ग्रंथ साहिब दे अंदर अंकित है जे कोई मेरे खुदा नूं मिलना चाहुंदा है थियो पवाही दब तां ओह दब तों सिखे कि रब दे घर किवें जाईदा है। जे साईं लोड़ै सब, जे तूं चाहुंदा मैं साईं दे दर जाणा है, इक छिजै दात्री लै के एक बढ़ दे उस नूं ओदी जड़ तों कट दिता बढ़ दित्ती। एक छिजै ब्याह, ब्याह दा अर्थ है दूसरा, दूसरा मनुख पैरां दे नाल लतड़ लतड़ के ओदी तह बिठा के फिर सब तैयार करदा है। एक छिजै ब्याह लताड़ी है तां साईं दे दरबारी है, फिर वह सब होके साईं दे दर विच आ गई। फरीद साहब कहिंदे तेरी जिहड़ी जड़ है हंकार दी, पहला तो उत्थे दाती फेरन वाली है, पहला तो उत्थों बढ़ने वाले तो हंकार के सिर ते जी रहा है। फिर दब दी न्याई निम्रता धारण करके तां रब दे दर ते पहुंचेगा। इस करके गुरु अर्जन साहब कहन लगे महेशिया हुण तू ਨੀਵੇਂ ਥਾਂ ਤੇ ਆ ਗਏ ਹੈ। ਹੁਣ ਮੇਰਾ ਉਪਦੇਸ਼ ਤੇਰੇ ਹਿਰਦੇ ਵਿੱਚ ਵਸੇਗਾ, ਤੇਰੀ ਕਲਿਆਣ ਹੋ ਜਾਏਗੀ। ਜਿਹੜਾ ਲੋਕਾਂ ਨੂੰ ਸਵਰਗ ਦਿੰਦਾ ਫਿਰਦਾ ਸੀ, ਅੱਜ ਗੁਰੂ ਅਰਜਨ ਦੇ ਚਰਨਾਂ ਦੀ ਮਿੰਨਤਾਂ ਤਰਲੇ ਤੇ ਜੋਦੜੀਆਂ ਕਰਦਾ ਕਿ ਸਾਈਂ ਆਹ ਜਿਹੜਾ ਮੈਨੂੰ ਹੁਣੇ ਹੁਣ ਆਨੰਦ ਆਇਆ ਹੈ, ਕਿਤੇ ਮੇਰੇ ਕੋਲੋਂ ਖੋਇਆ ਤਾਂ ਨਹੀਂ ਜਾਊਗਾ। ਇਹ ਆਨੰਦ ਇਸੇ ਤਰ੍ਹਾਂ ਬਣਿਆ ਰਹੇਗਾ। ਕਹਿੰਦੇ ਇਸ ਆਨੰਦ ਦੀ ਰਾਖੀ ਕਰਨੀ ਪਏਗੀ। ਇਹ ਆਨੰਦ ਨੂੰ ਬਹੁਤ ਸਾਰੇ ਵਿਰੋਧੀ ਤੱਤ ਐਸੇ ਨੇ ਜਿਹੜੇ ਬਲੁੰਦਰ ਕੇ ਰੱਖ ਦਿੰਦੇ ਨੇ ਮਹੇਸ਼ਿਆ। ਸੰਗਤ ਨਾ ਛੱਡੀ ਮੇਰੇ ਗੁਰਸਿੱਖਾਂ ਦੀ, ਮੇਰੇ ਇੱਕ ਗੁਰਸਿੱਖ ਦੀ ਸੰਗਤ ਤੈਨੂੰ ਗੁਰੂ ਨਾਨਕ ਦੇ ਦਰ ਲੈ ਆਈ। ਜੇ ਮੇਰੇ ਸਿੱਖਾਂ ਦੀ ਸੰਗਤ ਕਰੇਗਾ ਤਾਂ ਮੇਰੇ ਨਿਰੰਕਾਰ ਦੇ ਦਰ ਤੇ ਪਹੁੰਚ ਜਾਏਗਾ। ਇਹ ਸਿੱਖਾਂ ਦੀ ਸੰਗਤ ਹੈ। ਇਸ ਕਰਕੇ ਭਾਈ ਸਵਰਗ ਦੀ ਇਹ ਕਹਾਣੀ ਹੈ, ਲਿਆਓ ਧਿਆਨ ਉੱਥੇ ਜਿਹੜੀ ਸਾਖੀ ਚੱਲ ਰਹੀ ਹੈ। ਸਵਰਗ ਦੇ ਵਿੱਚ ਰਹਿਣ ਵਾਲੇ ਗੰਧਰਵ ਲੜ ਪਏ, ਇਹੀ ਸੀ ਨਾ ਆਪਣੀ ਸਾਖੀ। ਮੈਂ ਯਾਦ ਕਰਾ ਰਿਹਾ ਕਿਤੇ ਜਿਹੜੇ ਭੁੱਲ ਗਏ ਹੋਣ, ਗੰਧਰਵ ਲੜ ਪਏ, ਝਗੜਾ ਵੱਧ ਗਿਆ। ਸ਼ਕਤੀ ਹੈ, ਉਹ ਕਹਿੰਦਾ ਤੂੰ ਹਾਥੀ ਵਰਗਾ ਹੈ, ਤੇਰੇ ਚ ਹੰਕਾਰ ਹੈ। ਜਿਵੇਂ ਹਾਥੀ ਸੁੰਡ ਘੁਮਾਉਂਦਾ ਰਹਿੰਦਾ, ਤੂੰ ਵੀ ਆਪਣੀ ਇਸ ਤਰ੍ਹਾਂ ਗਰਦਨ ਘੁਮਾਉਂਦਾ, ਜਾਂ ਮੈਂ ਤੈਨੂੰ ਸ਼ਰਾਬ ਦਿੰਦਾ, ਤੂੰ ਹਾਥੀ ਬਣ ਜਾ। ਕਹਿੰਦਾ ਤੂੰ ਮੈਨੂੰ ਸ਼ਰਾਬ ਦੇਣ ਵਾਲਿਆ, ਤੂੰ ਹੁਣ ਇੱਥੇ ਰਹਿ ਜਾਏਗਾ, ਮੇਰੇ ਘਰ ਨੂੰ ਅੱਗ ਲਾਈ। ਉਹੀ ਜਿਹੜੀ ਸ਼ੁਰੂ ਚ ਮੈਂ ਗੱਲ ਕਹਿ ਕੇ ਹਟਿਆ, ਇਹ 41 ਦੇ ਜਾਣੀ 21 ਦੇ 41। ਉਹ ਕਹਿੰਦਾ ਜਾ ਫਿਰ, ਤੂੰ ਵੀ ਇੱਥੇ ਨਹੀਂ ਰਹੇਗਾ, ਤੂੰ ਤੰਦੂਆ ਬਣ ਕੇ ਪਾਣੀ ਚ ਜਾ। ਕਹਿੰਦਾ ਮੈਨੂੰ ਸ਼ਬਦਾਂ ਦੇ ਜਾਲ ਚ ਫਸਾਉਂਦਾ ਰਿਹਾ, ਤੂੰ ਮੈਨੂੰ ਦੁੱਖ ਦਿੰਦਾ ਰਿਹਾ। ਸ਼ਰਾਬ ਹੋ ਗਿਆ। ਪਰਮੇਸ਼ਰ ਕਹਿੰਦੇ ਤੁਸੀਂ ਦੋਨੇ ਨੀ ਇੱਥੇ ਰਹਿਣ ਦੇ ਲਾਇਕ ਰਹੇ, ਹੁਣ ਜਾਓ ਜਾਓ, ਮਾਤ ਲੋਕ ਜੰਮੋ ਮਰੋ, ਖੇੜਾ ਛੱਡੋ, ਇੱਥੇ ਸਵਰਗ ਦੇ ਵਿੱਚ ਰਹਿਣ ਦੇ ਯੋਗ ਨਹੀਂ। ਡਿੱਗ ਪਏ ਹੇਠਾਂ ਕਈ ਜਨਮ ਪਏ ਕੀੜ ਪਤੰਗਾ, ਕਈ ਜਨਮ ਗਜਮੀਨ ਪੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਕਸ਼ ਹੋਇਓ, ਇਹ ਜੂਨਾਂ ਦੇ ਚੌਂਦੇ ਜਾਂਦੇ, ਇੱਧਰ ਧੱਕੇ ਤੌਲੇ ਖਾਂਦੇ, ਤੇ ਇੱਕ ਨੂੰ ਤਾਂ ਮਿਲੀ ਹੋਈ ਆ ਹਾਥੀ ਦੀ ਜੋਨ। ਐਰਾਵਤ ਹਾਥੀ ਜੰਗਲ ਦਾ ਰਾਜਾ ਬਣਿਆ ਫਿਰਦਾ, ਨਾਲ ਬਹੁਤ ਸਾਰਾ ਝੁੰਡ ਹਾਥੀਆਂ ਹਥਣੀਆਂ ਦਾ, ਆਪਣਾ ਹੀ ਪਰਿਵਾਰ ਬਹੁਤ ਵੱਡਾ ਹੈ। ਪੁੱਤਰ ਹਨ, ਪੋਤਰੇ ਹਨ, ਪੜੋਤੇ ਹਨ, ਧੀਆਂ ਹਨ, ਦੋਤਰੇ, ਬਹੁਤ ਵੱਡਾ ਪਰਿਵਾਰ ਹੈ ਹਾਥੀ ਦਾ। ਤੇ ਦੂਸਰੇ ਪਾਸੇ ਜਿਹੜਾ ਦੂਸਰਾ ਸੀ, ਉਹ ਤੰਦੂਆ ਬਣ ਕੇ ਪਾਣੀ ਦੇ ਵਿੱਚ, ਸਮੁੰਦਰ ਜਿੱਥੇ ਬਹੁਤ ਗਹਿਰਾ ਤਲ ਹੈ, ਇਹ ਪਟਨਾ ਸਾਹਿਬ ਤੋਂ ਬਿਹਾਰ ਦੇ ਵਿੱਚ, ਪਟਨਾ ਸਾਹਿਬ ਤੋਂ 9 ਕੁ ਪੁਰਾਣੀਆਂ ਕੋਹਾਂ ਦੇ ਉੱਤੇ, ਅੱਗੇ 9 ਕੋਹਾਂ ਰਹਿੰਦੇ, ਹੁਣ ਕਿਲੋਮੀਟਰਾਂ ਦੇ ਹਿਸਾਬ ਸਿਰ ਵੱਧ ਘੱਟ ਵੀ ਹੋ ਸਕਦਾ, ਇਹ 9 ਕੋਹਾਂ ਦੇ ਉੱਤੇ ਹਰੀ ਹਰ ਖੇਤਰ ਹੈ। ਉੱਥੇ ਹਾਥੀ ਦੀ ਵੀ ਫੋਟੋ ਹੈ ਤੇ ਤੰਦੂਏ ਦੀ ਵੀ। ਹਾਥੀ ਜੰਗਲ ਚੋਂ ਪਾਣੀ ਪੀਣ ਵਾਸਤੇ ਆਇਆ, ਉਧਰੋਂ ਤੰਦੂਆ ਆਪਣਾ ਸ਼ਿਕਾਰ ਲੱਭਦਾ ਲੱਭਦਾ, ਰੱਬ ਦੀ ਕੁਦਰਤ ਦੋਨਾਂ ਦਾ ਮੇਲ ਹੋ ਗਿਆ। ਦੇਖੋ ਜ਼ਮੀਨ ਦਾ ਝਗੜਾ ਨਹੀਂ, ਪੈਸਿਆਂ ਦਾ ਝਗੜਾ ਨਹੀਂ, ਔਰਤ ਦਾ ਝਗੜਾ ਨਹੀਂ, ਚੌਧਰ ਦਾ ਝਗੜਾ ਨਹੀਂ ਵੀ ਰਾਜ ਲੈਣਾ, ਕੁਰਸੀ ਦਾ ਝਗੜਾ ਨਹੀਂ, ਪਰ ਝਗੜਾ ਹੈ, ਝਗੜਾ ਹੈ ਇਹਨਾਂ ਚੀਜ਼ਾਂ ਦਾ, ਕਿਸੇ ਦਾ ਜਿਹਨਾਂ ਦੇ ਕਾਰਨ ਹੁੰਦਾ। ਪੁਰਾਣਾ ਸੰਸਕਾਰ ਪਿਆ ਸੀ। ਸੰਸਕਾਰ ਕੀ ਹੈ? ਗਿਆਨ ਦੀ ਸੂਖਮ ਅੰਸ਼, ਗਿਆਨ ਦੀ ਸੂਖਮ ਅੰਸ਼, ਯਾਦਸਤ ਸੂਖਮ ਰੂਪ ਹੋ ਕਰਕੇ ਅੰਦਰ ਰਹਿ ਜਾਂਦੀ ਹੈ ਹਰੇਕ ਜਨਮ ਦੀ, ਹਰੇਕ ਕਰਮ ਦੀ। ਕੁਝ ਸੰਸਕਾਰ ਐਸੇ ਨੇ ਜਿਹੜੇ ਐਨ ਹਿਰਦੇ ਦੀ ਤਹਿ ਵਿੱਚ ਉਤਰ ਜਾਂਦੇ ਨੇ। ਵਾਰ ਵਾਰ ਕਿਸੇ ਕਰਮ ਨੂੰ ਕਰੋ, ਵਾਰ ਵਾਰ ਕਰਨ ਦੇ ਨਾਲ ਸੁਭਾਅ ਬਣਦਾ ਹੈ, ਫਿਰ ਸੁਭਾਅ ਬਣ ਕੇ ਸੁਭਾਅ ਪੱਕਦਾ ਹੈ। ਉਹ ਪੱਕੇ ਹੋਏ ਸੁਭਾਅ ਨੂੰ ਸੰਸਕਾਰ ਕਹਿੰਦੇ ਹੈ। ਸੰਸਕਾਰ ਪੱਕ ਗਏ, ਪੱਕਿਆ ਸੰਸਕਾਰ ਨਹੀਂ ਬਦਲਦਾ। ਪਹਿਲੇ ਦਿਨ ਕਿਸੇ ਨੇ ਸ਼ਰਾਬ ਪੀਤੀ ਹੈ, ਪਹਿਲੇ ਦਿਨ ਫੀਮ ਖਾਧੀ ਹੈ, ਪਹਿਲੇ ਦਿਨ ਡੋਡੇ ਪੀਤੇ ਨੇ, ਪਹਿਲੇ ਦਿਨ ਟੀਕਾ ਲਵਾ ਲਿਆ ਨਸ਼ੇ ਦਾ, ਕੋਈ ਖਾਸ ਕੁਛ ਵਿਗੜਿਆ ਨਹੀਂ। ਜਦੋਂ ਵਾਰ 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 ਕਰਦਾ ਰਿਹਾ ਤੇ ਫਿਰ ਸੁਭਾਅ ਬਣ ਗਿਆ। ਸੁਭਾਅ ਬਣ ਕੇ ਜਦੋਂ ਪੱਕ, ਪਹਿਲਾਂ ਭਾਂਡਾ ਬਣਦਾ ਕੱਚਾ, ਜੇ ਕੱਚੇ ਭਾਂਡੇ ਨੂੰ ਵੀ ਭੰਨ ਦੋ ਤਾਂ ਵੀ ਕੰਮ ਸਰਜੂ। ਜਦੋਂ ਭਾਂਡਾ ਪੱਕ ਗਿਆ ਫਿਰ ਉਹਨੇ ਕੀ, ਫਿਰ ਤਾਂ ਪੱਥਰ ਹੋ ਗਏ, ਫਿਰ ਤੁਸੀਂ ਹਟਾਈ ਜਾਓ, ਫਿਰ ਨਹੀਂ ਹਟਦਾ। ਭਾਵੇਂ ਸ਼ਰਾਬ ਦਾ ਸੰਸਕਾਰ ਪੈ ਗਿਆ, ਭਾਵੇਂ ਫੀਮ ਦਾ ਪੈ ਗਿਆ, ਭਾਵੇਂ ਗੁਰਦੁਆਰੇ ਜਾਣ ਦਾ ਪੈ ਗਿਆ, ਇਹ ਸੰਸਕਾਰ ਹੀ ਨਾ ਆਪਣੇ ਆਪਣੇ ਥਾਂ ਤੇ, ਉਹ ਫਿਰ ਹਟਦਾ ਨਹੀਂ ਉਧਰੋਂ। संस्कार पक गया। वो हुण संस्कार दे अंदर बैर भाव सी जिहड़ा हुण बिल्ली ते चूहे दा, बिल्ली नूं संस्कार पिया होया है चूहे दा, ये मेरा शिकार है। बिल्ली नूं अलग रख के पिंजरे दे विच पाल लो, चूहे नूं अलग रख के पाल लो। जमदी बिल्ली जदों उहदा अखां ना खुल्लियां होण, एक पासे अलग करके पाल लो, उहनूं दूई बिल्ली ना मिलण दिओ, चूहे नूं ना मिलण दिओ। जिद्दण चूहा कोल रख्या जदे हड्डी पसली इक कर देणी उहने। अंदर संस्कार, पशु दे बच्चे जंगल विच जन्म लैंदे, उत्थे कोई दसण वाला नहीं फड़ के भी तेरी मां दे अस्तन किथे न, मझ दे गऊ दे थण किथे न। अंदर संस्कार है, नट के उठ ही जांदा जिथे दुध है। संस्कार ये पूर्वले संस्कार हैं। साध संगत मिलनी ये भी संस्कार है। तुहानू पहला पिया होया कोई जिहड़ा तुहानू एडी एडी दूर तो लैके इत्थे आया है, बाबा फतेह सिंह साहब दे चरणां च, बाबा जोरावर सिंह दे चरणां, माता गुजर कौर नूं मत्था टेकणा आयो, शहीदां दी धरती नूं ये संस्कार है। जिस वेले ओ संस्कार उठिया भी तो मेरा बैरी है, उहने जदी हाथी दीआं लत्तां नूं अपनी तंदुए ने अपना जाल जिहड़ा सी ओह पा लिया। बड़ी ताकत है इस दीआं तंदां ते, पानी दे विच तां बहुत लोहड़े दी ताकत है, बाहर निकल के तां इह वी कखदा नहीं है, पानी च ताकत बहुत है। ते हाथी बाहर नूं खिंचदा है, ओह हेठां नूं खिंचदा है, युद्ध होना शुरू हो गया। भागवत पुराण दे विच तां युद्ध भाई बहुत लम्मा लिखिआ, खबर हो उन्ना चिर, मैं तो ना यह कहना भी झूठा है भी इन्ना चिर हो नहीं सकता, ना यह कहना भी इन्ना चिर होया बस युद्ध होया, मैं तो इन्नी गल लैना। पर उत्थे लिखा भी 10,000 साल युद्ध हुंदा रहा, किते किते 1,000 वरा भी लिखा है। युद्ध तो एक दिन का भी माड़ा है। इराक वाले पुछ के देखो, आ जिहड़ा बड़ा ज्यादा बड़का मारदा गया सी उधर नूं, इहनूं पुछो हुण भी हुण की हो रही है। युद्ध माड़ा ही माड़ा है, इहदा परिणाम इहदा नतीजा पुछो द्रोपदा नूं, जिहड़ी अपने पतियां नूं जदों भी किते गुस्सा ठंडा हुंदा सी अग ला दिंदी सी पेट्रोल छिड़क के, जदे अपने केस कर दिंदी सी मूहरे मेरे केसां दा की बनूंगा, केस खुले रखे सी भी दुर्योधन दी छाती दा लहू मैं अपनी चीरमी च पाउणा, अग लग जांदी सी। जिस दिन युद्ध समाप्त हो गया, 100 भरा कैरव मारे गए, करण मर गया, ते जदों उन्होंने देखा भी होर कोई चारा नहीं चलिया, द्रोपदा दे पंजे पुत सुते पया नूं मार दिता गया, बेईमानी नाल मार दिते। जदों पंजे पुत्रां दीआं लाशां वेखियां, द्रोपदा फिर रो के कहिंदी आ भगवान कृष्ण नूं, कहिंदी भगवान अज पता चलिया भी लड़ाई किन्नी माड़ी है, अज पता चलिया जित मैनू किन्नी महंगी पै गई। लड़ाई दे विच इक दे कोले हो जांदे ने, इक दी सुआह हो जांदी है, जिहड़ा जितण वाला है उहदे कोले, जिहड़ा हारन वाला उहदी तां सुआह ही हो जांदी है, बचा तां कुछ ना, इक दे कोले हो गए इक दी सुआह हो गई, लड़ाई शुरू हो गई। इह हुण संस्कार है भी इहनूं छड्डणा नहीं, इहनूं मार देणा है। उह विचारा उत्थों डरदा है, पहलां तां हाथी उहदी मदद करदे रहे, खाना दाना उन्हें दंदे रहे लिया के, पर हौली हौली फिर समा हो गया, बेबत परी सब ही संग छादत, इन्ना चिर किहड़ा खुराक देवे किहड़ा मदद करे, बथेरा लत्तां बाहां खिच कुछ के देख लिया भी ये तां हुण मरूगा ही, आपां ने कहनूं मरना है, हाथी सारे साथ छड के कल्ले ही रह गए। ये संस्कार ने इत्थे छपार पिंड है अहमदगढ़ दे कोल जिथे दा मेला मशहूर है, उत्थे एक महात्मा रहिंदे सी, एक संडा मारखंडा कुद के आया संतां कनी नूं, लोग लगे रौला पाउण, संत कहिंदे भाई कुछ ना कहो, इहदा हिसाब किताब मेरे नाल ही है, तुहानूं किसे ने कुछ नहीं कहना। किसे नूं कुछ नहीं कहा कि संतां नूं चक लिया सिंगां ते, चक के संतां नूं बाड़ दे विच तुन्नता, पिछे हटे टक्कर मारे ते पसलियां तोड़ दवे। पहली टक्कर नाल इक अद्धी पसली टुटी, संतां ने है भी नहीं कहा, दूजी फेर ਉਹ ਲੋਕ ਕਹਿਣਗੇ ਬਾਬਾ ਜੀ ਸਾਨੂੰ ਤਾਂ ਨਾ ਰੋਕੋ, ਜੇ ਤੁਸੀਂ ਤੁਹਾਨੂੰ ਤਾਂ ਮਾਰ ਦੂਗਾ, ਇਹ ਕਹਿੰਦੇ ਨਹੀਂ ਮਾਰਦਾ ਨਹੀਂ, ਇੱਕ ਟੱਕਰ ਹੋਰ ਮਾਰਨੀ ਇਹਨੇ, ਮਾਰ ਲੈਣ ਦੋ, ਇੱਕ ਟੱਕਰ ਹੋਰ ਮਾਰ। ਉਹਨੇ ਇੱਕ ਟੱਕਰ ਹੋਰ ਮਾਰੀ, ਉਦੋਂ ਬਾਅਦ ਚੁੱਪ ਕਰਕੇ ਤੁਰ ਗਿਆ। ਸੰਤਾਂ ਨੂੰ ਚੁੱਕਿਆ, ਮੰਜੇ ਤੇ ਪਾਇਆ, ਗੜਬੀਆਂ ਗੁੜਬੀਆਂ ਲਾ ਕੇ, ਪਸਲੀਆਂ ਖਿੱਚ ਖੁੱਚ ਕੇ, ਜੈਸਾ ਹੋਇਆ ਮਹੀਨਾ 6 ਮਹੀਨੇ ਲੰਘੇ, ਸਾਲ ਹੋ ਗਏ, ਸੰਤ ਠੀਕ ਹੋ ਗਏ। ਪ੍ਰੇਮੀ ਕਹਿਣ ਲੱਗੇ, ਮਹਾਰਾਜ ਇਹ ਸਮਝ ਨਹੀਂ ਆਈ, ਤੁਹਾਨੂੰ ਪਤਾ ਸੀ ਕਿ 3 ਮਾਰਨੇ? ਕਹਿੰਦੇ ਹਾਂ ਮੈਨੂੰ ਪਤਾ ਸੀ। ਕਹਿੰਦੇ ਕਿਉਂ? ਕਹਿੰਦੇ ਪਿਛਲੇ ਜਨਮ ਦੇ ਵਿੱਚ ਮੈਂ ਮਾਰੀਆਂ ਸੀ, ਇਹਦੇ 3 ਮਾਰੀਆਂ ਸੀ। ਮੈਂ ਕਹਿੰਦਾ ਵੀ ਕਿਤੇ ਵਿਆਜ ਨਾ ਪੈ ਜਾਵੇ, ਵੀ ਇਹਨੇ 3 ਮਾਰਨੀਆਂ ਨਾ ਹਿਸਾਬ ਬਰਾਬਰ ਹੋ ਗਿਆ। ਕਹਿੰਦੇ ਮੈਂ ਤਾਂ ਹੁਣ ਮੁਕਤ ਹੋ ਗਿਆ, ਕਿੱਥੇ ਲੱਭਦਾ ਫਿਰੂਗਾ, ਇਹ ਝੋਟੇ ਦੀ ਚੋਣ ਚ ਮੂਰਖ ਤੁਰਿਆ ਫਿਰਦਾ। ਮੈਨੂੰ ਮਨੁੱਖੀ ਜਾਮਾ ਮਿਲ ਗਿਆ, ਮੈਂ ਬੰਦਗੀ ਕਰਕੇ ਮੁਕਤ ਹੋ ਗਿਆ, ਹਿਸਾਬ ਪੂਰਾ ਕਰਨਾ ਸੀ। ਇਹਨੇ 3 ਟੱਕਰਾਂ ਮਾਰੀਆਂ, ਹਿਸਾਬ ਮੁੱਕ ਗਿਆ। ਸੇਖੂਪੁਰ ਸਾਹਿਬ ਇੱਕ ਦਿਨ ਸੱਪ ਨਿਕਲਿਆ ਕਾਲਾ ਨਾਲ। ਹੁਣ ਤਾਂ ਸਰੋਵਰ ਹੈ ਪੱਕੀ, ਹੁਣ ਤਾਂ ਚਲੋ ਸਮਾਂ ਹੀ ਬਦਲ ਗਿਆ, ਉਦੋਂ ਬਹੁਤ ਹਾਲਤ ਏ ਸੀ ਉਸੀ। ਮਹਾਂਪੁਰਸ਼ ਘਾਹ ਜੀ ਚ ਬੈਠੇ, ਸੱਪ ਆ ਗਿਆ ਸਾਹਮਣੇ, ਰੌਲਾ ਪੈ ਗਿਆ। ਉਹ ਗੁਣਾਂ ਦੀ ਸਿਫਤ ਤਾਂ ਭਾਈ ਗੁਰਮੀਤ ਸਿੰਘ ਨੇ ਤੁਹਾਨੂੰ ਕਰੀ ਹੈ, ਪਰ ਇਹਦੇ ਚ ਔਗਣ ਵੀ ਬਹੁਤ ਬੜੇ ਬੜੇ ਨੇ। ਜਿਹਨੇ ਗੁਣ ਲੈਣਾ ਹੋਵੇ ਉਹ ਫਿਰ ਗੁਣਾਂ ਦੀ ਵਿਆਖਿਆ ਕਰਦਾ। ਇਹਦੇ ਵਿੱਚ ਗੁਣ ਜੀਵਾਂ ਚ ਬਹੁਤ ਗੁਣ ਹੈ। ਉੱਥੇ ਫਿਰ ਕਥਾ ਦੇ ਜਿਹੜੇ ਗ੍ਰੰਥ ਇਹਨਾਂ ਨੇ ਪੜ੍ਹਿਆ, ਉਹਦੇ ਚ ਦੱਸਿਆ ਵੀ ਇਹਦੇ ਕੁੱਤੇ ਚ ਹੈ ਗੁਣ, ਇਹਦੇ ਚ ਹੈ ਕੁੱਕੜ ਚ ਹੈ, ਸ਼ੇਰ ਚ ਹੈ, ਇਹ ਦੱਸਿਆ ਹੋਇਆ ਸਾਰਾ। ਇਹ ਸੱਪ ਦੀ ਸਿਮਰਤੀ ਹੋ ਗਈ ਅੱਜ ਇਹਨਾਂ ਨੇ ਉਹਦੇ ਗੁਣ ਸੁਣਾ ਦਿੱਤੇ, ਪਰ ਉੱਥੇ ਸੱਪ ਦੇ ਵਿੱਚ ਔਗਣ ਵੀ ਬਹੁਤ ਵੱਡਾ। ਸੱਪ ਨੂੰ ਦੇਖਦਿਆਂ ਲੱਤਾਂ ਕੰਬਣ ਲੱਗ ਜਾਂਦੀਆਂ। ਸੱਪ ਦੇ ਬਿਨਾਂ ਡੰਗ ਮਾਰੇ ਮਰਦੇ ਦੇਖਿਆ ਲੋਕ, ਡੰਗ ਮਾਰੇ ਤਾਂ ਦੁਨੀਆ ਮਰਦੀ ਹੈ, ਡੰਗ ਮਾਰ ਕੇ ਤਾਂ ਉਲਦ ਕੇ ਸਿੱਟਦਾ ਹੀ ਹੈ। ਸੱਪ ਨੂੰ ਦੇਖ ਕੇ ਡਿੱਗਦੇ ਦੇਖੇ ਗਏ ਹੈ, ਸੱਪ ਕਿਤੇ ਤੇ ਡਿੱਗਿਆ ਪਿਆ ਕਿਤੇ ਮਾੜੇ ਦੇ ਲਾਲੇ ਐਸਾ ਕਰ ਲੈਂਦੇ ਹੈ। ਸੱਪ ਨਿਕਲਿਆ, ਜਿਹੜੇ ਕੋਲ ਬੈਠੇ ਸੀ ਨੱਠ ਕੇ, ਇਹ ਸ਼ਾਇਦ ਬਾਬਾ ਜੀ ਕੋਲੇ ਹੋਣ ਕਿਉਂਕਿ ਇਹ ਜ਼ਿਆਦਾ ਨੇੜੇ ਰਹੇ ਹੈ। ਬਾਬਾ ਗੁਰਦੇਵ ਸਿੰਘ ਜਿਹੜੇ ਹੁਣ ਆਏ ਤਾਂ ਬਾਹਲਾ, ਇਹਦਾ 30 ਸਾਲ ਰਹੇ ਨੇ ਉਹਨਾਂ ਦੇ ਕੋਲ ਇੱਪੀ ਸਾਹਿਬ ਤੋਂ। ਬਾਬਾ ਜੀ ਕਹਿੰਦੇ, ਉਹ ਰੌਲਾ ਪਾਉਂਦੇ ਹੋ? ਕਹਿੰਦੇ ਤੁਹਾਨੂੰ ਕਿਸੇ ਨੂੰ ਕੁਛ ਨਹੀਂ ਕਹਿੰਦਾ, ਇਹ ਤਾਂ ਲੈਣ ਦੇਣ ਮੇਰੇ ਨਾਲ ਹੈ। ਆ ਕੇ ਬਾਬਿਆਂ ਦੇ ਜੀ ਉਹਨੇ ਫਣ ਚੁੱਕਿਆ ਤੇ ਆ ਮਾਰਿਆ ਜ਼ੋਰ ਦੀ ਡੰਗ। ਸੰਤਾਂ ਨੇ 2 ਉਂਗਲਾਂ ਛੱਡ ਕੇ ਨਾ ਸਿਰੀ ਐਂ ਫੜ ਲਿਆ, ਉਹਨੂੰ ਫੜ ਕੇ ਐਂ ਮੂੰਹ ਕਰ ਲਿਆ ਆਪਣੇ ਕਰੇ ਨੂੰ, ਉਹ ਜੀਭਾਂ ਜਿਹੀਆਂ ਕੱਢੇ ਇਸ ਤਰ੍ਹਾਂ ਇਸ ਤਰ੍ਹਾਂ। ਸੰਤ ਕਹਿੰਦੇ, ਘਬਰਾ ਨਾ, ਮੈਂ ਤੇਰੇ ਵਾਸਤੇ ਦੁੱਧ ਮੰਗਾਉਣਾ ਹੈ। ਹੁਣ ਤੁਸੀਂ ਦੇਖੋ, ਪਰਖ ਕੇ ਦੇਖੋ। ਹੁਣ ਤੁਸੀਂ ਸੰਤ ਕਹੀਂ ਤਾਂ ਆਪਾਂ ਸਾਰਿਆਂ ਨੂੰ ਜਾਂਦੇ ਹਾਂ, ਤੁਸੀਂ ਪਹਿਲਾਂ ਮੇਰੀ ਉਹ ਪਰਖ ਕਰਕੇ ਦੇਖੋ, ਕੋਈ ਸਪੋਲੀਆ ਜਿਹਾ ਲਿਆ ਕੇ ਦੇਖੋ ਮੇਰੇ ਕੋਲ। ਬੜਾ ਸਾਰਾ ਸੱਪ ਦਾ ਇੱਕ ਪਾਸੇ ਰਿਹਾ, ਉਹੀ ਨਾ ਗਿਆਨ ਧਿਆਨ ਭੁਲਾ ਕੇ ਰੱਖ ਦੇਵੇ। ਸੰਤ ਬਣਨਾ ਬਹੁਤ ਔਖਾ, ਜਿਹੜੇ ਬਣੇ ਮੈਨੂੰ ਉਹਨਾਂ ਦੀ ਗੁਣ ਗਾ ਲਈ ਉਹ ਵੀ ਬਹੁਤ ਨੇ। ਨਵੇਂ ਕਾਹਨੂੰ ਬਣਾਉਣੇ ਨੇ, ਨਵੇਂ ਆ ਤਾਂ ਹੋਰੇ ਤਰ੍ਹਾਂ ਦੇ ਬਣਦੇ ਜਾ ਰਹੇ ਹੈ। ਭੇਖ ਦਿਖਾਇਓ ਜਗਤ ਕੋ ਲੋਕ ਨੂੰ ਕੋ ਬਸ ਕੀਨ। ਹਾਂ, ਜਿਹੜੇ ਸੰਤ ਨੇ ਭਾਈ ਉਹਨਾਂ ਦੇ ਕਦਮਾਂ ਤੇ ਸੀਸ ਚੁੱਕਦਾ ਹੈ। ਜਿਸ ਵੇਲੇ ਕਹਿੰਦੇ ਭਾਈ ਲਿਆਓ ਕਰਾਂ ਦੁੱਧ ਲਿਆਓ ਮੇਰੇ ਠਾਕਰ ਵਾਸਤੇ, ਸੱਪ ਵਾਸਤੇ ਦੁੱਧ ਲੈਣ ਭੇਜਤਾ ਲੰਗਰ ਚ, ਕਹਿੰਦੇ ਮੈਂ ਹੁਣ ਤੈਨੂੰ ਛੱਡਦਾ ਵੀ ਆਪਣਾ ਹਿਸਾਬ ਕਿਤਾਬ ਪੂਰਾ ਕਰ ਲੈ, ਮੈਂ ਦੁਬਾਰੇ ਜਨਮ ਨਹੀਂ ਧਾਰਨਾ, ਤੇਰਾ ਪਿੱਛੇ ਲੇਖਾ ਦੇਣਾ ਤੇ ਹੁਣ ਨਿਬੇੜ ਕੇ ਜਾਈ। ਉਧਰ ਦੇ ਮਾਰੇ ਧਾਰੇ ਬੋਲਣ ਵਾਲੇ ਲੋਕ ਨੇ ਕਹਿੰਦੇ ਇਹ ਤੋਂ ਬਾਬੇ ਦਾ ਦਿਮਾਗ ਖਰਾਬ ਹੋ ਗਿਆ, ਇਹ ਤਾਂ ਦਿਮਾਗ ਖਰਾਬ ਹੋ ਗਿਆ ਬਾਬੇ ਦਾ, ਤਾਂ ਸੱਪ ਕੇ ਸਾਥ ਬਾਤਾਂ ਕਰਾਂ, ਇਹ ਸੱਪ ਦੇ ਨਾਲ ਗੱਲਾਂ ਕਰੀ ਜਾਂਦਾ, ਲੈ ਦੱਸੋ ਹੁਣ ਇਹ ਕੁਛ ਕਹਿਣੇ ਤੋਂ ਬਾਬਾ ਮਰੇਗਾ। ਇਹ ਹਮਾ ਤੁਮਾ ਮੇਲ ਹੋ ਗਿਆ, ਕਹਿੰਦੇ ਬੈਠੇ ਰਹੋ ਫਿਰ ਵੀ ਤਾਂ ਇਕੱਠੇ ਹੋਣਾ ਹੀ ਪਊਗਾ, ਬਾਬੇ ਨੇ ਤਾਂ ਮਰੀ ਜਾਣਾ, ਡੰਗ ਮਾਰ ਦਿੱਤਾ। ਉਹ ਬਾਬੇ ਛੱਡਦੇ ਸੱਪ ਨੂੰ, ਉਹ ਕਹਿੰਦੇ ਚੁੱਪ ਕਰ ਰਹੋ ਤੁਸੀਂ ਬਾਲੇ ਅਕਲ ਦੇਣ ਵਾਲੇ, ਮੇਰੇ ਕੋਲ ਮੇਰੇ ਜੋਗੀ ਹੈਗੀ, ਚੰਗਾ ਵੀ ਤੂੰ ਹੁਣ ਫਿਰ ਆਪਣਾ ਕੰਮ ਕਰ, ਇੰਨੇ ਨੂੰ ਦੁੱਧ ਆਉਂਦਾ, ਸੰਤਾਂ ਨੇ ਛੱਡਤਾ ਹੁਣ ਲੈਂਦੇ ਨੀ, ਫੇਰ ਡੰਗ ਮਾਰਿਆ ਇੱਕ। ਕਹਿੰਦੇ ਹੁਣ ਕੰਮ ਤਾਂ ਨਿਬੜ ਗਿਆ ਪਰ ਦੁੱਧ ਪੀ ਕੇ ਜਾਈ, ਸੱਪ ਭਲਾ ਕਿਤੇ ਉਹਨੂੰ ਆਪਣਾ ਫਿਕਰ ਪਿਆ, ਡੰਗ ਮਾਰਨ ਤੋਂ ਬਾਅਦ ਨਹੀਂ ਸੱਪ ਖੜਦਾ ਹੁੰਦਾ। ਚੋਰ ਜੇ ਕੋਈ ਚੋਰ ਕਹਦਾ ਕੱਚਾ ਚੋਰ ਹੋਊਗਾ, ਡਾਂਗਾਂ ਖਾਣੀਆਂ ਨੇ ਜੇ ਚੋਰੀ ਕਰਕੇ ਫੇਰ ਵੀ ਪਹਾੜ ਤੇ ਖੜਾ ਰਿਹਾ, ਢੁੰਗਣਾ ਕਟਾਉਣਾ ਉਹਨੇ। ਉਸ ਵੇਲੇ ਨੱਠ ਕੇ ਉਹ ਤਾਂ ਛਾਈਵਾਂ ਹੋ ਗਿਆ, ਦੁੱਧ ਵਾਲਾ ਵਿਚਾਰਾ ਦੁੱਧ ਲੈ ਕੇ ਆਇਆ, ਇਹਨੇ ਨੂੰ ਸੱਪ ਆਪਣਾ ਕੰਮ ਕਰ ਚੁੱਕੇ ਰਹਿ। ਬਾਬੇ ਉੱਠੇ, ਅੱਕਾਂ ਦੀਆਂ ਡੋਟੀਆਂ ਦੇ ਲੌਂਗ ਜੇ ਖਾਧੇ, ਦੁੱਧ ਦੇ ਵਿੱਚ ਘੀ ਪਾ ਕੇ ਪੀ ਲਿਆ ਤੇ ਚਾਦਰ ਖੱਦਰ ਦੀ ਲਈ ਲੰਮੇ ਪੈ ਗਏ। ਲੋਕ ਆਈ ਜਾਣ, ਸਿੱਖ ਉੱਪਰ ਦੇ ਬੈਠੀ ਜਾਣ, ਇੱਕ ਦੂਜੇ ਨੂੰ ਕਹੀ ਜਾਣ ਬਈ ਅਬ ਤੋਂ ਸਾਸ ਚੱਲ, ਹਾਲੇ ਤਾਂ ਸਾਹ ਚੱਲਦਾ ਹੈ, ਢਿੱਡ ਹਿਲਦਾ ਹੈ, ਇਹ ਤੋਂ ਬਾਬਾ ਮਰੇਗਾ, ਬਸ ਕੜੀ ਕੋ ਮਰ ਗਿਆ, ਮੈਨੂੰ ਕੋ ਮਰ ਗਿਆ, ਮਰੂਗਾ ਹੁਣ। ਉਹ ਘੰਟੇ ਦੋ ਘੰਟੇ ਦਾ ਸੰਤ ਭਜਨ ਕਰੇਗੇ, ਸਿਮਰਨ ਕੇ ਜਾਂ ਉੱਠ ਕੇ ਬੈਠੇ ਦੇਖਿਆ, ਕਹਿੰਦੇ ਤੁਸੀਂ ਬੈਠੇ ਹੋ? ਕਹਿੰਦੇ ਜੀ ਜਿਉਂਦੇ ਹੋ ਤੁਸੀਂ? ਕਹਿੰਦੇ ਅੱਛਾ, ਮੇਰੀਆਂ ਲੱਕੜਾਂ ਢੋਣ ਵਾਸਤੇ ਬੈਠੇ ਹੋ? ਉਹ ਜਿੱਦਣ ਮਰੂੰਗਾ ਉਦਣ ਤੁਸੀਂ ਮੈਨੂੰ ਸਾਂਭ ਨਹੀਂ ਸਕਣਾ। ਹਾਲੇ ਨੀ ਮੈਂ ਮਰਦਾ ਸੰਤ, ਕਹਿੰਦੇ ਸੱਪ ਦੇ ਮਾਰੇ ਤੇ ਮਰ ਗਿਆ, ਸਾਹ ਥੋੜੀ ਹੈ ਫਿਰ, ਸਾਹ ਤੇ ਨਹੀਂ ਮਰਦਾ ਹੁੰਦਾ ਕਿਸੇ ਦੇ ਮਾਰੇ ਤੇ। ਸਾਖਤ ਮਰੈ ਸੰਤ ਸਭ ਜੀਵੈ, ਨਾਮ ਰਸਾਇਣ ਅੰਮ੍ਰਿਤ ਪੀਵੈ। ਅਮਰ ਅਮਰ ਨਹੀਂ ਮਰਦਾ ਹੁੰਦਾ। ਉਹ ਲੈਣ ਦੇਣ ਸੀ ਪਿਛਲੇ ਜਨਮ ਦਾ ਭਾਵਿਆਂ ਨਾਲ। ਇਸੇ ਤਰ੍ਹਾਂ ਸਾਧ ਸੰਗਤ ਬੁੱਧ ਜੀ ਇੱਕ ਥਾਂ ਬੈਠੇ ਸਮਾਧੀ ਲੈ, ਇਹਦੇ ਮਾਸੀ ਦਾ ਪੁੱਤ ਸੀ, ਖਾਨੀ ਚਾਚੇ ਦਾ ਪੁੱਤ ਸੀ, ਭੂਆ ਦਾ ਕੁਛ ਭਰਾ ਲੱਗਦਾ ਸੀ ਇਹਦਾ ਬੁੱਧ ਦਾ। ਉਹਨੇ ਦੇਖਿਆ ਵੀ ਬੁੱਧ ਦੀ ਬੜੀ ਚੜ੍ਹਾਈ ਹੋ ਗਈ, ਲੋਕ ਬੜੇ ਮੱਥੇ ਟੇਕਦੇ ਆ, ਬੜਾ ਬੜੇ ਬੜੇ ਰਾਜੇ ਮਹਾਰਾਜੇ ਮੱਥੇ ਟੇਕਦੇ ਆ ਵੀ ਆਪਾਂ ਵੀ ਸਾਧ ਬਣ ਜਾਓ। ਉਹ ਵੀ ਲੰਗੋਟੀ ਕੱਦ ਲਈ ਉਹਨੇ ਵੀ ਭਰਾ ਦੀ ਰੀਸ। ਆ ਜਿਵੇਂ ਕਾਕਾ ਸੁਣੇ ਕੱਦ ਲਈ ਸੀ ਆਲੋਵਾਲ ਵਾਲੇ ਨੇ, ਸੰਤ ਬਾਬਾ ਈਸ਼ਰ ਸਿੰਘ ਦਾ ਭਰਾ ਸੀ ਕਾਕਾ ਸਿੰਘ, ਤੇ ਮੈਂ ਕਾਫੀ ਨੇੜੇ ਹੋ ਕੇ ਦੇਖਿਆ ਉਹਨੂੰ। ਮੇਰਾ ਤਾਂ ਚਲੋ ਬਚਪਨ ਸੀ, ਉਹ ਜਵਾਨ ਸੀ ਉਸ ਵੇਲੇ, ਸਾਈਕਲ ਤੇ ਤੁਰਿਆ ਫਿਰਦਾ ਹੁੰਦਾ ਸੀ ਆਮ। ਮੇਰੇ ਨਾਲ ਦਾ ਇੱਕ ਸਿੰਘ ਜੀ ਜਸਵੰਤ ਸਿੰਘ, ਉਹ ਇੱਕ ਦਿਨ ਜਸਵੰਤ ਸਿੰਘ ਨੇ ਮਾਰਿਆ ਉਹਨੂੰ ਮਿਹਣਾ ਕਾਕਾ ਸਿੰਘ ਨੂੰ। ਉਹ ਬੜਾ ਚਲਾਕ ਸੀ ਜਸਵੰਤ ਸਿੰਘ, ਉਹ ਅੱਖਾਂ ਤੋਂ ਘੱਟ ਦੇਖਦਾ ਸੀ ਇਹਨੂੰ ਕਾਕਾ ਸਿੰਘ ਨੂੰ, ਸੰਤਾਂ ਦੇ ਭਰਾ ਨੂੰ। ਤੇ ਇਹਦਾ ਸਾਈਕਲ ਜਾ ਕੇ ਮੱਝ ਦੇ ਵਿੱਚ ਵੱਜਿਆ, ਉਹ ਡਿੱਗ ਪਿਆ, ਕਾਕਾ ਸਿੰਘ ਰੋਟੀ ਖਾ ਗਿਆ। ਚਲੋ ਸਾਈਕਲ ਸੂਲ ਸਾਂਭਿਆ, ਕੱਪੜੇ ਝਾੜੇ ਕਾਕਾ ਸਿੰਘ ਦੇ। ਉਹ ਜਸਵੰਤ ਸਿੰਘ ਕਹਿੰਦਾ ਬਾਬਾ ਜੀ ਦੇਖ ਲਓ, ਹੁਣ ਤਾਂ ਕਰਮਾਂ ਦੀ ਉਹ ਗੱਲ ਹੈ, ਜਾਣ ਕੇ ਬਣਾ ਕੇ ਟੀਚਰ ਕਰੀ। ਕਿਉਂ? ਕਹਿੰਦੇ ਚਲੋ ਦੁੱਖ ਸੜਤੇ ਨਹੀਂ ਲੱਗੇ? ਕੋਈ ਕਹਿੰਦਾ ਨਹੀਂ। ਕਹਿੰਦਾ ਦੇਖੋ ਜੀ, ਕਰਮਾਂ ਦੀ ਗੱਲ ਹੈ ਵੀ ਸੰਤ ਬਾਬਾ ਈਸ਼ਰ ਸਿੰਘ ਜੀ ਉਸੇ ਮਾਂ ਨੂੰ ਜੰਮੇ ਆ, ਤੁਸੀਂ ਵੀ ਉਸੇ ਮਾਂ ਦੇ ਪੁੱਤ ਹੋ। ਕਹਿੰਦੇ ਉਹਨਾਂ ਨੂੰ ਕੋਕੇ ਕੋਲ ਵਾਲੇ ਸਾਲ ਬਾਅਦ ਕਾਰ ਬਦਲ ਦਿੰਦੇ, ਤੁਹਾਡਾ ਸਾਈਕਲ 10 ਸਾਲ ਚ ਨਹੀਂ ਬਦਲਿਆ, ਉਹੀ ਟੁੱਟਿਆ ਜਿਹਾ ਸਾਈਕਲ ਮੱਝਾਂ ਚ ਵੱਜਦੇ ਫਿਰਦੇ ਹੋ। ਮੂਹਰੇ ਪਤਾ ਕੀ ਉੱਤਰ ਦਿੱਤਾ? ਉਹ ਜਸਵੰਤ ਸਿੰਘ, ਚੜ੍ਹਾਈ ਮੇਰੀ ਵੀ ਬਹੁਤ ਹੋਊਗੀ। ਕਹਿੰਦਾ ਜੀ ਮੈਂ ਤਾਂ ਦੇਖਿਆ ਇੰਨੇ ਚਿਰ ਦੇ ਵਿੱਚ ਕਦੇ ਤੁਹਾਡੀ ਚੜ੍ਹਾਈ ਨਹੀਂ ਹੋਈ, ਸਮਾਂ ਉਤਰਾਈ ਆਉਂਦੀ ਜਾਂਦੀ ਤੁਹਾਡੀ ਤਾਂ। ਆਹ ਵੀ ਜਿੰਨੀ ਕਹਿ ਕੇ ਮੈਨੂੰ ਤਾਂ ਐਂ ਲੱਗਦਾ ਵੀ ਰਾੜੇ ਵਾਲੇ ਸੰਤਾਂ ਦੇ ਭਰਾ ਕਰਕੇ ਹੈ। ਉਹ ਕਹਿੰਦਾ ਨਹੀਂ ਨਹੀਂ ਚੰਗੀ ਆ। ਕਹਿੰਦਾ ਮੇਰੀ ਚੜ੍ਹਾਈ ਉਦਣ ਹੋਊਗੀ ਜਿੱਦਣ ਮੇਰਾ ਭਰਾ ਮਰ ਗਿਆ। ਲੈ ਆ ਦੇਖੋ, ਮੁਰਦਾ ਬੋਲੂ ਕੱਫਣ ਪਾੜੂ, ਸੰਤ ਬਾਬੇ ਈਸ਼ਰ ਸਿੰਘ ਜੀ ਸੁੱਖ ਮਨਾਉਂਦਾ ਭਰਾ। ਕਹਿੰਦਾ ਜਿੱਦਣੇ ਮਰ ਗਿਆ ਮੇਰੀ ਉਦਣ ਚੜ੍ਹਾਈ ਹੋਊਗੀ। ਮਰਿਆ ਆਪ ਹੀ ਪਹਿਲਾਂ, ਕਈ ਸਾਲ ਪਹਿਲਾਂ ਮਰ ਗਿਆ ਸਮਾਂ। ਇਸ ਕਰਕੇ ਸਾਧ ਸੰਗਤ, ਉਹ ਇਸ ਤਰ੍ਹਾਂ ਦਾ ਭਰਾ ਸੀ ਜਿਸ ਤਰ੍ਹਾਂ ਦਾ ਕਾਕਾ ਸਿਉਂ। ਸੰਤ ਬੜੇ ਦਿਆਲੂ, ਫੇਰ ਵੀ ਉਹਨੂੰ ਆਪਣੇ ਗੱਲ ਲਾ ਕੇ ਰੱਖਿਆ, ਫੇਰ ਵੀ ਉਹਨੂੰ ਕਦੇ ਨਫ਼ਰਤ ਨਹੀਂ ਸੀ ਕਰਦੇ, ਨਾ ਬਾਹਲਾ ਪਿਆਰੇ ਕਰਦੇ ਸੀ, ਭਰਾ ਨਾਲ ਨਫ਼ਰਤ ਕਰਦੇ। ਜਿਸ ਵੇਲੇ ਉਹਨੇ ਫਿਰ ਦੇਖਿਆ ਵੀ ਮੇਰੀ ਮੈਨੂੰ ਲੋਕ ਮੰਨਦੇ ਨਹੀਂ, ਕੱਪੜੇ ਮੇਰੇ ਇਹਦੇ ਵਰਗੇ ਨੂੰ ਬੁੱਧ ਵਰਗੇ, ਚੇਲੇ ਉਹਨੂੰ ਵੀ ਮਿਲ ਗਏ, ਉਹ ਜੇ ਮੂਰਖ ਬੰਦੇ ਮਿਲ ਜਾਂਦੇ ਨੇ, ਹਰੇਕ ਨੂੰ ਮਿਲ ਜਾਂਦੇ ਨੇ ਤਾਂ। ਉਹ ਆਪਣੇ ਚੇਲਿਆਂ ਨੂੰ ਕਹਿੰਦਾ ਜਿਹੀ ਜੀ ਕੋਕੋ, ਇਹੀ ਜੀ ਕੋਕੋ ਦੇ ਬੱਚੇ, ਉਹ ਜਿਹਾ ਜਿਹਾ ਈਰਖਾ ਲੂ ਆਪ ਸੀ, ਉਹ ਜੀ ਕਹਾਂ ਉਹਦੇ ਚੇਲੇ। ਉਹ ਕਹਿੰਦੇ ਜੀ ਐਂ ਨਹੀਂ ਕੰਮ ਲੋਟਾਉਣਾ, ਇਹਦਾ ਫਾਹ ਹੀ ਵੱਢਣਾ ਪਊਗਾ ਤੁਹਾਡੇ ਭਾਈ ਦਾ। ਕਹਿੰਦੇ ਵੀ ਦੱਸੋ ਕਿਵੇਂ? ਕਹਿੰਦੇ ਜਿੱਥੇ ਬੈਠਾ ਭਜਨ ਕਰਦਾ ਉੱਪਰ ਦੇ ਬੜਾ ਸਾਰਾ ਪੱਥਰ ਰੋੜ ਦਿੰਦੇ ਆ, ਨਾਲੇ ਆਪਣੀ ਜੁੰਮੇ ਨਹੀਂ ਪਊਗੀ ਗੱਲ, ਗੰਡਾਸਾ ਮਾਰ ਕੇ ਵੱਢਾਂਗੇ, ਫਿਰ ਤਾਂ ਬਰਛਾ ਮਾਰਾਂਗੇ, ਨੇਜਾ ਮਾਰਾਂਗੇ, ਫਿਰ ਤਾਂ ਹੋ ਗਈ, ਦੇਖੋ ਭਰਾ ਨੇ ਮਰਵਾ ਦਿੱਤਾ। ਉਹ ਪੱਥਰ ਰੁੜ ਗਿਆ ਜੀ, ਆਪਣੇ ਆਪ ਮਰ ਗਿਆ, ਹਲਾ ਹਲੂ ਕੇ ਪੱਥਰ ਕਈ ਜਣਿਆਂ ਨੇ ਰੋੜਤਾ। ਜਦੋਂ ਆਇਆ ਪੱਥਰ, ਨਿੱਕੇ ਨਿੱਕੇ ਪੱਥਰਾਂ ਨੂੰ ਭੰਨਦਾ ਆਇਆ, ਭੰਨਦਾ ਆਇਆ, ਜਦੋਂ ਆਇਆ ਬੁੱਧ ਦੇ ਕੋਲ, ਇੱਕ ਪਾਸੇ ਨੂੰ ਹੋ ਕੇ ਲੰਘ ਗਿਆ। ਰੱਬ ਨੇ ਫੜ ਕੇ ਧੱਕਾ ਦੇ ਤਾ ਇੱਕ ਪਾਸੇ ਨੂੰ, ਇੱਧਰ ਲੰਘ ਬਈ, ਇੱਥੇ ਮੇਰਾ ਪਿਆਰਾ ਭਜਨ ਕਰਦਾ। ਆਪਣੇ ਸੰਤ ਤੁਧ ਖਰੇ ਪਿਆਰੇ, ਰੱਬਾ ਤੈਨੂੰ ਤਾਂ ਆਪਣੇ ਸੰਤ ਇੰਨੇ ਪਿਆਰੇ ਨੇ, ਮਾਂ ਨੂੰ ਇੰਨਾ ਪੁੱਤ ਨਹੀਂ ਪਿਆਰਾ ਜਿੰਨੇ ਤੈਨੂੰ ਸੰਤ ਪਿਆਰੇ ਨੇ। ਇਸ ਲਈ ਸੰਤਨ ਦੁੱਖ ਪਾਏ ਤੇ ਦੁਖੀ, ਸੰਤਾਂ ਨੂੰ ਦੁੱਖ ਦੇਣ ਤੋਂ ਰੱਬ ਦੁਖੀ ਹੋ ਜਾਂਦਾ ਹੈ, ਸੁੱਖ ਪਾਏ ਸਾਧਨ ਕੇ ਸੁਖੀ। ਸਮਾਪਤੀ ਦੇ ਵਿੱਚ ਹੁਣ ਮਿੰਟ ਥੋੜੇ ਹੀ ਰਹਿੰਦੇ, ਆਪਾਂ ਸਮਾਪਤੀ ਕਰੀਏ ਸਮੇਂ ਤੋਂ, ਅੱਜ ਸਮੇਂ ਸਿਰ ਆ ਗਏ ਤੁਸੀਂ, ਇਸ ਕਰਕੇ ਆਪਾਂ ਨੂੰ ਬਹੁਤਾ ਲੇਟ ਕਰਨ ਦੀ ਵੀ ਲੋੜ ਨਹੀਂ ਹੈ। ਧਿਆਨ ਦਿਓ ਜਿੱਥੇ ਵਿਚਾਰ ਚੱਲਦੀ ਹੈ, ਵਿਸਰਾਮ ਦੇਈਏ ਇਹਨੂੰ, ਲਿਆ ਕੇ ਉੱਥੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉੱਥੇ ਲਿਆ ਕੇ ਛੱਡੀਏ ਸ਼ਬਦ ਦੀ ਵਿਚਾਰ। ਜਬ ਹੀ ਸਰਨ ਕਹੀ ਕਿਰਪਾ ਨਿਧ ਗਜ ਗ੍ਰਹ ਤੇ ਸ਼ੁਕਾ, ਜਾ ਕੋ ਸਿਮਰ ਜਿਸ ਨੂੰ ਸਿਮਰਨ ਕਰਕੇ ਗਜ ਗ੍ਰਹ ਤੇ ਛੂਟੈ, ਮਹਿਮਾ ਨਾਮ ਕਹਾ ਲੋ ਕਰ। ਬੁੱਧ ਦੇ ਚੇਲੇ ਇਕੱਠੇ ਹੋ ਕੇ ਕਹਿਣ ਲੱਗੇ, ਉਹ ਵਿਚਾਰੇ ਨਿਮਰਤਾ 'ਚ ਰਹਿੰਦੇ ਸੀ ਮਹਾਰਾਜ, ਅੱਜ ਤਾਂ ਕਹਿਰ ਹੋ ਗਿਆ ਸੀ, ਦੇਖੋ ਹੁਣ ਕੁਛ ਕਰਨਾ ਪਊਗਾ, ਹੁਣ ਤੁਸੀਂ ਸਾਨੂੰ ਨਾ ਰੋਕਿਓ, ਤੁਹਾਡੇ ਭਰਾ ਦੇ ਚੇਲਿਆਂ ਨੇ ਪੱਥਰ ਰੋੜਿਆ ਕਿ ਸਾਡੇ ਹੱਥ ਨਹੀਂ ਹਨ। ਬੁੱਧ ਕਹਿੰਦੇ ਨਾ 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 ਨਾ, ਐਸਾ ਨਾ ਕਰ ਬੈਠੇ ਹੋ, ਅਨਰਥ ਹੋ ਜਾਏਗਾ। ਇਹ ਠੀਕ ਹੋਇਆ ਹੈ, ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ। ਕਹਿੰਦੇ ਨਹੀਂ, ਇਹ ਜੀ ਪੱਥਰ, ਕਹਿੰਦੇ ਨਹੀਂ ਪੱਥਰ ਨਹੀਂ ਸੀ, ਹੋਰ ਕੀ ਸੀ। ਕਹਿੰਦੇ ਮੇਰਾ ਕਰਮ ਸੀ, ਪੱਥਰ ਦਾ ਰੂਪ ਧਾਰਨ ਕਰਕੇ ਮੇਰੇ ਤੇ ਹਮਲਾਵਰ ਹੋ ਕੇ ਆਇਆ। ਕਹਿੰਦੇ ਚੰਗਾ ਕਰਮ ਆ ਗਿਆ ਮੂਹਰੇ, ਉਹਨੇ ਪੱਥਰ ਨੂੰ ਦੂਏ ਪਾਸੇ ਨੂੰ ਕਰਤਾ, ਤੁਸੀਂ ਇਹਦਾ ਕਰਮ ਲੜ ਰਹੇ ਨੇ, ਤੁਸੀਂ ਇਹਨਾਂ ਐਵੇਂ ਵਿੱਚ ਦਖਲ ਨਾ ਦਿਓ ਜੀ। ਚਲੋ ਜੀ, ਉਹ ਸ਼ਾਂਤ ਹੋ ਗਏ। ਉਹ ਕਹਿੰਦੇ ਜੀ ਇਹ ਤਾਂ ਮਰੇ ਹੀ ਨਾ, ਜਿਹੜੇ ਮਾਰਨ ਵਾਲੇ ਹੁੰਦੇ ਨੇ ਕਾਲੇ ਬੜੇ ਹੁੰਦੇ ਨੇ ਵੀ ਛੇਤੀ ਦੇ ਕੇ ਭੋਗ ਪੈ ਜਾਏਗਾ, ਉਹ ਫਿਰ ਤੰਗ ਬੜੇ ਹੁੰਦੇ ਨੇ ਵੀ ਮਰਾਇਆ ਵੀ ਮਰਿਆ 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 ਫਿਰ ਨੀ ਕੀ ਕਰੀਏ ਹੁਣ, ਫਿਰ ਅੰਦਰ ਜੈਲਸ ਪੈਦਾ ਹੋ ਜਾਂਦੀ ਆ ਵੀ ਉਹ ਕੁਛ ਨਾ ਬਣਿਆ, ਜ਼ਹਿਰ ਦਿੱਤੀ ਸੀ ਫਿਰ ਜਿਉਂਦਾ ਰਹਿ ਗਿਆ। ਸੰਤ ਗੁਰਦਿਆਲ ਸਿੰਘ ਹੁੰਦੇ ਸੀ, ਬਾਬੇ ਸ਼ੇਰ ਸਿੰਘ ਧਸਿਆ ਜਾਣਦੇ ਹੁਣ, ਸਰੌਦ ਰਹਿੰਦੇ ਸੀ, ਸਰੌਦ ਪਿੰਡ ਸਾਰੀ ਰਿਸ਼ਤੇਦਾਰੀ ਹੈ, ਜ਼ਿਮੀਂਦਾਰ ਘਰ ਦਾ ਜਨਮ ਸੀ। ਉਹ ਮਹਾਂਪੁਰਸ਼ ਬਹੁਤ ਬੰਦਗੀ ਵਾਲੇ ਸੀ ਤੇ ਇੱਕ ਦਿਨ ਉਹਨਾਂ ਦੀ ਭੈਣ ਕਹਿਣ ਲੱਗੀ ਆਪਣੇ ਪੁੱਤ ਨੂੰ, ਭਾਣਜੇ ਨੂੰ, ਸੰਤਾਂ ਦੇ ਨੂੰ, ਕਹਿੰਦੀ ਪੁੱਤ ਮੇਰੇ ਭਰਾ ਕੋਲ ਜ਼ਮੀਨ ਹੈ ਵੀ ਉਹ ਤਾਂ ਸਾਧ ਹੋਇਆ ਵੈ ਵੀ ਜ਼ਮੀਨ ਉਹਦੀ ਕਿਤੇ ਦੂਸਰੇ ਨਾਲ ਸਾਂਭ ਸੁੰਭ ਲੈਣ ਵੀ ਇਹਦਾ ਕੋਈ ਵਸੀਤ ਵਸੂਤ ਜਾਂ ਹੋਰ। ਸੰਤਾਂ ਨੂੰ ਮਾੜਾ ਮੋਟਾ ਠੋਰ ਕੇ ਦੇਖਿਆ, ਉਹ ਕਹਿੰਦੇ ਨਾ ਭਾਈ, ਮੈਂ ਨਾ ਕਹਿ ਕੇ ਆਪਣੇ ਨਾਂ ਲਵਾਈ ਹੈ ਨਾ ਮੈਂ ਕਹਿ ਕੇ ਕਿਸੇ ਦੇ ਨਾਂ ਲਵਾਉਣੀ ਹੈ, ਮਰੇ ਤੋਂ ਬਾਅਦ ਜਿਹਨੂੰ ਮਰਜ਼ੀ ਚਲੀ ਗਿਆ। ਉਹ ਭੈਣ ਨੂੰ ਲਾਲਚ ਜਾ ਗਿਆ, ਭਾਣਜਾ ਜਵਾਨ ਸੀ, ਕਹਿੰਦੀ ਐਂ ਕਰ ਵੀ ਤੂੰ ਲਿਆ ਆਪਣੇ ਮਾਮੇ ਨੂੰ ਬੁਲਾ ਕੇ। ਬੁਲਾ ਲੈਂਦੇ, ਭੈਣ ਕਹਿੰਦੀ ਵੀਰਿਆ ਮੈਂ ਤੈਨੂੰ ਆਪਣੇ ਹੱਥ ਨਾਲ ਰੋਟੀ ਪਕਾ ਕੇ ਛਕਾਉਣਾ ਚਾਹੁੰਦੀ ਹਾਂ। ਦੇਖੋ ਇਹ ਨਹੀਂ ਭੈਣ ਛਕਾ ਦੇ, ਜ਼ਹਿਰ ਮੰਗਾ ਕੇ ਰੱਖੀ ਹੋਈ, ਜ਼ਹਿਰ ਪਾ ਕੇ ਖਵਾਤੀ ਰੋਟੀਆਂ 'ਚ, ਖੀਰ ਦੇ ਵਿੱਚ ਪਾਈ ਜ਼ਹਿਰ। ਸੰਤਾਂ ਨੂੰ ਪਤਾ ਲੱਗ ਗਿਆ ਵੀ ਭੈਣ ਨੇ ਜ਼ਹਿਰ ਦੇ ਦਿੱਤੀ, ਕਹਿੰਦੇ ਵੀ ਭੈਣ ਦੀ ਬਦਨਾਮੀ ਹੋ ਜੂਗੀ, ਕਹਿਣਗੇ ਵੀਰ ਨੂੰ ਜ਼ਹਿਰ ਦੇ ਦਿੱਤੀ, ਇਹਨੇ ਤਾਂ ਕਮਲ ਘੋਟੇ ਲਿਆ, ਮੈਂ ਕਿਹੜਾ ਮਰਨ ਲੱਗਿਆ ਜ਼ਹਿਰ ਨਾਲ, ਵੀ ਕਾਹਨੂੰ ਭੈਣ ਦੀ ਬਦਨਾਮੀ ਕਰਨੀ ਹੈ। ਉਹ ਬਾਹਰ ਗਏ, ਸਾਰੀ ਖੁਸ਼ਹਾਲੀ ਆ ਕੇ ਸਾਰਾ ਅੰਦਰ ਸਾਫ਼ ਹੋ ਗਿਆ, ਪਾਣੀ ਪੀਤਾ ਉਹਦੇ ਨਾਲ, ਚਲੋ ਜ਼ਹਿਰ ਦਾ ਥੋੜ੍ਹਾ ਜਿਹਾ ਅਸਰ ਤਾਂ ਉਧਰ, ਸੰਤ ਮਰੇ ਨਾ। ਮਾਂ ਪੁੱਤ ਕਹਿੰਦੇ ਵੀ ਸੰਤ ਦਾ ਫੇਰ ਨਾ ਮਰਿਆ, ਸਕਾ ਭਾਣਜਾ ਸਕੀ ਭੈਣ, ਦੇਖੋ ਲਾਲਚ ਕੈਸਾ। ਉਹ ਭਾਣਜੇ ਨੂੰ ਕਹਿੰਦੀ ਆਪਣੇ ਪੁੱਤ ਨੂੰ, ਕਹਿੰਦੀ ਤੂੰ ਜ਼ਹਿਰ ਚੰਗੀ ਨਹੀਂ ਲਿਆਇਆ, ਜ਼ਹਿਰ ਦੇ ਵਿੱਚ ਅਸਰ ਘੱਟ ਸੀ, ਤੂੰ ਵਧੀਆ ਜੀ ਜ਼ਹਿਰ ਲਿਆ। ਉਹ ਜਾ ਕੇ ਦੁਕਾਨਦਾਰ ਨਾਲ ਲੜ ਪਿਆ, ਕਹਿੰਦਾ ਜ਼ਹਿਰ ਗਲਤ ਸੀ, ਉਹ ਕਹਿੰਦਾ ਜ਼ਹਿਰ ਸਹੀ ਸੀ, ਕੁੱਤੇ ਨੂੰ ਪਾ ਕੇ ਦੇਖ ਇੱਕ ਮਿੰਟ 'ਚ ਕੀਰਤ ਥੋੜ੍ਹਾ ਫੜਿਆ ਦਿਓ। ਚੱਲ ਕਹਿੰਦਾ ਜੀ ਉਹਦੇ ਨਾਲ ਵੀ ਸਟਰੋਂਗ ਦੇਰ ਹੈ, ਉਹਨੇ ਹੋਰ ਦੇ ਦਿੱਤੀ, ਕਹਿੰਦਾ ਲੈ ਆਹ ਤਾਂ ਅੰਦਰ ਜਾਣ ਦੀ ਦੇਰ ਹੈ, ਉਸ ਵੇਲੇ ਖਤਮ। ਉਹਨੂੰ ਕਹਿ ਕੇ ਲਿਆ ਵੀ ਕੁੱਤਾ ਮਾਰਨਾ, ਕੁੱਤਾ ਹਲਕਿਆ ਹੋਇਆ, ਮਾਮੇ ਨੂੰ ਕਹਿ ਕੇ ਐਂ ਥੋੜ੍ਹੀ ਜਿਹਾ ਦੁਕਾਨਦਾਰ ਦਿੰਦਾ ਸੀ ਜ਼ਹਿਰ। ਲਿਆ ਕੇ ਫੇਰ ਸੰਤਾਂ ਨੂੰ ਖੀਰ ਵਧੀਆ ਬਣਾਈ, ਬਦਾਮ ਪਿਸਤੇ ਕਾੜ ਕੂੜ ਕੇ ਦੁੱਧ ਜ਼ਹਿਰ ਪਾ ਕੇ ਦਿੱਤੇ ਬਾਅਦ, ਤੇ ਫਿਰ ਮਹਾਂਪੁਰਸ਼ਾਂ ਨੇ ਸੋਚਿਆ ਕਿ ਹੁਣ ਕੀ ਕਰੀਏ, ਵੀ ਹੁਣ ਤਾਂ ਦੱਸਣਾ ਹੀ ਪਊਗਾ ਮਾੜਾ ਮੋਟਾ। ਕਹਿੰਦੇ ਭੈਣੇ ਅਖੰਭ ਹੈ। ਹਾਂ ਵੀਰ, ਕਹਿੰਦਾ ਹੁਣ ਪੰਚਾਇਤ ਇਕੱਠੀ ਕਰਾਂ ਤੇਰੀ ਕਰਤੂਤ ਦੱਸਣ ਵਾਸਤੇ, ਤੂੰ ਕਹੀ ਜੀ ਭੈਣ ਹੈ ਮੇਰੀ, ਤੂੰ ਕੀ ਸਮਝਦੀ ਹੈ ਵੀ ਤੇਰਾ ਭਰਾ ਇੰਨਾ ਸਧਾਰਨ ਹੈ, ਸੰਤ ਚੁੱਪ ਕਰ ਜਾਂਦਾ ਹੁੰਦਾ, ਸੰਤ ਲੋਕਾਂ ਵਰਗਾ ਪਾਗਲ ਨਹੀਂ ਨਾ, ਜੇ ਬਰਦਾਸ਼ਤ ਕਰ ਲਿਆ ਮੈਂ ਤਾਂ ਤੈਂ ਸਮਝ ਲਿਆ ਵੀ ਮੈਨੂੰ ਪਤਾ ਨਹੀਂ, ਤੂੰ ਪਹਿਲਾਂ ਜ਼ਹਿਰ ਦਿੱਤੀ ਹੁਣ ਫੇਰ ਦਿੱਤੀ, ਇਹਦੇ ਵਿੱਚ ਜ਼ਹਿਰ ਹੁਣ ਦਿਖਾਵਾਂ ਲੋਕਾਂ ਨੂੰ, ਵੀਰ ਬਖਸ਼ ਮੇਰੇ ਤੂੰ ਗਲਤੀ ਹੋ। ਕਹਿੰਦਾ ਬਸ ਤੇਰੇ ਨਾਲ ਕੋਈ ਨਾ, ਤੇ ਨਾ ਵੀਰ ਮੇਰੇ ਤੋਂ ਗਲਤੀ ਹੋ ਗਈ, ਮੈਂ ਨੀ ਹੁਣ ਤੈਨੂੰ ਜਾਣ ਦਿੰਦੀ, ਮਿੰਨਤਾਂ ਮੁੰਨਤਾਂ ਕਰਕੇ ਘਰ ਰੱਖ ਲੇ ਆਪਣੇ ਪੁੱਤ ਨੂੰ, ਕਹਿੰਦੀ ਗੰਡਾਸਿਆਂ ਵਾਲੇ ਲਿਆ ਹੁਣ ਇਹਨੂੰ ਵੱਢਣ ਵਾਸਤੇ, ਜ਼ਹਿਰ ਨਾਲ ਨੀ ਮਰਨ ਵਾਲਾ। ਰਾਤ ਨੂੰ 1 ਵਜੇ ਉੱਠ ਕੇ ਨਹਾਉਂਦਾ ਹੈ ਮੇਰਾ ਭਾਈ, ਨਲਕੇ ਤੇ ਹੀ ਸਾਂਭ ਲਿਓ। ਉਹ ਨਲਕੇ ਤੇ ਇਸ਼ਨਾਨ ਕਰਨ ਵੇਲੇ ਸੰਤ ਜਦੋਂ 1 ਵਜੇ 1:30 ਵਜੇ ਕੱਪੜੇ ਖੋਲ ਕੇ ਜਦੋਂ ਨਹਾਉਣ ਲੱਗੇ, ਉਹ ਜਦੋਂ ਆਏ ਬਦਮਾਸ਼ ਗੰਡਾਸੇ ਡਾਂਗਾਂ ਲੈ ਕੇ, ਗਾਹਾਂ ਕੀ ਦੇਖਦੇ ਨੇ, ਨਿਹੰਗ ਸਿੰਘ ਤਿਆਰ ਪ੍ਰਤਿਆਰ 10-15 ਖੜੇ ਨੇ ਸੰਤਾਂ ਦੇ ਆਲੇ ਦੁਆਲੇ। ਕਹਿੰਦੇ ਉਹ ਤੁਹਾਡਾ ਭਲਾ ਹੋ ਜਾਏ ਤਾਂ, ਸੰਤ ਉਦੋਂ ਚਲਾ ਕੇ ਨਿਕਲਿਆ, ਉਹ ਨੱਠ ਗਏ ਬਦਮਾਸ਼, ਕਹਿੰਦੇ ਵੀ ਮਰ ਜਾਂਗੇ। ਉਹਨੂੰ ਕਹਿੰਦੇ ਵੀ ਤੂੰ ਦੱਸਿਆ ਨੀ ਵੀ ਇੱਥੇ ਬੰਦੇ ਲਿਆਂਦੇ ਪਏ। ਉਹ ਕਹਿੰਦਾ ਬੰਦਾ ਕੋਈ ਨੀ ਸੀ। ਉਹ ਨੱਠ ਗਏ ਬਦਮਾਸ਼ਾਂ ਦੇ ਨੱਠਣ ਤੋਂ ਬਾਅਦ ਜਦ ਸੰਤਾਂ ਦੀ ਭੈਣ ਨੇ ਦੇਖਿਆ, ਭਾਈ ਨੇ ਦੇਖਿਆ, ਸੰਤ ਇਕੱਲੇ ਵਿਚਾਰੇ ਭਜਨ ਕਰੀ ਜਾਂਦੇ ਆ ਬੈਠੇ। ਸ਼ਹੀਦਾਂ ਸਿੰਘਾਂ ਦੀਆਂ ਫੌਜਾਂ ਆ ਗਈਆਂ ਆਲੇ ਦੁਆਲੇ, ਉਹਨਾਂ ਨੂੰ ਦਿਸ ਰਹੇ ਹੈ ਬਦਮਾਸ਼ ਨੱਠ ਗਏ। ਮਹਾਂਪੁਰਸ਼ ਕਹਿੰਦੇ, ਭੈਣੇ ਅੱਜ ਤੋਂ ਬਾਅਦ ਆਪਣਾ ਭੈਣ ਭਾਈ ਦਾ ਰਿਸ਼ਤਾ ਟੁੱਟਿਆ। ਤੂੰ ਮੇਰੀ ਭੈਣ ਨੀ, ਮੈਂ ਤੇਰਾ ਭਾਈ ਨੀ। ਅੱਜ ਤੋਂ ਬਾਅਦ ਮੈਂ ਇਹ ਪਿੰਡ ਵੀ ਛੱਡਿਆ ਜਿਹੜੇ ਪਿੰਡ ਦੇ ਵਿੱਚ ਆਪਾਂ ਨੇ ਜਨਮ ਲੈ ਕੇ ਭੈਣ ਭਾਗ ਕਰਾਇਆ ਸੀ। ਮੈਂ ਆਪਣਾ ਪਿੰਡ ਵੀ ਛੱਡਿਆ, ਭੈਣ ਦਾ ਪਿੰਡ ਵੀ ਛੱਡਿਆ। ਲੈ ਭੈਣੇ, ਪਰ ਇੱਕ ਗੱਲ ਕਰ, ਜਿਹੜੇ ਕਾਰਨ ਤੂੰ ਜ਼ਹਿਰ ਦਿੰਦੀ ਰਹੀ ਹੈ, ਤੂੰ ਕਾਗਜ਼ ਲਿਆ ਬਣਾ ਕੇ ਮੈਂ ਸਾਈਨ ਕਰਦਾ, ਤੂੰ ਲਿਟਲੀ ਜ਼ਮੀਨ ਤੇ ਤੂੰ ਜ਼ਮੀਨ ਸਾਂਭ ਲੈ, ਤੂੰ ਮੈਨੂੰ ਮਾਰ ਕੇ ਕਾਹਨੂੰ ਸਾਂਭਦੀ, ਜਿਉਂਦੇ ਦੀ ਉਹ ਸਾਂਭ ਲੈ। ਸੰਤ ਉਹਨੂੰ ਜ਼ਮੀਨ ਫੇਰ ਵੀ ਦੇ ਆਏ। ਸੰਤ ਕਰੇ ਨੀ ਬੈਰ ਕਹੋ, ਸਭ ਕੇ ਹਿੱਤ ਮੈਂ ਵਰਤੈ ਅਤ ਹੀ, ਜਾਂ ਤਨ ਕੋ ਜਬ ਦਾਹਤ ਕੋ ਬੈ ਤਦਬ ਦੇਤ ਸੁਖਾ ਮਿਲੀ। ਜੈਸੇ ਕੁਠਾਰ ਕੱਟੈ ਕਰ ਚੰਦਨ, ਗੰਧ ਮੁਖ ਹੈ ਤਿਸ ਦੇਵਤੀ। ਕੁਹਾੜਾ ਵੱਢਦੇ ਚੰਦਨ ਉਹਨੂੰ ਸੁਗੰਧੀ ਦਿੰਦਾ। ਸੰਤ ਚੰਦਨ ਦਾ ਬੂਟਾ ਹੈ। ਉਹ ਕਹਿਣ ਲੱਗੇ, ਜੀ ਤਾਂ ਮਰਿਆ ਨਾ ਪੱਥਰ ਸਿੱਟੇ ਦੇ, ਇਹ ਹੁਣ ਕਹਿੰਦੇ ਹਾਥੀ ਲਿਆਓ, ਖੂਨੀ ਹਾਥੀ ਜਿਹਨੇ ਅੱਗੇ ਬੰਦੇ ਮਾਰੇ ਹੋਣ। ਲਿਆਂਦਾ ਖੂਨੀ ਹਾਥੀ, ਜਿਵੇਂ ਕਬੀਰ ਤੇ ਛੱਡਿਆ, ਨਾਮ ਦੇ ਗਜ ਹਸਤੀ ਤੀਨੋ ਚਮਕਾਰ, ਮਾਂ ਵੀ ਰੋ ਪੀ ਸੀ ਰੋਦਨ ਕਰੈ ਨਾਮੇ ਕੀ ਮਾਏ। ਉਹ ਹਾਥੀ ਨੀ ਤੈਨੂੰ ਛੱਡੀ, ਛੋੜ ਰਾਮ ਕੀ ਨਾ ਭਜਾ। ਇਹ ਹਾਥੀ ਤਾਂ ਸੰਤਾਂ ਦੇ ਪੈਂਦੇ ਹੀ ਰਹੇ ਅੱਗੇ। ਕਰੈ ਗੁੰਜਾ ਗਜਿੰਦ ਸੁੰਡ ਕੀ ਚੋਟ, ਪਟਕਾ ਪਟਕਾ ਕੇ ਮਾਰਿਆ ਸਰੀਰ ਨੂੰ। ਪਰ ਨਾਮਾ, ਨਾਮਦੇਵ ਕਿਵੇਂ ਬਚਿਆ? ਨਾਮਾ ਉਭਰੇ ਹਰ ਕੀ ਓਟ, ਜਿਹਨੂੰ ਰੱਬ ਦੀ ਓਟ ਹੈ ਉਹਨੂੰ ਕੌਣ ਮਾਰ ਸਕਦਾ। ਹਾਥੀ ਆ ਗਿਆ ਸਾਹਮਣੇ ਮਹਾਤਮਾ ਬੁੱਧ ਦੇ, ਜਦੋਂ ਆਇਆ ਸਾਹਮਣੇ ਹਾਥੀ ਚੀਕਾਂ ਮਾਰਨ ਲੱਗ ਪਿਆ। ਹਾਥੀ ਗੋਡੇ ਟੇਕ ਕੇ ਸੁੰਡ ਦੇ ਨਮਸਕਾਰਾਂ ਕਰਨ ਲੱਗ ਪਿਆ, ਮੱਥੇ ਟੇਕਣ ਲੱਗ ਪਿਆ। ਬੁੜਿਆ ਬੁੱਧ ਦੇ ਚੇਲੇ ਕਹਿਣ ਲੱਗੇ, ਮਹਾਰਾਜ ਬੜਾ ਚਮਤਕਾਰ ਹੋ ਗਿਆ, ਹਾਥੀ ਮੱਥੇ ਟੇਕ ਰਿਹਾ। ਉਹ ਕਹਿੰਦੇ, ਨਹੀਂ ਕੋਈ ਚਮਤਕਾਰ ਨਹੀਂ ਹੈ। ਕੀ ਹੈ? ਕਹਿੰਦੇ, ਇਹ ਜਿਹੜਾ ਹਾਥੀ ਦੀ ਜੋਨ ਵਿੱਚ ਇਸ ਵੇਲੇ ਜੀਵ ਆਤਮਾ ਹੈ, ਪਿਛਲੇ ਜਨਮ ਦੇ ਵਿੱਚ ਇੱਕ ਵਾਰੀ ਐਸਾ ਹੋਇਆ ਸੀ, ਇਹਦੇ ਤੇ ਸੰਕਟ ਆ ਬਣਿਆ ਸੀ। ਮੈਂ ਪਿਛਲੇ ਜਨਮ ਦੇ ਵਿੱਚ ਇਹਦੀ ਜਾਨ ਬਚਾਈ ਸੀ, ਮੇਰੇ ਸਾਹਮਣੇ ਆਉਣ ਦੇ ਨਾਲ ਇਹਦਾ ਸੰਸਕਾਰ ਜਾ ਗਿਆ ਆ। ਇਹ ਤਾਂ ਮਨੁੱਖ ਹੋਇਆ ਜਿਹਨੇ ਮੈਨੂੰ ਬਚਾਇਆ ਸੀ, ਮੈਂ ਨਹੀਂ ਇਸ ਨੂੰ ਮਾਰ ਸਕਦਾ। ਬਸ ਕਹਿੰਦੇ, ਕਰਮ ਹੀ ਸਭ ਕੁਛ ਹੈ, ਨਹੀਂ ਇਸ ਨੂੰ ਮਾਰਨਾ। ਇਸ ਕਰਕੇ ਸੰਸਕਾਰ ਜਾਗਦੇ ਹੈ। ਉਹ ਬੈਰ ਦਾ ਸੰਸਕਾਰ ਸੀ, ਆਪਾਂ ਗੱਲ ਨਿਬੇੜੀਏ ਵੀ ਤੰਦੂਏ ਨੇ ਹਾਥੀ ਨੂੰ ਫੜ ਲਿਆ ਬੈਰੀ ਸਮਝ ਕੇ। ਪਿਛਲੇ ਸਵਰਗ ਦੀ ਲੜਾਈ ਜਿਹੜੀ ਤੁਸੀਂ ਮੁੱਢ ਤੋਂ ਸ਼ੁਰੂ ਤੋਂ ਸੁਣਿਆ, ਹੁਣ ਜਿਹੜੇ ਬਾਅਦ ਚ ਆਏ ਨੇ ਉਹਨਾਂ ਨੂੰ ਤਾਂ ਇੰਨਾ ਪਤਾ ਲੱਗਣਾ ਵੀ ਇਹ ਗੱਲ ਕਿੱਥੋਂ ਸ਼ੁਰੂ ਹੋਈ ਸੀ, ਉਹਨਾਂ ਨੂੰ ਤਾਂ ਟੋਟਕਾ ਜਿਹੀ ਲੱਗੂਗਾ। ਇਹ ਤੁਹਾਨੂੰ ਪਤਾ ਹੈ ਸਾਰੀ ਜਿਹੜੀ ਮੁੱਢ ਤੋਂ ਬੰਨ ਕੇ। ਜਦੋਂ ਯੁੱਧ ਸਮਾਪਤੀ ਤੇ ਪਹੁੰਚਦਾ ਹੈ ਉਦੋਂ ਹਾਥੀ ਨਿਰਬਲ ਹੋ ਜਾਂਦਾ ਹੈ ਤੇ ਉਹਨੂੰ ਖਿੱਚ ਕੇ ਤੰਦੂਆ ਪਾਣੀ ਚ ਨੂੰ ਲਿਜਾਈ ਜਾਂਦਾ ਹੈ, ਪਾਣੀ ਚ ਲਿਜਾਈ ਜਾਂਦਾ ਹੈ। ਹਾਥੀ ਜਦੋਂ ਉਹਦਾ ਪਿੰਡਾ ਡੁੱਬ ਗਿਆ ਤੇ ਕੇਵਲ ਮੂੰਹ ਡੁੱਬਣ ਤੋਂ ਰਹਿੰਦਾ, ਉਹਦਾ ਸੁੰਡ ਡੁੱਬਣ ਤੋਂ ਰਹਿੰਦਾ ਤੇ ਬਾਕੀ ਤਾਂ ਡੁੱਬ ਗਿਆ। ਉਹਨੇ ਦੇਖਿਆ ਵੀ ਹੁਣ ਮੈਨੂੰ ਕੋਈ ਨੀ ਬਚਾ ਸਕਦਾ, ਸਾਰੇ ਸਾਥੀ ਛੱਡ ਗਏ, ਮੇਰੀਆਂ ਪਤਨੀਆਂ ਛੱਡ ਗਏ, ਮੇਰੇ ਪੁੱਤਰ ਛੱਡ ਗਏ, ਮੇਰੇ ਭਰਾ ਛੱਡ ਗਏ, ਸੰਗ ਛੱਡ ਸਭ ਤੇ ਹੁਣ ਜਬ ਹੀ ਨਿਰਤਨ ਦੇਖਿਓ, ਜਦੋਂ ਨਿਰਤਨ ਦੇਖਿਆ ਉਦੋਂ ਛੱਡ ਕੇ ਨੱਠਦੇ ਆ ਸਾਰੇ। ਸੁਖਮੇ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦੇ ਸਘੇਰੇ, ਬਿਬਤ ਭਰੀ ਸਭ ਹੀ ਸੰਗ ਛੱਡ ਕੋ ਨਾ ਆਪਦੇ ਮੇਰੇ। ਇਹ ਵਿਧ ਕੋ ਵਿਹਾਰ ਬਣਿਓ ਹੈ, ਜਾ ਸਿਓ ਨਿਹੋ। ਭੈਣ ਜੀ ਦੇ ਨਾਲ ਪ੍ਰੇਮ ਲਾਇਆ, ਆਹ ਕੁਛ ਹੈ ਇਹਦੇ ਚ। ਅੰਤ ਵਾਰ ਨਾਨਕ ਬਿਨ ਹਰ ਜੀ ਕੋ ਕੰਮ ਨਾ ਆਇਓ, ਨਹੀਂ ਕੋਈ ਕੰਮ ਆਉਣ ਵਾਲਾ। ਇਹ ਤਾਂ ਜਿਉਂਦਿਆਂ ਜਿਉਂਦਿਆਂ ਕਈਆਂ ਨੂੰ ਪ੍ਰੈਕਟੀਕਲ ਹੋ ਚੁੱਕਾ ਹੈ ਤੇ ਕਈਆਂ ਨੂੰ ਨਹੀਂ ਹੋਇਆ, ਉਹਨਾਂ ਨੂੰ ਅੰਤ ਵੇਲੇ ਹੋਜੂਗਾ ਜਦੋਂ ਮੌਤ ਆ ਗਈ, ਹੋਊਗਾ ਸਭ ਨੂੰ ਅਹਿਸਾਸ। ਉਸ ਵੇਲੇ ਅੰਦਰ ਤੇ ਇੱਕ ਆਵਾਜ਼ ਉੱਠੀ, ਜਿਸ ਕਾ ਨਹੀਂ ਕੋਈ, ਜਿਹਦਾ ਕੋਈ ਵੀ ਨਹੀਂ ਹੈ, ਉਹਦਾ ਕੇਵਲ ਪਰਮਾਤਮਾ ਹੈ। ਹੇ ਮੇਰੇ ਪਰਮਾਤਮਾ, ਪਰ ਸੋਚਿਆ ਕੋਈ ਨਾ ਕੋਈ ਭੇਟ ਦਈਦੀ ਹੈ। ਇੱਕ ਕਮਲ ਫੁੱਲ ਟੁੱਟ ਕੇ ਰੁੜਿਆ ਆ ਰਿਹਾ ਸੀ, ਉਹਨੇ ਚੁੱਕਿਆ ਸੁੰਡ ਦੇ ਨਾਲ, ਸੁੰਡ ਨਾਲ ਚੁੱਕ ਕੇ ਐ ਤਾਂ ਨੂੰ, ਹੇ ਮੇਰੇ ਪਰਮਾਤਮਾ ਆਹ ਤੇਰੀ ਭੇਟਾ ਹੈ, ਮੇਰਾ ਹੁਣ ਕੋਈ ਨਹੀਂ, ਮੈਂ ਤੇਰੀ ਸ਼ਰਨ ਹੈ ਤੇ ਮੇਰੀ ਰੱਖਿਆ ਕਰ। ਜਬ ਹੀ ਸਰਨ ਗਹੀ ਕਿਰਪਾ ਨਿਤ, ਕਿਰਪਾ ਦੇ ਖਜ਼ਾਨੇ ਵਾਹਿਗੁਰੂ ਦੀ, ਉਸੇ ਵੇਲੇ ਭਗਵਾਨ ਨੇ ਆਪਣੇ ਸੁਦਰਸ਼ਨ ਚੱਕਰ ਨੂੰ ਹੁਕਮ ਕਰ ਦਿੱਤਾ, ਛੱਡ ਦਿੱਤਾ ਚੱਕਰ, ਆ ਕੇ ਤੰਦੂਏ ਨੂੰ ਪਾੜ ਦਿੱਤਾ ਜਿਵੇਂ ਹਰਨਾਕਸ਼ ਨੂੰ ਨੌਹਾਂ ਦੇ ਨਾਲ ਪਾੜ ਦਿੱਤਾ ਸੀ, ਬਚਾ ਲਿਆ। ਹਾਥੀ ਬਚ ਗਿਆ, ਤੰਦੂਆ ਮਰ ਗਿਆ। ਹਾਥੀ ਨੂੰ ਵੀ ਬਾਹਰ ਕੱਢ ਕੇ ਉਹਦੇ ਸਿਰ ਤੇ ਹੱਥ ਰੱਖਿਆ। ਭਗਵਾਨ ਨੇ ਕਿਹਾ ਕਿ ਤੇਰਾ ਸਰਾਪ ਮਿਟ ਗਿਆ, ਤੇਰਾ ਸਾਥੀ ਮੇਰੇ ਹੱਥੋਂ ਮਰ ਗਿਆ, ਇਹਦੀ ਵੀ ਕਲਿਆਣ ਹੋ ਗਈ ਜਾਂ ਤੇਰੀ ਵੀ ਹੋ ਗਈ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ ਰਹੋ। ਪਤਤ ਪਨੀਤ ਦੀਨ ਬੰਧ ਹਰ ਸਰਨ ਤਾਹੇ ਤੁਮ ਆਵੋ, ਉਹ ਗਜ ਕੋ ਤਰਾਸ ਮਿਟਿਓ ਜੇ ਸਿਮਰਤ। ਜਿਹਨੂੰ ਯਾਦ ਕਰਕੇ ਹਾਥੀ ਦਾ ਡਰ, ਤੰਦੂਏ ਦਾ, ਮੌਤ ਦਾ ਭੈ ਖਤਮ ਹੋ ਗਿਆ ਸੀ, ਫਿਰ ਅੱਧੀ ਤੁਕ ਚ ਸਾਨੂੰ ਕਹਿੰਦੇ ਨੇ, ਕਹਿੰਦੇ ਤੁਮ ਕਾਹੇ ਵਿਸਰ, ਤੁਸੀਂ ਕਿਉਂ ਭੁੱਲੇ ਫਿਰਦੇ ਹੋ ਉਸ ਨੂੰ ਜਿਹਨੇ ਹਾਥੀ ਦੀ ਰੱਖਿਆ ਕੀਤੀ। ਉਹ ਜਿਹੜਾ ਇੱਕ ਪਸ਼ੂ ਦੀ ਰੱਖਿਆ ਕਰ ਸਕਦਾ, ਤੁਹਾਡੀ ਨੀ ਕਰੂਗਾ? ਪਰ ਯਾਦ ਕਰਨਾ ਪਏਗਾ। ਆਓ ਇੱਕ ਵਾਰੀ ਫਿਰ ਉਹੀ ਧਾਰਨਾ ਪੜੋ, ਉਦੋਂ ਬਾਅਦ ਸਮਾਪਤੀ ਹੈ।
ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ, ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ,
ਖੂਬੀ ਦਾ ਨਾਮ ਹੈ। ਗੁਣ ਦਾ ਅਰਥ ਖੂਬੀ, ਪਰਮੇਸ਼ਵਰ ਵਿੱਚ ਇਹ ਖੂਬੀ ਹੈ ਜੋ ਉਹਦੀ ਸ਼ਰਨ ਵਿੱਚ ਆਉਂਦਾ ਹੈ ਉਹ ਉਹਦੀ ਰੱਖਿਆ ਕਰਦਾ ਹੈ, ਇਹ ਗੁਣ ਹੈ ਉਸਦਾ। ਤੇ ਉਸ ਨੂੰ ਉਹਦੇ ਗੁਣ ਨੂੰ ਗਾਇਆ ਹੈ, ਹਾਥੀ ਦੀ ਸਾਖੀ ਹੈ, ਦ੍ਰਿਸ਼ਟਾਂਤ ਨੇ, ਪ੍ਰਮਾਣ। ਤੇ ਸਾਧ ਕੱਪੜਿਆਂ ਦਾ ਨਾਮ ਨਹੀਂ ਹੈ, ਸਾਧ ਨਾਮ ਕਿਸਦਾ ਹੈ? ਨਿਰਮਲ ਜਾ ਕੇ ਕਰਮ, ਨਿਰਮਲ ਕਰਮ। ਸਾਧ ਨਾਮ ਸਾਧਨਾ ਕਰਨ ਵਾਲੇ ਦਾ ਹੈ। ਸਾਧ ਨਾਮ ਜਿਸਨੇ ਕਾਮ ਕ੍ਰੋਧ ਹੰਕਾਰ ਨੂੰ, ਲੋਭ ਨੂੰ ਆਪਣੇ ਮਨ ਵਿੱਚੋਂ ਸਾਧ ਲਿਆ, ਸ਼ੁੱਧ ਕਰ ਲਿਆ, ਉਹਦਾ ਨਾਮ ਵੀ ਸਾਧ ਹੈ। ਇਸ ਵਾਸਤੇ ਸਾਧ ਵਾਹੇ ਜਗ ਜਾਨੀ ਹੈ ਜਾਂ ਕਿ ਨਹੀਂ ਅਪਾਧ ਮਨ। ਸਾਧੋ ਗੋਬਿੰਦ ਕੇ ਗੁਣ ਗਾਵੋ, ਇਹ ਅੱਜ ਦੀ ਤੇਵ ਸੀ। ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਅੰਮ੍ਰਿਤ ਬਚਨ ਸੀ ਗੌੜੀ ਰਾਗ ਦਾ। ਤੇ ਜਦੋਂ ਹਾਥੀ ਨੇ ਸ਼ਰਨ ਗ੍ਰਹਿਣ ਕੀਤੀ ਉਦੋਂ ਹਾਥੀ ਦੀ ਰਕਸ਼ਾ ਕੀਤੀ। जब ही शरण गई कृपा ने। गज ग्रह ते छूटा ओ हाथी ग्रह तंदुए नूं कहिंदे उतों छुटकारा हो गया। सो इस वास्ते बड़े बड़े पापियां ने एक छिन विच गति पाई उहदी शरण विच आ गए। अजामल पापी जग जाना है, संसार च जग जा रहा है। दरिया किवें सी? निमख मह, निमख मह निस्तारा, एक निमख विच तरिया। अजामल पापी जग जाने निमख मह, एक निमख दे विच तरिया है। और फिर जागत को जोगी सिर बांछित, सोगत छिन में पाई छिन विच पा ले। सो इस वास्ते उस वाहिगुरु परमेश्वर की शरण में ही आना योग है, तन करके भी मन करके। अज दे श्री अखंड पाठ साहब जिहड़े सवेरे भोग पए है, इन्हां दी सेवा भाई हरदयाल सिंह जी नैंग सिंह सारे परिवार वालों हुई है। अरदास ते हुक्मनामे गुरु साहब दे मुख वाक तों बाद सिरो पाओ, गुरु घर की बख्शिश प्राप्त करन वास्ते भाई साहब नेड़े आ जाण। गुरु प्यारे संत ज्ञानी शेर सिंह जी पिंडराली टकसाल दे विद्वान सज्जन, ये उन्हां नूं सिरो पाएगा। इसी तरह भाई होर गुरमुख रूहां भाई रजिंदर सिंह जी गाने जी, उन्हां ते बल्कि मैं खिमा भी मंगनी है। बड़े चा दे नाल उन्होंने प्रोग्राम रखिया, मैं पहुंच नहीं सकिया। बाबे बेदी साहब होरां ने भी मैनूं फोन ते दस्या कि बहुत चढ़दी कला का प्रोग्राम सी इन्हां दा, पर मैं उस तों वांझा रह गया क्योंकि पुलण अंदर की आ सब कुछ। खिमा करन यानी हो रही नदी नाल संजोगी मेले ਤੇ ਹੁਣ ਬੇਨਤੀ ਹੈ ਗੁਰੂ ਪਿਆਰਿਓ, ਜਿਵੇਂ ਪਸ਼ੂ ਦੇ ਨੱਥ ਪਾਈ ਹੁੰਦੀ ਹੈ ਨਾ, ਗੁਰੂ ਸਾਹਿਬ ਕਹਿੰਦੇ ਜੀਵ ਦੇ ਵੀ ਇਸ ਤਰ੍ਹਾਂ ਦੀ ਨੱਥ ਪਾਈ ਹੋਈ ਹੈ, ਮਾਲਕ ਦੇ ਹੱਥ ਹੁੰਦਾ ਹੈ। ਇਸ ਤਰ੍ਹਾਂ ਨੱਕ ਨੱਥ ਖਸਮ ਹੱਥ ਮਾਲਕ ਦੇ ਹੱਥ ਵਿੱਚ ਹੈ, ਕਿਰਤ ਧੱਕੇ ਦੇ, ਫਿਰ ਉਹ ਧੱਕੇ ਖਾਣੇ ਪੈਣਗੇ। ਆਪਣੇ ਦੇਸ਼ ਚ ਖਾ ਲਓ, ਪ੍ਰਦੇਸ਼ ਵਿੱਚ ਖਾ ਲਓ, ਕਿਰਤ ਦੇ ਧੱਕੇ ਨੇ ਦਾਣਾ ਪਾਣੀ ਹੈ। ਜਿੱਥੇ ਜਿੱਥੇ ਲਿਖਿਆ ਚੁਗਣਾ, ਜਿਹਦਾ ਨੇੜੇ ਦਾ ਲਿਖਿਆ ਨੇੜੇ ਚੁਗੀ ਜਾਂਦਾ, ਜਿਹਦਾ ਦੂਰ ਦਾ ਲਿਖਿਆ ਫਿਰ ਉਹ ਕੀ ਕਰੇ, ਚੁਗਣ ਵਾਸਤੇ ਜਾਊਗਾ ਹੀ। ਇਸ ਵਾਸਤੇ ਭਾਈ ਹੁਕਮ ਦੇ ਵਿੱਚ ਜੀ ਤਾਂ ਕਰਦਾ ਨਹੀਂ, ਅਸਲੀ ਬਾਤ ਹੈ। ਕਿਸੇ ਵੇਲੇ ਜੀ ਕਰਦਾ ਸੀ, ਬਾਹਰ ਦਾ ਚਾਅ ਬੜਾ ਸੀ, ਅਮਰੀਕਾ ਚੱਲੀਏ, ਕਨੇਡਾ ਚੱਲੀਏ, ਇੰਗਲੈਂਡ ਚੱਲੀਏ, ਲੋਕੀ ਪਤਾ ਨਹੀਂ ਕਹੇ ਜਿਹਨੂੰ ਉੱਥੇ ਦੇਖੀਏ। ਬਸ ਹੁਣ ਰੱਜ ਗਏ, ਉਹਨਾਂ ਨੂੰ ਦੇਖ ਕੇ ਰੱਜ ਗਏ। ਹੁਣ ਤਾਂ ਜੀ ਕਰਦਾ ਵੀ ਤੁਹਾਨੂੰ ਹੀ ਦੇਖ ਲਿਆ ਕਰੀਏ ਉਹਨਾਂ ਦੇ ਨਾਲੋਂ। ਪਰ ਜਿਹੜਾ ਉਹਨਾਂ ਦੇ ਨਾਲ ਪ੍ਰੇਮ ਪੈ ਗਿਆ, ਆਹ ਹੁਣ ਹਫ਼ਤੇ ਦੇ ਵਿੱਚ ਤਾਂ ਹਨੇਰੀ ਠਾਲਤੀ ਫੋਨ ਵਾਲਿਆਂ ਨੇ। ਮੈਂ ਉਹਨਾਂ ਨੂੰ ਕਿਹਾ ਸੀ ਵੀ 1 ਤਰੀਕ ਦੀ ਮੱਸਿਆ ਹੈ, ਉਦਣੇ ਰਾਤ ਨੂੰ ਮੈਂ ਦੀਵਾਨ ਲਾ ਕੇ ਅਮਰੀਕਾ ਨੂੰ ਚੜਿਆ ਆਉਣਾ, ਤੇ ਉੱਥੇ ਵੀ 1 ਤਰੀਕ ਹੋ, ਕਿਉਂਕਿ ਫਰਕ ਹੈ ਨਾ ਦਿਨ ਰਾਤ ਦਾ, ਵੀ 1 ਤਰੀਕ ਨੂੰ ਆ ਕੇ ਤੁਹਾਡੇ ਦੀਵਾਨ ਲਾ ਦੂ। ਫਿਰ ਉਹ ਤੋਂ ਬਾਅਦ ਪ੍ਰੋਗਰਾਮ ਥੋੜਾ ਜਿਹਾ ਦੇਖਿਆ ਵੀ ਕੰਮ ਅਜੇ ਸੂਟ ਨਹੀਂ ਆਇਆ, ਮੈਂ ਤਾਂ ਹਲੇ ਟੇਚੀ ਚ ਕੱਪੜੇ ਵੀ ਨਹੀਂ ਪਾਏ, ਵੀ ਵੇਲ ਅਜੇ ਲੱਗਿਆ ਨੀ, ਕਈ ਕੰਮ ਅਧੂਰੇ ਰਹਿੰਦੇ ਆ। ਤੇ ਮੈਂ ਕਿਹਾ ਵੀ ਚਲੋ, ਉਹਨਾਂ ਨੂੰ ਬੇਨਤੀ ਕੀਤੀ ਵੀ ਭਾਈ 3 ਤਰੀਕ ਨੂੰ ਆ ਜਾਣੇ। ਕਹਿੰਦੇ ਜੀ ਤਾਂ ਬਹੁਤ ਲੇਟ ਹੋ ਗਿਆ। ਮੈਂ ਕਿਹਾ ਵੀ ਹੁਣ ਕੀ ਕਰੀਏ। ਉਹ ਲੇਟ ਹੁੰਦਾ ਹੁੰਦਾ ਫਿਰ ਪ੍ਰੋਗਰਾਮ ਜਿਹੜਾ 3 ਤਰੀਕ ਰਾਤ ਦਾ ਹੀ ਬਣਾਇਆ। ਇਸ ਕਰਕੇ ਭਾਈ 5 ਮਹੀਨੇ, ਯਾਨੀ ਉਹ ਕਹੋ ਵੀ 5 ਮੱਸਿਆ ਹੁਣ ਮੈਂ ਤੁਹਾਡੇ ਵਿਚਕਾਰ ਨਹੀਂ ਹਾਂ। ਪਰ ਤੁਸੀਂ ਬਾਬਾ ਫਤਿਹ ਸਿੰਘ ਸਾਹਿਬ ਨੂੰ, ਬਾਬਾ ਜ਼ੋਰਾਵਰ ਸਿੰਘ ਨੂੰ, ਮਾਤਾ ਗੁਜਰ ਕੌਰ ਜੀ ਨੂੰ ਚੇਤੇ ਕਰਨ ਵਾਸਤੇ ਉਹਨਾਂ ਦੀ ਸ਼ਹੀਦਾਂ ਦੀ ਧਰਤੀ 'ਚ ਨਾਲ ਯਾਤਰਾ ਹੋ ਜਾਂਦੀ ਹੈ, ਮੱਸਿਆ 'ਤੇ ਆਉਂਦੇ ਰਹਿਣਾ, ਦੀਵਾਨ ਸਜਾਇਆ ਕਰਨਗੇ ਗੁਰਮੁਖ, ਜਥੇ ਵਾਲੇ ਸਾਰੇ ਗੁਰਮੁਖ ਹੀ 3 ਭਾਈ ਦਰਸ਼ਨ ਸਿੰਘ ਮੇਰੇ ਨਾਲ ਜਾਣਗੇ, ਅਤੇ ਇੱਕ ਅੱਧਾ ਸਿੰਘ ਤਾਂ ਨਾਲ ਚਾਹੀਦਾ, ਕਥਾ ਦਾ ਪਾਠ ਹੀ ਬੋਲਣਾ ਹੁੰਦਾ, ਇਹ ਮੇਰੇ ਨਾਲ ਜਾਣਗੇ। ਅਤੇ ਹੁਣ 5 ਮਹੀਨੇ ਮੈਂ ਆਪਣੀ ਜਨਮ ਭੂਮੀ ਤੋਂ ਪਿਛੜਿਆ ਰਹੂੰਗਾ, ਪਰ ਤੁਹਾਨੂੰ ਕਦੇ ਭੁੱਲ ਨਹੀਂ ਸਕਦਾ। ਉੱਥੇ ਰਹਿ ਕੇ ਵੀ ਆ ਦਰਸ਼ਨ ਸਿੰਘ ਮੈਨੂੰ ਕਹਿੰਦਾ, ਕੱਲ੍ਹ ਪਰਸੋਂ ਦੀ ਗੱਲ ਹੈ, ਕਹਿੰਦੇ ਬਾਬਾ ਜੀ ਵੀ ਇੱਕ ਗੱਲ ਦੱਸੋ, ਵੀ ਜਦੋਂ ਆਪਾਂ ਉੱਥੇ ਪਹੁੰਚ ਜਾਂਦੇ ਹਾਂ ਵੀ ਉਦਣ ਤੋਂ ਹੀ ਦਿਨ ਗਿਣ ਲੱਗ ਜਾਂਦੇ ਹਾਂ ਵੀ ਅੱਜ 1 ਦਿਨ ਘੱਟ ਗਿਆ, ਇੰਨਾ ਚਿਰ ਇੱਥੇ ਰਹਿਣਾ ਵੀ ਚਲੋ 1 ਦਿਨ ਤਾਂ ਗਿਆ। ਕਹਿੰਦਾ ਜਦੋਂ ਆ ਜਾਂਦੇ ਇੱਧਰ 7 ਮਹੀਨੇ ਐਂ ਲੰਘ ਜਾਂਦੇ ਨੇ ਜਿਵੇਂ 1 ਰਾਤ ਹੀ ਲੰਘੀ ਹੁੰਦੀ ਹੈ, ਉੱਥੇ 1-1 ਦਿਨ ਗਿਣਦੇ ਹੈ। ਮੈਂ ਕਿਹਾ ਇਹ ਜਨਮ ਭੂਮੀ ਦੀ ਚਮਤਕਾਰ ਹੈ। ਭਗਵਾਨ ਰਾਮ ਜੀ 14 ਸਾਲ ਵਿਛੜੇ ਰਹੇ, ਪਰ ਮਿੱਟੀ ਇੰਨੀ ਕੁ ਅਯੁੱਧਿਆ ਦੀ ਬੰਨ ਕੇ ਨਾਲ ਲੈ ਗਏ, रोज जो पूजा करते भगवान की और मिट्टी मथा टेकते मेरी जन्म भूमि की मिट्टी है ये मिट्टी नहीं भुलन वाली जिथे एडे ऋषि मुनि पैगंबर अवतार पैदा हुए न देखो जरा शांत माहौल इथे ये नहीं लभ सकता उथे चुप तो है पर शांति नहीं है सुनता है कही जी सुनसान है जी जी शमशान भूमि चुंदी है उदासी दे सहत चुप चुप हैगी खड़का कोई नहीं गड्डी हार नहीं मारदी सच पुछो देखो मैं तो अपना सीधी जटका गल करदा थोनू शुक्र करी दा इधर आके जे कि खंगार अज भी शीशा डाउन करिया बाहर थुक लई दा जे क्रिया करनी हो गड्डी कढ़ाई खदाना च जाई दा उत्थे तां मर जावे चाहे कोई 30,000 रुपया इधर का जुर्माना है उस वेले जे कि थुकदा पड़िया जाए मूह मूहरे हथ ला ला के मसा टाइम कढ़ी दा भी जे माड़ा जिहा थुकदी पड़ेगी तां भी जुर्माना हो जाना है सड़कां भी साफ रखते हैं चलो उन्हां दा गुण तां हैगा इह पर अपना सुभाअ बणिया होया आपां तां तुरे जांदे केले दे छिलड़ भगा के मारदे आ चाहे किसी की लत्ती टुट जाए अपना सुभाअ इस तरह का बनया होया आपां किवें रल जांदे उन्हां नाल फिर भी साध संगत साडे इस मुल्क दे अंदर जे किते साडे मुल्क दे अमीर साडे देश दे आगू किते इत्थे लुटना बंद कर देण तां साडा देश भी उन्ना ही अमीर है इत्थे किहड़ी चीज का घाटा है घाटा इस चीज का है भी वह एक नवे पैसे का टैक्स चोरी नहीं होने देंगे ते असी नवे पैसे का टैक्स खजाने च जमा नहीं होने देना यह फर्क पिया होया गुरु कृपा करे बड़े बड़े मगरमच्छ जिहड़े हुंदे ना वह छोटिया मच्छियों नूं खाई जांदे हुंदे आ जिहड़ा बड़ा दरख्त है वह हेठां दरख्त नूं उठने नहीं दिंदा साडे इह रवाज चलिया होया जांदे महाराज बख्शिश करे गुरु अर्जन साहब ने जट्टां दे हक च नारा मारिया सी करसाना दे हक च किरत करन वालियां दे संत बाबा ईश्वर सिंह जी भी रह ना सके जिहड़े कदे नहीं सी इस तरह बोलदे हुंदे वह भी कहते सी साध संग जी किसान देश की रीढ़ की हड्डी है यदा ख्याल रखना चाहिए सरकार नूं एक दिन यह इन्ना शब्द उन्होंने भी कहता सी गुरु कृपा करे पांच महीने लई ये हुण आसां दे नाल संसार चलिया होया आस करके मैं कह सकदा भी पांच महीने नूं आ जाऊंगा नहीं तो हम आदमी हाँ एकदम ही मोहलत मोहत ना जाना तो मोहलत एक सुआस की नहीं भी बाहर गया मुड़ूगा कि नहीं करूगा आसां दे अनुसार ही कह सकते हैं पर पता नहीं इन्ने समय दे विच अपने च केड़ा नहीं होगा केड़ा होगा तो वाहिगुरु जानदा सिमरन करो वध तों वध इत्थे आए हो जे अज रब दे गुणां दी गल सुनी है तां गाओ साधो गोबिंद के गुण गाओ लीडरां दे गुण गाउणे छड्ड दो कुछ नहीं देना इन्हां ने पर भाड़े वाली महस बिना भाड़े तो मिलती भी नहीं होंगी कम तो करना पौगा थोड़ा थोड़ा यह क्यों कम नहीं कराने इन्हों तो थोड़ा थोड़ा भाड़ा तो पा दिया करो मेरे आके ला के कम ना खराब कर लियो अपना पर गल यह भी रब दे गुण तो देंगे मुक्ति इन्होंने कुछ नहीं देना गुरु कृपा करे उस्तत करो सदा रब अपने अपनी प्रभु की उस्तति ठीक है मैं हूं गुरुस्तोत्र पढ़ना उदे च सारी बोलियो बाद च अरदास होएगी भुलां चुकां की खिमा करनी विद्यार्थियों भी संगत च बेनती करदा बचियो मेरे पिछों पढ़ाई का ख्याल रखियो तुहाडे वास्ते जे ट्रस्ट ने जगह इन्नी सिरदर्दी लै के जगह खरीद के कमरे बनाउण दा हाल बनाउण दा यह सारा कुछ तुहाडी रहैसी कमरे बनाउण दा सारियां सहूलतां देण दा तुहाडे कोलों एक नवा पैसा किसी ने फीस थोड़ी लेनी है तुहाडे ते टीचर रखे है उन्हां नूं तनखाह देने आ पर इको भी कौम दे विद्वान पैदा हो जाण ते कौम दे रागी सिंह पैदा हो जाण तुहाडी खाद खुराक तुहाडा दवाई बूटी तुहाडे वस्त्रां दा यह सारा गुरु घर वल्लों हो रहा है तुहाडा ते इको ही कम है खेती थोड़े कोलों नहीं कराउंदे दुध भी मुल दा लाया होया है मज कोई नहीं रखी गऊ नहीं रखी जिहड़ा तुसीं कहो भी इसदा गुआ चकदे रहे हैं हालांकि अपने वास्ते चकना है पर बच्चिओ वध तों वध पढ़िओ पढ़ाउण वालियां दा सत्कार करो ते वध तों वध पढ़ो ते नितनेम करो बाणी कंठ करो ये पंजां महीनियां दे विच स्कूल वालियां नूं भी बेनती की है प्रिंसीपलां नूं भी तुसीं भी तकड़े रहना है पढ़ाई का म्यार डिग ना जाए ते इधर दी पढ़ाई परमार्थी इहदे विच भी तकड़े हो के अहम करिया करो छोटे बच्चे कई बारी अनगहली भी करते हैं उन्हों आओ गुरस्तों तेरी सारियां संगत गजवाजते हो तन है वाहिगुरु तन है गुरु नानक साहिब तन है
Thank you.
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ